ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ। ਨਿੱਘੀ ਜੀ ਗੋਦਾਨੰਦ ਮਨ ਰੇ ਗੁਰੂ ਰੂਪ ਪਿਆਰੀ ਸਤਸੰਗਤ ਜੀਓ, ਆਓ ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਚਰਨਾਂ ਚ ਲਵਾਈਏ ਹਾਜ਼ਰੀਆਂ। ਹਾਜ਼ਰੀਆਂ ਲਵਾਉਂਦਿਆਂ ਮਨ ਬਿਰਤੀਆਂ ਇਕਾਗਰ ਕਰਦੇ ਹਾਂ। ਗੱਜ ਕੇ ਬੋਲਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਤਸੰਗਤ, ਉਸ ਅਕਾਲ ਪੁਰਖ ਪਰਮਾਤਮਾ ਦੀ ਰਹਿਮਤ ਹੋਈ, ਉਹਦੀ ਰਹਿਮਤ ਸਦਕਾ ਹੀ ਸਾਨੂੰ ਉਹ ਜੀਵਨ ਪ੍ਰਾਪਤ ਹੋਇਆ, ਜਿਸ ਜੀਵਨ ਦੇ ਅੰਦਰ ਅਸੀਂ ਆਪਣੇ ਆਪ ਦੀ ਪਹਿਚਾਣ ਕਰ ਸਕਦੇ ਹਾਂ, ਜਿਸ ਜੀਵਨ ਦੇ ਅੰਦਰ ਅਸੀਂ ਆਪਣੇ ਆਪ ਨੂੰ ਜਾਣ ਸਕਦੇ ਹਾਂ, ਅਸੀਂ ਕੌਣ ਹਾਂ, ਕਿੱਥੋਂ ਆਏ ਹਾਂ ਔਰ ਅਸੀਂ ਜਾਣਾ ਕਿੱਥੇ ਆ। ਉਹ ਕੇਵਲ ਤਾਂ ਕੇਵਲ ਮਨੁੱਖੀ ਜਨਮ ਹੈ। ਇਹ ਮਨ ਬਿਰਤੀ ਐਸੀ ਸੀ, ਪਿਛਲਿਆਂ ਜਨਮਾਂ ਦੇ ਅੰਦਰ ਬੇਨਤੀਆਂ ਕਰਿਆ ਕਰਦੀ ਸੀ, ਕਰਮਹੀਨ ਧਨ ਕਰੇ ਬੇਨਤੀ ਕਦ ਨਾਨਕ ਆਵੇ ਵਾਰੀ। ਕਿਹਾ ਅਕਾਲ ਪੁਰਖ ਪਰਮਾਤਮਾ, ਮੈਂ ਉਹਨਾਂ ਕਰਮਾਂ ਤੋਂ ਸੱਖਣੀ ਹਾਂ, ਹੀਣੀ ਹਾਂ, ਜਿਹਨਾਂ ਕਰਮਾਂ ਦੇ ਨਾਲ ਤੇਰੇ ਵਿੱਚ ਲੀਨ ਹੋਣ ਦਾ ਸਮਾਂ ਮਿਲਦਾ ਹੈ, ਉਹ ਮੇਰੀ ਵਾਰੀ ਕਦੋਂ ਆਵੇਗੀ। ਸਭ ਸੁਹਾਗਣ ਮਾਨੇ ਰਲੀਆਂ, ਇੱਕ ਦੇਹੋ ਰਾਤ ਮਰਾਰੀ। ਆਤਮਿਕ ਬਿਰਤੀ ਹੈ, ਆਤਮਿਕ ਬਿਰਤੀ ਪਿਛਲੇ ਜਨਮਾਂ ਵਿੱਚ ਵੀ ਜਾਣਦੀ ਸੀ ਕਿ ਜਿਹੜੀਆਂ ਆਤਮਾ ਉਸ ਪਰਮਾਤਮਾ ਦੀ ਭਗਤੀ ਕਰਕੇ ਉਸ ਪਰਮਾਤਮਾ ਚ ਮਿਲ ਚੁੱਕੀਆਂ ਨਾ, ਉਹ ਬੜੀਆਂ ਖੁਸ਼ ਰਹਿੰਦੀਆਂ। ਫਿਰ ਇਹਨੇ ਉੱਥੇ ਫੁਕਾਰ ਕੀਤੀ, ਸਭ ਸੁਹਾਗਣ ਮਾਨੇ ਰਲੀਆਂ। ਕਹਿਣ ਲੱਗੀ, ਹੇ ਅਕਾਲ ਪੁਰਖ ਪਰਮਾਤਮਾ, ਜਿਹੜੀਆਂ ਸੁਹਾਗਣਾਂ ਨੇ ਜਿਹੜੀਆਂ ਤੇਰੇ ਚ ਲੀਨ ਹੋ ਗਈਆਂ ਨਾ, ਉਹ ਬੜੀਆਂ ਖੁਸ਼ ਰਹਿੰਦੀਆਂ। ਕਦੀ ਦੇਖਿਆ ਹੁਣ ਆਪ ਜੀ ਨੇ, ਕੋਈ ਸਾਧੂ ਕੋਈ ਮਹਾਂਪੁਰਖ ਸੰਸਾਰ ਦੇ ਜਦੋਂ ਆਉਂਦੇ ਨੇ ਨਾ, ਕਈ ਵਾਰੀ ਦੇਖਣਾ ਆਪ ਜੀ ਜੀਵ ਜੰਤੂ ਵੀ ਉਹਨਾਂ ਨੂੰ ਨਮਸਕਾਰ ਕਰਦੇ ਆ। ਇਹ ਚੀਜ਼ਾਂ ਧਿਆਨ ਦੇਣ ਵਾਲੀਆਂ, ਆਪ ਜੀ ਵਿਚਾਰ ਕਰਕੇ ਦੇਖਿਆ ਕਰੋ, ਇਹ ਜਿਹੜੇ ਜੀਵ ਜੰਤੂ ਤੁਰੇ ਫਿਰਦੇ ਉਹਨਾਂ ਨੂੰ ਨਮਸਕਾਰ ਕਰਦੇ ਆ, ਉਹਨਾਂ ਦੇ ਕੋਲ ਜਾ ਕੇ ਆਰਾਮ ਨਾਲ ਬਹਿ ਜਾਂਦੇ ਆ। ਕਈ ਵਾਰੀ ਆਪ ਜੀ ਨੇ ਦੇਖਿਆ ਹੋਣਾ, ਕੋਈ ਇਨਸਾਨ ਕਹਿੰਦਾ ਵੀ ਕੁੱਤਾ ਬੜਾ ਖੁੰਖਾਰ ਆ, ਤੇ ਮਹਾਂਪੁਰਖ ਬੈਠੇ ਸੀ, ਜਾ ਕੇ ਲਾਗੇ ਬਹਿ ਗਏ। ਮਹਾਂਪੁਰਖਾਂ ਨੇ ਉਹਨੂੰ ਪੁਚਾਰਿਆ, ਪਿਆਰ ਕੀਤਾ, ਉਹ ਹਿੱਲਿਆ ਹੀ ਨਹੀਂ, ਰੋਟੀ ਵੀ ਕੋਈ ਨਹੀਂ ਪਾਈ, ਉੱਥੇ ਹੀ ਬੈਠਾ ਰਹਿੰਦਾ। ਕਿਸੇ ਨੇ ਪੁੱਛਿਆ ਵੀ ਮਹਾਂਪੁਰਖ ਵੀ ਤੇ ਕੁੱਤਾ ਕਿਸੇ ਦੇ ਲਾਗੇ ਬਹਿੰਦਾ ਨਹੀਂ, ਤੇ ਬੜਾ ਖੁੰਖਾਰ ਹੈ, ਤੁਹਾਡੇ ਲਾਗੋਂ ਜਾਂਦਾ ਹੀ ਨਹੀਂ। ਕਹਿੰਦੇ ਭਾਈ ਪਤਾ ਨਹੀਂ ਇਹਨੇ ਕੀ ਵੇਖਿਆ। ਇਹਦਾ ਮਤਲਬ ਉਸ ਕੁੱਤੇ ਦੀ ਮਨ ਬਿਰਤੀ ਵੀ ਐਸੀ ਹੈ, ਉਹਨੂੰ ਵੀ ਪਤਾ ਲੱਗਦਾ ਵੀ ਇਹ ਕੋਈ ਸ਼ਕਤੀ ਦਾ ਮਾਲਕ ਆ, ਇਹਦੇ ਕੋਲ ਕੁਛ ਹੈਗਾ ਆ। ਕਿਸੇ ਨੂੰ ਤਨ ਦੀ ਖੁਰਾਕ ਚਾਹੀਦੀ ਹੈ, ਕਿਸੇ ਨੂੰ ਮਨ ਦੀ ਖੁਰਾਕ ਚਾਹੀਦੀ ਹੈ, ਉਸ ਕੁੱਤੇ ਨੂੰ ਮਨ ਦੀ ਖੁਰਾਕ ਮਿਲਦੀ, ਉੱਥੇ ਬਹਿ ਜਾਂਦਾ, ਉਹਦਾ ਨਾਤਾ ਜੁੜ ਜਾਂਦਾ, ਉੱਥੇ ਰਹਿਣ ਲੱਗ ਪੈਂਦਾ। ਫਿਰ ਧਿਆਨ ਦੇਣਾ, ਹੌਲੀ ਹੌਲੀ ਕੁੱਤਾ ਉਸ ਦਰ ਤੇ ਰਹਿੰਦਾ ਰਹਿੰਦਾ, ਭੌਂਕਣ ਵੜ ਜਾਂਦਾ। ਕਿਸੇ ਨੇ ਪੁੱਛਿਆ ਤੇ ਚੁੱਪ ਹੀ ਨਹੀਂ ਕਰਦਾ ਸੀ, ਇੱਥੇ ਬੋਲਦਾ ਹੀ ਨਹੀਂ, ਕੀ ਕਾਰਨ ਹੈ? ਉਹਦੇ ਉੱਤੇ ਵੀ ਉਸ ਲਾਈਟ ਦਾ, ਉਸ ਚਾਨਣ ਦਾ ਅਸਰ ਪੈਂਦਾ। ਫਿਰ ਉਹ ਜਿਹੀਆਂ ਜਿਹੜੀਆਂ ਆਤਮਾ ਨੇ ਨਾ, ਉਹ ਪੁਕਾਰ ਕਰਦੀਆਂ ਪਰਮਾਤਮਾ ਦੇ ਚਰਨਾਂ ਦੇ ਅੰਦਰ, ਕੀ ਪੁਕਾਰ ਕਰਦੀਆਂ? ਸਭ ਸੁਹਾਗਣ ਮਾਨੇ ਰਲੀਆਂ। ਕਿਉਂਕਿ ਉਹ ਆਤਮਾ ਦੇਖਦੀ ਹੈ, ਭਾਵੇਂ ਕੁੱਤੇ ਦਾ ਸੀ ਹੈ, ਪਰ ਦੇਖਦੀ ਹੈ ਵੀ ਦੇਖੋ ਇਹ ਸੰਤ ਮਹਾਂਪੁਰਖ ਨੇ, ਇਹ ਰੰਗ ਰਲੀਆਂ ਮਾਨਣ ਡਿਆ ਨੇ, ਕਹਿੰਦਾ ਆਪਾਂ ਪਰਮਾਤਮਾ ਚ ਲੀਨ ਨੇ ਤੇ ਕਿੰਨੇ ਖੁਸ਼ ਨੇ। ਫਿਰ ਉਹ ਆਤਮਾ ਦੇ ਵਿੱਚੋਂ ਇੱਕ ਆਵਾਜ਼ ਨਿਕਲਦੀ ਹੈ, ਇੱਕ ਦੇਹੋ ਰਾਤ ਮੁਰਾਰੀ। ਰਾਤ ਦਾ ਭਾਵ ਜੀਵਨ, ਇੱਕ ਰਾਤ ਮੰਗੀ ਸਿਰਫ ਉਹਨੇ, ਇੱਕ ਰਾਤ। ਕਹਿੰਦਾ ਭਾਵ ਇੱਕ ਜੀਵਨ ਹੀ ਐਸਾ ਆ ਜਿਹਦੇ ਚ ਪਰਮਾਤਮਾ ਚ ਲੀਨ ਹੋਈਦਾ। ਤੇ ਉਹ ਫਿਰ ਆਤਮਾ ਕਹਿੰਦੀ ਅਕਾਲ ਪੁਰਖ ਪਰਮਾਤਮਾ, ਉਹ ਕਿਤੇ ਇੱਕ ਜੀਵਨ ਮੈਨੂੰ ਵੀ ਦੇ। ਕਿੰਨੇ ਜੀਵਨ ਭੋਗੇ ਨੇ? ਕੁੱਤੇ ਦਾ ਜੀਵਨ ਭੋਗਿਆ, ਡੰਗਰ ਦਾ ਜੀਵਨ ਭੋਗਿਆ, ਸੱਪ ਦਾ ਜੀਵਨ ਭੋਗਿਆ, ਰੁੱਖ ਦਾ ਜੀਵਨ ਭੋਗਿਆ। ਇੱਥੇ ਫਿਰ ਇਸ ਆਤਮਾ ਨੇ ਇੱਕ ਪੁਕਾਰ ਕਰ ਲਈ, ਇੱਕ ਅੰਦਰ ਦੀ ਖਿੱਚ ਪੈਦਾ ਹੋਈ ਇਹਦੇ ਅੰਦਰ, ਇੱਕ ਦੇਹੋ ਰਾਤ ਮਰਾਰੀ। ਕਹਿੰਦਾ ਭਾਵ ਰਾਤ ਦਾ ਭਾਵ ਜੀਵਨ। ਇਹ ਆਤਮਾ ਕਹਿੰਦੀ ਅਕਾਲ ਪੁਰਖ ਪਰਮਾਤਮਾ, ਇਸ 84 ਲੱਖ ਜੂਨਾਂ ਦੇ ਵਿੱਚੋਂ ਇਹ 84 ਲੱਖ ਜੀਵਨ ਨੇ, ਕਹਿੰਦੇ ਇਹਨਾਂ ਜੀਵਨਾਂ ਦੇ ਵਿੱਚੋਂ ਇੱਕ ਜੀਵਨ ਮੈਨੂੰ ਵੀ ਦੇ। ਕਿਹੜਾ ਜੀਵਨ? ਜਿਸ ਜੀਵਨ ਦੇ ਅੰਦਰ ਇਹ ਆਤਮਾ ਸੁਹਾਗਣ ਬਣੀ, ਇਹੋ ਜਿਹਾ ਜੀਵਨ ਇੱਕ ਰਾਤ ਮੈਨੂੰ ਵੀ ਦੇ, ਇੱਕ ਜੀਵਨ ਮੈਨੂੰ ਵੀ ਬਖਸ਼ਿਸ਼ ਕਰ। ਇੱਕ ਦੇਹੋ ਰਾਤ ਮੁਰਾਰੀ। ਮੁਰਾਰੀ ਪਰਮਾਤਮਾ ਨੂੰ ਕਹਿੰਦੇ, ਕਹਿੰਦੇ ਅਕਾਲ ਪੁਰਖ ਪਰਮਾਤਮਾ, ਇੱਕ ਰਾਤ ਇੱਕ ਜੀਵਨ ਮੈਨੂੰ ਵੀ ਐਸਾ ਦੇ ਜਿਹਦੇ ਵਿੱਚ ਮੈਂ ਵੀ ਸੁਹਾਗਣ ਹੋ ਸਕਾਂ, ਜਿਹਦੇ ਵਿੱਚ ਮੈਂ ਵੀ ਤੇਰੇ ਚ ਲੀਨ ਹੋ ਸਕਾਂ, ਜਿਹਦੇ ਵਿੱਚ ਬੈਠੀ ਮੈਂ ਵੀ ਇਹਨਾਂ ਸੰਤਾਂ ਮਹਾਂਪੁਰਖਾਂ ਵਾਂਗੂ ਆਨੰਦ ਮਾਣ ਸਕਾਂ ਕਿ ਖਸਮ ਦਾ ਆਨੰਦ ਕੀ ਹੁੰਦਾ ਹੈ, ਖਸਮ ਦੀ ਚਾਹਤ ਕੀ ਹੁੰਦੀ ਹੈ, ਖਸਮ ਦੇ ਮਿਲਾਪ ਦੇ ਨਾਲ ਪਿਆਰ ਕੀ ਪੈਦਾ ਹੁੰਦਾ, ਮੈਂ ਵੀ ਵੇਖ ਸਕਾਂ ਮੇਰੇ ਤੇ ਕਿਰਪਾ ਕਰ, ਮੈਨੂੰ ਇਹ ਦਾਤ ਦੇ, ਕਿਹੜੀ ਦਾਤ ਦੇ, ਮੈਨੂੰ ਇਹ ਸਮਾਂ ਦੇ। ਹੁਣ ਦੇਖੋ ਆਪਾਂ ਵਿਚਾਰ ਨਹੀਂ ਕਰਦੇ ਇਹਨਾਂ ਗੱਲਾਂ ਦੇ, ਇਹ ਰਾਤਾਂ ਆਪਾਂ ਮੰਗੀਆਂ, ਇਹ ਸਮਾਂ ਆਪਾਂ ਮੰਗਿਆ, ਫਿਰ ਪਰਮਾਤਮਾ ਨੇ ਕਿਰਪਾ ਕਰ ਦਿੱਤੀ ਵੀ ਸਮਾਂ ਸਾਨੂੰ ਬਖਸ਼ਿਸ਼ ਦੇ ਦਿੱਤਾ, ਰਹਿਮਤ ਕਰ ਦਿੱਤੀ ਉਹਨੇ। ਠੀਕ ਹੈ, ਆਪ ਜੀ ਪੜ੍ਹੋ, ਕਹਿਣ ਲੱਗੇ ਫਿਰ ਭਾਈ ਪ੍ਰਾਪਤ ਮਾਨਕ ਦੇਹਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਵਾਰੀ ਹੈ। ਹੁਣ ਕਿਹਨੂੰ ਕਿਹਾ ਤੇਰੀ ਵਾਰੀ ਹੈ, ਉਸ ਆਤਮਾ ਨੂੰ ਜਿਹਨੇ ਇਹ ਰਾਤ ਮੰਗੀ ਸੀ, ਜਿਹਨੇ ਸਮਾਂ ਮੰਗਿਆ ਸੀ ਨਾ ਵੀ ਇਹ ਪ੍ਰਮਾਤਮਾ ਕਿਤੇ ਮੈਨੂੰ ਵੀ ਉਸ ਸਮਾਂ ਦੇ, ਰਾਤ ਦੇ, ਜੀਵਨ ਦੇ। ਤੇ ਕਹਿੰਦੇ ਉਸ ਆਤਮਾ ਨੂੰ ਪ੍ਰਮਾਤਮਾ ਨੇ ਗੁਰੂ ਦਾ ਰੂਪ ਧਾਰਨ ਕਰਕੇ ਇਹਨਾਂ ਨੂੰ ਸਮਝਾਉਣਾ ਕੀਤਾ ਜੱਗ ਤੇ ਆ ਕੇ। ਕਹਿੰਦੇ ਵੀ ਦੇਖ, ਤੂੰ ਇਹ ਰਾਤ ਮੰਗਦੀ ਹੁੰਦੀ ਸੀ, ਸਮਾਂ ਮੰਗਦੀ ਹੁੰਦੀ ਸੀ। ਤੇ ਆਤਮਾ ਕਹਿੰਦੀ ਹਾਂ ਮੈਂ ਮੰਗਦੀ ਸੀ। ਤੇ ਗੁਰੂ ਜੀ ਇਹਨੂੰ ਪਤਾ ਕੀ ਕਹਿਣ ਲੱਗੇ, ਕਹਿੰਦੇ ਵੀ ਤੂੰ ਸਮਾਂ ਮੰਗਿਆ ਸੀ ਤੇ ਤੈਨੂੰ ਸਮਾਂ ਦੇ ਦਿੱਤਾ ਮੈਂ। ਠੀਕ ਹੈ, ਕਹਿਣ ਲੱਗੇ ਕੀ, ਕਹਿਣ ਲੱਗੇ ਭਈ ਪ੍ਰਾਪਤ ਮਾਨੁੱਖ ਦੇਵੀਆ। ਕਹਿੰਦੇ ਦੇਖ ਲਾ, ਤੈਨੂੰ ਮਨੁੱਖ ਦਾ ਸਰੀਰ ਪ੍ਰਾਪਤ ਹੋ ਗਿਆ, ਹੁਣ ਸਾਨੂੰ ਸਵੀਕਾਰ ਕਰਨਾ ਪਏਗਾ ਕਿ ਸਾਨੂੰ ਪ੍ਰਾਪਤ ਹੋ ਗਿਆ, ਸਾਨੂੰ ਮਿਲ ਗਿਆ। ਠੀਕ, ਜਦੋਂ ਸਵੀਕਾਰ ਕੀਤਾ ਵੀ ਮਿਲ ਗਿਆ, ਤੇ ਪਤਾ ਕੀ ਕਹਿੰਦੇ, ਕਹਿੰਦੇ ਉਹੀ ਸਮਾਂ ਜਿਹੜਾ ਤੂੰ ਮੰਗਦੀ ਹੁੰਦੀ ਸੀ, ਸੁਹਾਗਣ ਬਣਨ ਦਾ ਮੰਗਦੀ ਸੀ ਨਾ ਵੀ ਮੈਂ ਸੁਹਾਗਣ ਬਣ ਕੇ ਵੇਖਣਾ, ਇਹ ਉਹੀ ਸਮਾਂ। ਠੀਕ ਹੈ, ਗੁਰੂ ਜੀ ਕਹਿਣ ਲੱਗੇ ਭਈ ਪ੍ਰਾਪਤ ਮਾਨੁੱਖ ਦੇਹਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਵਾਰੀ ਆ। ਕਹਿੰਦੇ ਆਤਮਾ ਦੇਖ ਲੈ, ਤੂੰ ਮੰਗਦੀ ਸੀਗੀ, ਅੱਜ ਤੈਨੂੰ ਸਮਾਂ ਮਿਲ ਗਿਆ, ਮਨੁੱਖ ਦਾ ਸਰੀਰ। ਕਹਿੰਦੇ ਇਹ ਸਮਾਂ, ਇਹ ਰਾਤ ਤੈਨੂੰ ਪਤਾ ਕਿਉਂ ਮਿਲੀ ਹੈ, ਇਹ ਪਰਮਾਤਮਾ ਚ ਲੀਨ ਹੋਣ ਲਈ ਮਿਲੀ ਹੈ, ਸੁਹਾਗਣ ਹੋਣ ਲਈ ਮਿਲੀ ਹੈ, ਕਿ ਤੂੰ ਸੁਹਾਗਣ ਹੋ ਸਕੇ, ਤੂੰ ਵੀ ਉਹਨਾਂ ਸੰਤਾਂ ਮਹਾਂਪੁਰਖਾਂ ਵਰਗਾ ਆਪਣੇ ਅੰਦਰੋਂ ਆਨੰਦ ਪ੍ਰਕਾਸ਼ ਨੂੰ ਮਾਣ ਸਕੇ, ਮਹਿਸੂਸ ਕਰ ਸਕੇ ਕਿ ਵਾਕਈ ਹੀ ਜਿਨ੍ਹਾਂ ਦੇ ਕੋਲ ਮੈਂ ਕਦੀ ਕਿਸੇ ਜਾਮੇ ਅੰਦਰ ਬਹਿ ਕੇ ਤੇ ਵੇਖਦੀ ਸਾਂ ਵੀ ਕਿੰਨੇ ਰੰਗੇ ਨੇ, ਅੱਜ ਮੈਨੂੰ ਵੀ ਸਮਾਂ ਮਿਲਿਆ, ਮੈਂ ਵੀ ਰੰਗੀ ਜਾ ਸਕਦੀ ਹਾਂ। ਇਹ ਦਾਤ ਆ, ਇਹ ਸਮਾਂ ਆ। ਪਰ ਗੁਰੂ ਪਿਆਰਿਓ, ਸਮਾਂ ਤੇ ਸਾਨੂੰ ਗਿਆ ਮਿਲ, ਦਾਤ ਸਾਨੂੰ ਗਈ ਮਿਲ, ਪਰ ਉੱਥੇ ਸਾਡੇ ਮਨ ਦੀ ਖਿੱਚ ਹੋਰ ਸੀਗੀ, ਤੇ ਜਦੋਂ ਮਨੁੱਖ ਦਾ ਸਰੀਰ ਮਿਲਿਆ ਨਾ, ਇੱਥੇ ਮਨ ਦੀ ਖਿੱਚ ਹੋਰ ਪੈਦਾ ਹੋ ਗਈ, ਤਬਦੀਲੀ ਆ ਗਈ। ਤਬਦੀਲੀ ਕੈਸੀ ਆ ਗਈ, ਉੱਥੇ ਸਾਡੀ ਮਨ ਦੀ ਖਿੱਚ ਸੀ ਸੁਹਾਗਣ ਹੋਣ ਦੀ, ਅਸੀਂ ਸੁਹਾਗਣਾ ਹੋਣਾ, ਅਸੀਂ ਵਿਆਹ ਕਰਾਉਣਾ, ਨਾਤਾ ਜੋੜਨਾ, ਕਿਹਦੇ ਨਾਲ, ਅਕਾਲ ਪੁਰਖ ਨਾਲ। ਪਰ ਜਦੋਂ ਮਨੁੱਖ ਦਾ ਸਰੀਰ ਮਿਲਿਆ ਨਾ, ਇੱਥੇ ਸਾਨੂੰ ਬੇਫਿਕਰੀ ਹੋ ਗਈ, ਸਾਡੇ ਮਨ 'ਚ ਚਾਹ ਰਿਹਾ ਹੀ ਨਹੀਂ ਵੀ ਅਸੀਂ ਸੁਹਾਗਣਾ ਹੋਣਾ, ਅਸੀਂ ਪਰਮਾਤਮਾ ਨਾਲ ਨਾਤਾ ਜੋੜਨਾ। ਅਸੀਂ ਤਾਂ ਇੱਥੇ ਆਏ ਤੇ ਸਾਨੂੰ ਤੇ ਐਡਾ ਨਾਤਾ ਚੰਗਾ ਲੱਗਾ, ਮਾਂ ਬਾਪ ਭੈਣ ਭਰਾ ਸਕੇ ਸੰਬੰਧੀਆਂ ਦਾ, ਵੀ ਜਿੰਨਾ ਇਹਨਾਂ ਕੋਲ ਸੁੱਖ ਮਿਲਦਾ, ਇਹਨਾਂ 'ਤੇ ਕਿਤੋਂ ਸੁੱਖ ਮਿਲ ਹੀ ਨਹੀਂ ਸਕਦਾ। ਠੀਕ ਹੈ, ਸਾਡੀ ਮਨ ਬਿਰਤੀ ਡਿੱਗ ਗਈ, ਸਾਡੀ ਐਸੀ ਮਨ ਬਿਰਤੀ ਡਿੱਗ ਗਈ ਵੀ ਸਾਨੂੰ ਇਹਨਾਂ ਦੇ ਨਾਲ ਨਾਤਾ ਜ਼ਿਆਦਾ ਜੁੜ ਗਿਆ। ਠੀਕ ਹੈ, ਥਵੀ ਤੇ ਬਾਣੀ ਚਾਪ ਜੀ ਪੜ੍ਹ ਦਿਓ, ਜਿਉਣ ਛੱਡ ਜੋ ਜੱਗ ਮੈਂ ਆਇਓ, ਲਾਗਤ ਪਵਨ ਖਸਮ ਬਸਰਾਇਓ। ਗੁਰੂ ਜੀ ਆਪ ਜੀ ਨੂੰ ਸਮਝਾਉਂਦੇ ਪਏ, ਕਹਿਣ ਲੱਗੇ ਵੀ ਵਿਚਾਰ ਕਰਕੇ ਦੇਖ, ਜਿਉਣ ਛੱਡ ਜੋ ਜੱਗ ਮੈਂ ਆਇਓ। ਕਹਿੰਦੇ ਮਾਂ ਦੇ ਗਰਭ ਨੂੰ ਜਿਵੇਂ ਛੱਡਿਆ ਤੂੰ, ਤੇ ਤੂੰ ਉਹਦੇ ਪੇਟ ਤੋਂ ਬਾਹਰ ਆਇਆ, ਸੰਸਾਰ ਵਿੱਚ ਪਹੁੰਚਿਆ, ਲਾਗਤ ਪਵਨ। ਕਿ ਤੈਨੂੰ ਹਵਾ ਲੱਗੀ, ਕਾਹਦੀ ਹਵਾ ਲੱਗੀ, ਹਵਾ ਕਾਹਦੀ ਲੱਗੀ, ਮੋਹ ਮਾਇਆ ਦੀ। ਜਿਹੜੀ ਆਹ ਹਵਾ ਨਾ ਵਗਣ ਡਈ ਆ, ਜਿਹੜੀ ਆ ਰੁੱਖ ਦੀ ਹਵਾ ਵਗਣ ਡਈ ਆ, ਸੰਸਾਰ ਦੀ ਹਵਾ ਵਗਣ ਡਈ, ਆਕਸੀਜਨ ਜਿਹਨੂੰ ਆਪਾਂ ਕਹਿੰਦੇ ਹਾਂ, ਇਹ ਮਾਂ ਦੇ ਪੇਟ ਦੇ ਅੰਦਰ ਵੀ ਮਿਲਣ ਡਈ ਸੀ। ਇਹ ਨਹੀਂ ਹਵਾ ਲੱਗੀ, ਇਹ ਹਵਾ ਤੇ ਅੰਦਰ ਹੀ ਮਿਲਣ ਡਈ ਸੀ, ਮਾਂ ਦੇ ਪੇਟ ਵੀ ਆਕਸੀਜਨ ਮਿਲਣ ਡਈ ਸੀ, ਉਹ ਵੀ ਲੈਣ ਡਈ ਸੀ, ਅਸੀਂ ਵੀ ਲੈਣ ਡਏ ਸਾਂ, ਤਾਂ ਹੀ ਤਾਂ ਆਪਾਂ ਜਿੰਦਾ ਸਾਂ। ਇਹ ਹਵਾ ਦੀ ਗੱਲ ਨਹੀਂ ਹੈ, ਲਾਗਤ ਪਵਨ, ਪਵਨ ਕਿਹੜੀ ਆ, ਮੋਹ ਮਾਇਆ ਦੀ ਹਵਾ ਲੱਗੀ। ਜਿੱਦਾਂ ਹੀ ਆਪਾਂ ਮਾਂ ਦੇ ਪੇਟ ਚੋਂ ਬਾਹਰ ਆਏ, ਅੱਖਾਂ ਖੋਲੀਆਂ ਤੇ ਕੀ ਦੇਖਿਆ, ਪਿਆਰ ਦੇਖਿਆ। ਕੋਈ ਸਾਨੂੰ ਸ਼ਹਿਦ ਚੰਘਾਉਣ ਡਿਆ, ਕੋਈ ਸਾਨੂੰ ਚੁੱਕੀ ਫਿਰਨ ਡਿਆ। ਜਦੋਂ ਪੈਦਾ ਹੋਏ ਤੇ ਰੋਏ, ਕਿਹੜੀ ਗੱਲੋਂ ਰੋਏ, ਹਰ ਬੱਚਾ ਰੋਂਦਾ ਹੈ ਨਾ, ਕਿਹੜੀ ਗੱਲੋਂ ਰੋਏ ਵੀ ਕਿੱਥੇ ਭੇਜਦਾ। ਪਰ ਥੋੜੇ ਜਿਹੇ ਸਮੇਂ ਬਾਅਦ ਅਸਰ ਲੱਗ ਪਏ, ਕਿਉਂ, ਜਦੋਂ ਮਿਠਾਸ ਮਿਲੀ ਹੈ ਨਾ, ਉਹ ਮਿਠਾਸ ਦੇਖੋ ਨਾ ਆਪਾਂ ਕੀ ਕਰਦੇ ਹਾਂ, ਗੁੜਤੀ ਦਿੰਦੇ ਹਾਂ। ਜਦੋਂ ਗੁੜਤੀ ਦਿੰਦੇ ਹਾਂ ਤੇ ਸਾਡੀ ਇੱਕ ਮਨ ਬਿਰਤੀ ਜੀ ਟਿਕੀ ਹੋਈ ਹੈ। ਠੀਕ ਹੈ, ਇਹਨੂੰ ਗੁੜਤੀ ਫਲਾਣ ਦੀ ਨਾ ਦਵਾਈ, ਕਿਤੇ ਉਹਦਾ ਸੁਭਾਅ ਮਾੜਾ ਹੈ, ਉਹਦਾ ਸੁਭਾਅ ਚੰਗਾ ਨਹੀਂ ਹੈ, ਹੈ ਨਾ, ਗੁੜਤੀ ਹੈ ਨਾ, ਤੇ ਆਪਾਂ ਕੋਸ਼ਿਸ਼ ਕਰਦੇ ਹਾਂ ਘਰ ਦਾ ਜਿਹੜਾ ਸੁਭਾਅ ਚੰਗਾ ਆ, ਮਿੱਠਾ ਆ, ਉਹਦੀ ਗੁੜਤੀ ਦਵਾਉਂਦੇ ਹਾਂ ਵੀ ਇਹਦੇ 'ਤੇ ਚੱਲ ਜਾਵੇ, ਹੈ ਨਾ। ਹੁਣ ਤੁਸੀਂ ਹਿਸਾਬ ਲਓ ਕਿ ਜੇ ਗੁੜਤੀ ਦੇ ਕੇ ਸੁਭਾਅ ਜਾਣ ਲੱਗਾ ਕਿਸੇ ਦੇ ਉੱਤੇ, ਫਿਰ ਤਾਂ ਗੱਲਾਂ ਹੀ ਨਹੀਂ ਜਾਣੀਆਂ। ਪਰ ਦਿੰਦੇ ਹਾਂ ਆਪਾਂ ਗੁੜਤੀ, ਅਸਲ ਚ ਕੀ ਹੈ ਨਾ, ਉਹ ਗੁੜਤੀ ਦਾ ਮਤਲਬ ਕੀ ਹੈ, ਅਸੀਂ ਲੋਕਾਂ ਨੇ ਬਣਾ ਲਿਆ ਵੀ ਸ਼ਹਿਦ ਚਟਾਤਾ ਸੁਭਾਅ ਉਹਦੇ ਵਰਗਾ ਹੋ ਜਾਏਗਾ, ਅਸਲ ਵਿੱਚ ਬੱਚਾ ਜਦੋਂ ਜੰਮਦਾ ਉਹਦੇ ਮੂੰਹ ਚ ਸ਼ਹਿਦ ਪਾਉਂਦੇ ਉਹਨੂੰ ਚੁੰਘਣਾ ਆ ਜਾਵੇ, ਉਹਨੂੰ ਕੁਝ ਖਾਣਾ ਆ ਜਾਵੇ। ਤਾਈਆਂ ਕਹਿੰਦੇ, ਦਾਈ ਕਹਿੰਦੀ ਆ, ਉਹ ਡਾਕਟਰ ਸਾਹਿਬ ਕਹਿੰਦੇ ਉਹਨੂੰ ਫਟਾਫਟ ਮੂੰਹ ਚ ਕੁਛ ਪਾ ਦਿਓ, ਸ਼ਹਿਦ ਪਾ ਦਿਓ। ਕਹਿੰਦਾ ਪਾਵੋ, ਸਿਰਫ ਉਂਗਲੀ ਤਾਂ ਮੂੰਹ ਚ ਪਾਉਂਦੇ, ਉਹਨੂੰ ਚੁੰਘਣਾ ਆ ਜਾਵੇ। ਉਹਨੂੰ ਇਸ ਕਰਕੇ ਨਹੀਂ ਹੈ, ਸੁਭਾਅ ਕਦੀ ਨਹੀਂ ਜਾਂਦਾ, ਸੁਭਾਅ ਤੇ ਬਈ ਤੁਹਾਡਾ ਬਣਨਾ ਹੈ। ਮਨ ਮੁਰਖ ਆਹੇ ਬਿਲਾ ਇਹ ਪੁਰਬ ਲਿਖੇਗਾ, ਲਿਖਿਆ ਬਈ ਹੈਨਾ। ਹੁਣ ਹਰ ਚੀਜ਼ ਦੀ ਲੌਜਿਕ ਆ, ਸਮਝਣਾ ਆ। ਆਪਾਂ ਹੁਣ ਜੀ ਕਹਿਤਾ ਵੀ ਇਹਨੂੰ ਗੁੜਤੀ ਦਵਾਈ ਸੀ, ਉਹ ਜਦੋਂ ਬੜਾ ਜਿਹਾ ਵੱਡਾ ਹੋਇਆ ਤੇ ਕਿਸੇ ਲਈ ਕਹਿੰਦੇ ਆ ਨਾ ਗੁੜਤੀ ਤੈਨੂੰ ਫਲਾਣੇ ਸੋਧੀ ਆ, ਸੁਭਾਅ ਇਹਦਾ ਦੂਜੇ ਵਰਗਾ ਹੋ ਗਿਆ। ਉਹ ਵੀ ਗੁੜਤੀ ਹੋਰ ਚੀਜ਼ ਆ ਤੇ ਸੁਭਾਅ ਬਣਨਾ ਪਿਛਲੇ ਕਰਮਾਂ ਦੇ ਆਧਾਰ ਤੇ ਹੋਰ ਚੀਜ਼ ਆ। ਉਹਨੂੰ ਫਿਰ ਗੁਰੂ ਜੀ ਆਪ ਜੀ ਨੂੰ ਸਮਝਾਉਂਦੇ ਪਿਆ, ਕਹਿੰਦਾ ਵੀ ਕਈ ਗੱਲ ਸੁਣਾ, ਹੁਣ ਜੇ ਤੇਰੀ ਮਨ ਬਿਰਤੀ ਬਣ ਗਈ ਹੈ ਵੀ ਮੈਂ ਜਨਮ ਇਹਨੂੰ ਮਿਲਿਆ ਮਨੁੱਖ ਦਾ, ਇਹ ਤਰਲੇ ਲੈ ਲਿਆ ਕਿਤੇ ਜਨਮ ਮਿਲਿਆ, ਹਾੜੇ ਕੱਢ ਕੱਢ ਕੇ ਕਿਤੇ ਜਨਮ ਮਿਲਿਆ, ਕਿਤੇ ਇੱਥੇ ਪਹੁੰਚ। ਹੁਣ ਇੱਥੇ ਆਪਾਂ ਭੁੱਲ ਗਏ, ਇੱਥੇ ਸਾਨੂੰ ਸੰਸਾਰ ਦੇ ਸਾਕ ਚੰਗੇ ਲੱਗਣ ਲੱਗ ਪਏ, ਬੜਾ ਆਨੰਦ ਆਉਣ ਲੱਗ ਪਿਆ। ਲਾਗਤ ਪਵਨ ਖਸਮ ਬਸਰਾਇਓ, ਹਵਾ ਲੱਗੀ ਸੰਸਾਰ ਦੀ, ਕਾਹਦੀ? ਮੋਹ ਦੀ। ਕੀ ਮਿਲਿਆ ਆਪਾਂ ਨੂੰ? ਮੋਹ ਮਿਲਿਆ ਨਾ, ਅੱਗੋਂ ਪਿਆਰ ਮਿਲਿਆ ਨਾ ਸੰਸਾਰ ਦਾ, ਹੈ ਨਾ। ਭਾਵੇਂ ਧੀ ਜੰਮੀ, ਭਾਵੇਂ ਪੁੱਤਰ ਜੰਮਿਆ, ਚੁੱਕਦੇ ਤਾਂ ਸਾਰੇ ਹੀ ਆ, ਠੀਕ ਹੈ। ਭਾਵੇਂ ਪੁੱਤ ਦੁੱਧ ਪੀਵੇ ਮਾਂ ਦੇ ਥਣ ਚੋਂ, ਤੇ ਭਾਵੇਂ ਧੀ ਦੁੱਧ ਪੀਵੇ, ਦੁੱਧ ਦਾ ਸਵਾਦ ਇੱਕੋ ਜਿਹਾ ਹੀ ਹੈ ਨਾ। ਉਹ ਤੇ ਸਾਡੀ ਇੱਕ ਮਨ ਬਿਰਤੀ ਹੈ ਵੀ ਧੀ ਪੈਦਾ ਹੋਈ ਕਿ ਪੁੱਤਰ ਪੈਦਾ ਹੋਇਆ, ਪਰ ਅੰਦਰਲੇ ਸਵਾਦ ਜਿਹੜੇ ਨੇ ਉਹ ਇੱਕੋ ਜਿਹੇ ਨੇ। ਅੱਛਾ, ਉਹ ਕੀ ਹੋਇਆ ਵੀ ਜਦੋਂ ਪੈਦਾ ਹੋਇਆ, ਅੱਖਾਂ ਖੋਲੀਆਂ, ਸ਼ਹਿਦ ਚੱਟਣ ਨੂੰ ਮਿਲਿਆ, ਕੋਈ ਚੁੱਕੀ ਫਿਰਦਾ ਇੱਧਰ ਨੂੰ, ਕੋਈ ਇੱਧਰ ਨੂੰ ਭਜਾਈ ਫਿਰਦਾ। ਸਵਾ ਮਹੀਨੇ ਤੋਂ ਪਹਿਲਾਂ ਪਹਿਲਾਂ ਮਾਂ ਨੂੰ ਪਛਾਣਨ ਲੱਗ ਪੈਂਦਾ ਬੱਚਾ, ਹੱਥਾਂ ਦੀ ਪਛਾਣ ਕਰ ਲੈਂਦਾ, ਦੂਜਾ ਚੁੱਕਦਾ ਤੇ ਰੋਣ ਲੱਗ ਪੈਂਦਾ, ਮਾਂ ਚੁੱਕਦੀ ਚੁੱਪ ਕਰ ਜਾਂਦਾ, ਠੀਕ ਹੈ। ਤੇ ਹੌਲੀ ਜੀ ਦੂਜੀ ਬੀਬੀ ਕਹਿੰਦੀ ਨੀ ਫੜਾ ਦੇ ਮਾਂ ਨੂੰ, ਮਾਂ ਨੇ ਫੜਿਆ ਤੇ ਕੀ ਹੋਇਆ, ਉਹ ਮਾਂ ਦਾ ਜਿਹੜਾ ਮੋਹ ਸੀ ਨਾ, ਉਹ ਮੋਹ ਦਾ ਨਿੱਘ ਸੀ ਤੇ ਤਾਂ ਉਹਨੂੰ ਨਿੱਘ ਲੱਗਦਾ ਸੀ ਤੇ ਉਹ ਚੁੱਪ ਕਰ ਜਾਂਦਾ ਸੀ ਬੱਚਾ। ਦੂਜਾ ਜਣਾ ਚੁੱਕਦਾ ਸੀ, ਉਹਦੇ ਕੋਲ ਉਹ ਮੋਹ ਨਹੀਂ ਸੀ ਮਿਲਦਾ ਤੇ ਰੋਣ ਲੱਗ ਪੈਂਦਾ ਸੀ, ਕਦੇ ਕੁਝ ਵੀ ਨਹੀਂ, ਠੀਕ ਹੈ ਨੀ। ਮੋਹ ਸੀ, ਉਹਨੂੰ ਹੱਥਾਂ ਦੀ ਪਛਾਣ ਹੋ ਗਈ ਕਿਹੜੀ ਗੱਲੋਂ, ਵੀ ਮਾਂ ਜਿਹੜੀ ਹੈ ਰੋਜ਼ ਚੁੱਕਦੀ ਸੀ ਤੇ ਉਹਨੂੰ ਪਤਾ ਲੱਗ ਗਿਆ ਵੀ ਕਿਸ ਤਰੀਕੇ ਨਾਲ ਮੈਨੂੰ ਚੁੱਕਦੀ ਹੈ, ਮੇਰੀ ਮਾਂ ਆ, ਇਹ ਮੈਨੂੰ ਦੁੱਧ ਵੀ ਪਿਆਉਂਦੀ ਜਦੋਂ ਬੜਾ ਪੋਲਾ ਜਿਹਾ ਫੜਦੀ ਹੈ, ਤੇ ਦੂਜੇ ਨੇ ਫੜਿਆ ਥੋੜਾ ਜਿਹਾ ਘੁੱਟ ਕੇ ਨਾਲ ਲਾ ਲਿਆ ਤੇ ਰੋਣ ਲੱਗ ਪਿਆ ਉਹ, ਠੀਕ ਹੈ। ਸੋ ਤੁਸੀਂ ਦੇਖੋ, ਆਪਾਂ ਗਾਂ ਮੱਝ ਚੋਂਦੇ ਹਾਂ, ਹੱਥ 'ਤੇ ਪੈ ਜਾਂਦੀ ਹੈ, ਕਹਿੰਦਾ ਇਹ ਗਾਂ ਫਲਾਣੇ ਦੇ ਹੱਥੇ ਪਈ ਹੈ, ਦੂਜਾ ਚੋਣ ਲੱਗਾ ਦੁੱਧ ਨਹੀਂ ਦੇਣ ਦੀ ਉਹਦੇ ਹੱਥ 'ਤੇ, ਉਹ ਹੱਥ ਤੋਂ ਪਛਾਣ ਆ, ਇਹ ਮੋਹ ਆ। ਇੱਦਾਂ ਗੁਰੂ ਜੀ ਕਹਿਣ ਲੱਗੇ, ਮਨਾ ਤੇਰੀ ਵੀ ਮਨ ਬਿਰਤੀ ਆ ਵੀ ਤੈਨੂੰ ਸੰਸਾਰ ਦਾ ਮੋਹ ਇੱਦਾਂ ਦਾ ਮਿਲਿਆ ਵੀ ਤੂੰ ਰੱਬ ਹੀ ਭੁੱਲ ਗਿਆ, ਠੀਕ ਹੈ। ਸੋ ਧਿਆਨ ਦੇਣਾ, ਰੱਬ ਨੂੰ ਭੁੱਲਿਆ ਤੇ ਕਿੱਦਾਂ ਦਾ ਭੁੱਲਿਆ, ਠੀਕ ਹੈ। ਆਓ ਅੱਜ ਵਿਚਾਰ ਕਰੀਏ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਸਲੋਕ ਮਤਲਬ ਪੰਜਵਾਂ ਦੇ ਅੰਦਰ ਸਮਝਾਉਣ ਲੱਗੇ, ਕਹਿੰਦੇ ਤੂੰ ਸੰਸਾਰ ਦੇ ਉੱਤੇ ਆਇਆ ਤੇ ਰੱਬ ਨੂੰ ਭੁੱਲ ਗਿਆ, ਤੇਰਾ ਪਰਮਾਤਮਾ ਨੂੰ ਨਾਤਾ ਟੁੱਟ ਗਿਆ। ਕਹਿੰਦੇ ਟੁੱਟ ਗਿਆ, ਕਹਿੰਦੇ ਪਰ ਦੇਖੀ ਇਹਨਾਂ ਚ ਇੱਕ ਮਾਰ ਝਾਤੀ ਵੀ ਜਿਹਨਾਂ ਨਾਲ ਮੋਹ ਪਾ ਕੇ ਉਸ ਸੰਸਾਰ ਨੂੰ ਬਣਾਉਣ ਵਾਲਾ ਅਕਾਲ ਪੁਰਖ ਨੂੰ ਨਾਤਾ ਤੋੜ ਬੈਠਾ, ਇਹਨਾਂ ਚ ਕੋਈ ਤੇਰੇ ਨਾਲ ਨਿਭਣ ਵਾਲਾ ਹੈਗਾ, ਕੋਈ ਨਾਲ ਤੁਰਨ ਵਾਲਾ ਹੈ, ਤੇਰੇ ਕੋਈ ਸਾਥੀ ਹੈ, ਕੋਈ ਸੰਗੀ ਸਾਥੀ ਹੈ ਇਹਨਾਂ ਚ। ਫਿਰ ਗੁਰੂ ਜੀ ਨੇ ਇੱਕ ਮਨ ਬਿਰਤੀ ਸਾਨੂੰ ਸਮਝਾਉਣੀ ਕੀਤੀ, ਕਹਿੰਦੇ ਜਦੋਂ ਤੂੰ ਸੰਸਾਰ ਨਾਲ ਨਾਤਾ ਜੋੜਿਆ ਨਾ, ਤੇ ਗੁਰੂ ਜੀ ਕਹਿੰਦੇ ਫਿਰ ਸੰਸਾਰੀਆਂ ਦਾ ਨਾਤਾ ਗੁਰੂ ਨਾਲ ਨਾਤਾ ਨਹੀਂ ਰੱਖਦੇ, ਜਿਹਨਾਂ ਦਾ ਨਾਤਾ ਸੰਸਾਰ ਨਾਲ ਆ ਉਹਨਾਂ ਦਾ ਨਾਤਾ ਨਿਰੰਕਾਰ ਨਾਲ ਨਹੀਂ ਹੁੰਦਾ। ਫਿਰ ਉਹ ਅੱਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬੜੇ ਪਿਆਰ ਨਾਲ ਸਮਝਾਉਣ ਲੱਗੇ, ਕਹਿੰਦੇ ਵੀ ਜੱਗ ਵਾਲਿਓ ਇਹੋ ਜਿਹੀ ਗੱਲ ਨਹੀਂ, ਇਹ ਤੁਹਾਡੀ ਮਨ ਬਿਰਤੀ ਸਾਡੀ ਵੀ ਸੀ, ਪਰ ਤਬਦੀਲੀ ਕਿਵੇਂ ਆਈ? ਤਬਦੀਲੀ ਦੱਸਣ ਲੱਗੇ ਕੀ ਕਹਿੰਦੇ, ਕਹਿੰਦੇ ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵਜਾਈ, ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵਜਾਈ, ਠੀਕ ਹੈ, ਛੋੜਿਆ ਹੱਬ ਕਿੰਜ ਤਿਆਗੀ। ਕਹਿੰਦੇ ਮੈਂ ਕੀ ਕੀਤਾ, ਸਭ ਤੋਂ ਪਹਿਲਾਂ ਮੈਂ ਕੀ ਕਰਦਾ ਸੀ ਕਿ ਮੈਂ ਕਿਸੇ ਦੀ ਖੁਸ਼ਾਮਦ ਕਰਦਾ ਸੀ, ਉਸਤਤ ਕਰਦਾ ਸੀ, ਵਡਿਆਈ ਕਰਦਾ ਸੀ ਵੀ ਫਲਾਣਾ ਸੋ ਬਣਨਾ ਬੜਾ ਚੰਗਾ, ਫਲਾਣਾ ਸੋ ਬੰਦਾ ਬੜਾ ਚੰਗਾ, ਫਲਾਣਾ ਸੋ ਬੜਾ ਚੰਗਾ। ਕਹਿੰਦਾ ਮੈਂ ਚੰਗੇ ਚੰਗੇ ਕਰਦੇ ਰਹਿਣਾ ਕਰਦੇ ਰਹਿਣਾ, ਜਦੋਂ ਮੈਂ ਇੱਕ ਦੀ ਵਡਿਆਈ ਕਰਨੀ ਨਾ ਮੈਂ ਵੀ ਫਲਾਣਾ ਸੋ ਬੜਾ ਚੰਗਾ, ਤੇ ਦੂਜੇ ਬੰਦੇ ਦੇ ਮਨ ਵਿੱਚ ਆ ਜਾਣਾ ਵੀ ਉਹਨੂੰ ਚੰਗਾ ਕਹਿੰਦਾ ਤਾਂ ਮਤਲਬ ਮੈਂ ਇਹਦੇ ਕਾਗਜ਼ਾਂ 'ਚ ਮਾਣਾ ਆ। ਫਿਰ ਮੇਰੇ ਮਨ 'ਚ ਵਿਚਾਰ ਆਈ, ਇਹਦਾ ਮਤਲਬ ਕਿਸੇ ਇੱਕ ਨੂੰ, ਦੋ ਨੂੰ, ਚਾਰ ਦੀ ਚੰਗਿਆਈ ਕਰਨੀ, ਦਸਾਂ ਨੂੰ ਫੀਲ ਹੋਊਗਾ ਵੀ ਮੈਂ ਹੀ ਮਾੜੇ ਹਾਂ, ਇਹ ਤਾਂ ਉਹਨੂੰ ਚੰਗਾ ਕਹਿੰਦਾ। ਰੱਬ ਦੇ ਪਿਆਰੇ ਏਦਾਂ ਦੇ ਨੇ, ਕਿਸੇ ਦੀ ਖੁਸ਼ਾਮਦ ਹੀ ਨਹੀਂ ਕਰਦੇ। ਜਿਵੇਂ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਕੰਮ ਹੀ ਨਿਬੇੜਦਾ। ਕਹਿੰਦੇ ਮੈਂ ਚੰਗਾ ਨਹੀਂ ਹਾਂ, ਬੁਰਾ ਕੋਈ ਹੈ ਹੀ ਨਹੀਂ। ਇੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਵੀ ਉਸੇ ਤਰ੍ਹਾਂ ਜਵਾਬ ਦੇਣ ਲੱਗੇ, ਕਹਿੰਦੇ ਉਸਤਤ ਨਿੰਦਾ, ਕਹਿੰਦੇ ਨਾ ਤਾਂ ਮੈਂ ਕਿਸੇ ਦੀ ਖੁਸ਼ਾਮਦ ਕਰਦਾ ਹੁਣ, ਤੇ ਨਾ ਹੀ ਮੈਂ ਕਿਸੇ ਦੀ ਨਿੰਦਿਆ ਕਰਦਾ। ਕਹਿੰਦਾ ਨਾ ਮੈਂ ਕਹਿੰਦਾ ਕੋਈ ਚੰਗਾ, ਤੇ ਨਾ ਹੀ ਮੈਂ ਕਹਿੰਦਾ ਕੋਈ ਮਾੜਾ ਹੈ। ਉਸਤਤ ਨਿੰਦਾ ਨਾਨਕ ਜੀ, ਨਾਨਕ ਜੀ ਦਾ ਭਾਵ ਗੁਰੂ ਜੀ ਜਿਹਦੇ ਕੋਲੋਂ ਮੈਨੂੰ ਦਾਤ ਮਿਲੀ ਹੈ। ਨਾਨਕ ਜੀ ਅੱਖਰ ਨਾਲ ਤਾਂ ਲਾਇਆ ਕਿ ਜਿਹਦੇ ਕੋਲੋਂ ਮੈਨੂੰ ਸੋਝੀ ਮਿਲੀ ਹੈ, ਜਿਹਦੇ ਕੋਲੋਂ ਮੈਨੂੰ ਦਾਤ ਮਿਲੀ ਹੈ। ਕਹਿੰਦੇ ਗੁਰੂ ਜੀ ਤੇਰਿਆਂ ਚਰਨਾਂ 'ਚ ਬੇਨਤੀ ਹੈ ਵੀ ਤੇਰੇ ਬੋਲਾਂ ਦਾ, ਤੇਰੇ ਉਪਦੇਸ਼ ਦਾ ਮੇਰੇ 'ਤੇ ਅਸਰ ਹੋ ਗਿਆ ਜੀ। ਹੁਣ ਮੈਂ ਉਸ ਲੈਵਲ 'ਚ ਪਹੁੰਚ ਗਿਆ ਜਿੱਥੇ ਮੈਂ ਨਾ ਕਿਸੇ ਦੀ ਖੁਸ਼ਾਮਦ ਕਰਦਾ ਅਤੇ ਨਾ ਹੀ ਕਿਸੇ ਦੀ ਨਿੰਦਿਆ ਕਰਦਾ। ਤਾਂ ਨਾਨਕ ਜੀ ਲਿਖਿਆ ਉਹਨਾਂ ਨੇ, ਠੀਕ ਹੈ। ਅਤੇ ਆਪਾਂ ਨਾਨਕ ਜੀ ਪੜ੍ਹ ਕੇ ਹੌਲੀ ਜੀ ਕਹਿਣਾ ਵੀ ਹੇ ਨਾਨਕ ਪਾਤਸ਼ਾਹ ਨਹੀਂ ਵਿਚਾਰ ਕਰਨਾ। ਫਿਰ ਅੱਗੇ ਜਾ ਕੇ ਕੀ ਕਹਿਣ ਲੱਗੇ, ਕਹਿੰਦੇ ਹੱਬ ਬਜਾਈ, ਹੱਬ ਦਾ ਭਾਵ ਸਾਰੀ ਸਭ, ਤੇ ਬਜਾਈ ਦਾ ਭਾਵ ਛੱਡ ਦਿੱਤੀ। ਕਹਿੰਦੇ ਮੈਂ ਛੱਡ ਦਿੱਤੀ ਹੈ, ਮੈਂ ਛੱਡ ਦਿੱਤੀ, ਛੋੜਿਆ ਹੱਬ ਕਿ ਜਿਤਿਆਗੀ, ਛੋੜਿਆ। ਕਹਿੰਦੇ ਮੈਂ ਨਾ ਹੁਣ ਜਿਸ ਜੱਗ ਦੀ ਉਸਤਤ ਕਰਦਾ ਸੀ, ਨਿੰਦਿਆ ਕਰਦਾ ਸੀ ਪਹਿਲਾਂ, ਇਹ ਉਸਤਤ ਨਿੰਦਿਆ ਮੈਂ ਇਹਨਾਂ ਦੇ ਨਾਲ ਨਾਤਾ ਜੋੜ ਕੇ ਕਰਦਾ ਸੀ। ਕਿਸੇ ਨਾਲ ਮੇਰਾ ਨਾਤਾ ਜੁੜਦਾ ਸੀ ਤੇ ਮੈਂ ਕਹਿੰਦਾ ਸੀ ਇਹ ਚੰਗਾ ਆ, ਕਿਸੇ ਨਾਲ ਮੇਰਾ ਨਾਤਾ ਜੁੜਦਾ ਸੀ ਤੇ ਉਹ ਮੇਰਾ ਕਹਿਣਾ ਨਹੀਂ ਸੀ ਮੰਨਦਾ, ਮੈਂ ਕਹਿੰਦਾ ਸੀ ਮਾੜਾ ਆ। ਮੈਂ ਕਹਿੰਦੇ ਫਿਰ, ਕਹਿੰਦੇ ਛੋੜਿਆ ਹੱਬ, ਕਹਿੰਦੇ ਮੈਂ ਸਭ ਕੁਝ ਛੱਡ ਦਿੱਤਾ ਹੁਣ ਕਿ ਜਿਤਿਆਗੀ। ਕਹਿੰਦੇ ਹੁਣ ਗੁਰੂ ਜੀ ਪਤਾ ਕੀ ਕਹਿੰਦੇ ਆਪਣੀ ਆਤਮਿਕ ਬਿਰਤੀ ਤੋਂ, ਕਹਿੰਦੇ ਮੈਂ ਤਿਆਗੀ ਹੋ ਗਿਆ, ਮੈਂ ਤਿਆਗਦਾ ਸਭ ਕੁਝ। ਕਹਿੰਦਾ ਭਾਵ ਪਹਿਲਾਂ ਮੈਂ ਇਹਨਾਂ ਦੀ ਅਧੀਨਗੀ ਕਰਦਾ ਸੀ ਤੇ ਮੈਂ ਖੁਸ਼ਾਮਦ ਕਰਦਾ ਸੀ ਵੀ ਇਹ ਬੰਦਾ ਚੰਗਾ ਨੂੰ ਚੰਗਾ ਕਹਾਂਗੇ ਕਿਸੇ ਕੰਮ ਆਊਗਾ, ਠੀਕ, ਤੇ ਜਿਹੜਾ ਕੰਮ ਨਹੀਂ ਸੀ ਆਉਂਦਾ ਕਹਿਣਾ ਇਹ ਬੰਦਾ ਮਾੜਾ, ਠੀਕ। ਕਹਿੰਦੇ ਮੈਂ ਛੱਡ ਦਿੱਤਾ ਹੁਣ ਸਭ ਕੁਛ, ਮੈਂ ਤਿਆਗੀ ਹੋ ਗਿਆ। ਕਿਹੜੀ ਗੱਲੋਂ ਤਿਆਗੀ ਹੋ ਗਿਆ ਵੀ ਨਾ ਤਾਂ ਮੇਰੇ ਚੰਗੇ ਦੇ ਕੋਲੋਂ ਕੁਝ ਲੈਣ ਦੀ ਤਾਂਘ ਤੇ ਨਾ ਮਾੜੇ ਕੋਲੋਂ ਕੁਝ ਮੇਰੇ ਅੰਦਰ ਦੀ ਖੁੱਜਣ ਦੀ ਤਾਂਘ ਵੀ ਕੁਝ ਖੁਸ਼ ਹੋਊਗਾ, ਕੁਝ ਲੈ ਜਾਊਗਾ ਖੋ ਕੇ ਛੱਡ ਗਿਆ ਨਾ। ਕਹਿੰਦੇ ਮੈਂ ਤਿਆਗ ਹੀ ਕਰ ਦਿੱਤਾ, ਮੈਂ ਤਿਆਗੀ ਹੋ ਗਿਆ ਅੰਦਰੋਂ, ਤਿਆਗੀ ਹੋ ਗਿਆ। ਤਿਆਗ ਦਾ ਮਤਲਬ ਕਹਿੰਦਾ ਮਨ ਤੋਂ ਤਿਆਗੀ ਹੋ ਗਿਆ, ਠੀਕ ਹੈ। ਕਹਿੰਦੇ ਮੈਂ ਮਨ ਤੋਂ ਤਿਆਗੀ ਹੋ ਗਿਆ। ਹੁਣ ਅੱਗੇ ਪੜ੍ਹਨਾ, ਕਹਿੰਦੇ ਤੇ ਜੱਗ ਦੀ ਖੇਡ ਸੀਗੀ, ਸੰਸਾਰ ਦੀ ਖੇਡ ਸੀ ਵੀ ਸੰਸਾਰ ਦੀ ਮਨਿੰਦਿਆ ਤੇ ਉਸਤਤ ਕਰਨੀ ਛੱਡ ਦਿੱਤੀ ਤੇ ਮੈਂ ਤਿਆਗੀ ਹੋ ਗਿਆ। ਕਹਿੰਦੇ ਫਿਰ ਕੀ ਹੋਇਆ, ਕਹਿੰਦੇ ਕਿ ਹੱਬੇ ਸਾਕ ਕੁੜਾਵੇ ਡਿੱਠੇ, ਹੱਬੇ ਸਾਕ ਕੁੜਾਵੇ ਡਿੱਠੇ ਤੋਂ ਪੱਲੇ ਤੇ ਅੰਡੇ ਲੱਗੇ। ਧਿਆਨ ਨਾਲ ਸਰਵਣ ਕਰਨਾ, ਕਹਿੰਦੇ ਕਿ ਸੱਬੇ ਸਾਕ ਕੁੜਾਵੇ ਡਿੱਠੇ। ਕਹਿੰਦੇ ਪਹਿਲਾਂ ਤੇ ਮੈਂ ਜੱਗ ਨਾਲੋਂ ਨਾਤਾ ਤੋੜਿਆ, ਜੱਗ ਨਾਲੋਂ ਤਿਆਗੀ ਹੋਇਆ। ਜਦੋਂ ਜੱਗ ਨਾਲੋਂ ਤਿਆਗੀ ਹੋਇਆ ਤੇ ਫਿਰ ਮੇਰਾ ਨਾਤਾ ਮੇਰੇ ਪਰਿਵਾਰ ਨਾਲ ਰਹਿ ਗਿਆ, ਜਿਹਨਾਂ ਕੋਲ ਮੈਂ 24 ਘੰਟੇ ਰਹਿਣਾ ਸੀ, ਮਾਂ ਬਾਪ ਭੈਣ ਭਰਾ ਬੱਚੇ ਸਖੇ ਸੰਬੰਧੀ ਇਹਨਾਂ ਵਿੱਚ ਮੈਂ ਰਹਿਣਾ ਸੀ ਨਾ, ਇਹਨਾਂ ਨੂੰ ਮੈਂ ਛੱਡਾਂ ਕਿੱਥੇ ਹੁਣ। ਚਲੋ ਮੰਨਿਆ ਸੰਸਾਰ ਤੋਂ ਤੇ ਮੈਂ ਨਾਤਾ ਤੋੜ ਲਿਆ, ਇਹਨਾਂ ਦਾ ਕੀ ਕਰਾਂ ਹੁਣ। ਕਹਿੰਦੇ ਫਿਰ ਮੇਰੀ ਮਨਬਿਰਤੀ ਇਹਨਾਂ ਵਿੱਚ ਆ ਕੇ ਜੁੜ ਗਈ। ਕਹਿੰਦੇ ਕਿੱਦਾਂ ਜੁੜ ਗਈ, ਕਹਿੰਦੇ ਫਿਰ ਇਹਨਾਂ ਨੂੰ ਤਾਂ ਮੈਨੂੰ ਕਹਿਣਾ ਪਿਆ ਵੀ ਤੁਸੀਂ ਤੇ ਮੇਰੇ ਰਿਸ਼ਤੇਦਾਰ ਹੋ, ਤੂੰ ਮੇਰੀ ਮਾਂ ਹੈ, ਤੂੰ ਮੇਰਾ ਬਾਪ ਹੈ, ਤੂੰ ਮੇਰੀ ਭੈਣ ਹੈ, ਤੂੰ ਮੇਰਾ ਭਰਾ ਹੈ, ਤੂੰ ਘਰ ਵਾਲੀ ਹੈ, ਤੂੰ ਮੇਰਾ ਪੁੱਤਰ ਹੈ, ਤੂੰ ਮੇਰੀ ਧੀ ਹੈ, ਤੂੰ ਮੇਰਾ ਖਸਮ ਹੈ। ਕਹਿੰਦਾ ਬਾਬਾ ਕਹਿਣਾ ਪਿਆ ਮਨ ਦੀ ਬਿਰਤੀ ਬਣ ਗਈ। ਫਿਰ ਗੁਰੂ ਸਾਹਿਬਨ ਕਹਿੰਦੇ ਕਿ ਜਦੋਂ ਇਹਨਾਂ ਦੀ ਮਨ ਬਿਰਤੀ ਬਣੀ, ਕਹਿੰਦੇ ਧੰਨ ਗੁਰੂ ਸਾਹਿਬਨ ਤੁਹਾਡੀ ਕਿਰਪਾ ਹੋਈ। ਕਹਿੰਦੇ ਫਿਰ ਮੈਨੂੰ ਚੇਤੇ ਆਇਆ ਵੀ ਕਾਕੀ ਮਾਈ ਕਾਕੋ ਬਾਪ ਨਾਮ ਤਰੀਕ ਝੂਠੇ ਸਭ ਸਾਗ। ਕਹਿੰਦੇ ਕਾਹਦੀ ਮਾਂ ਕਾਹਦਾ ਬਾਪ ਤੇ ਨਾਮ ਮਾਤਰ ਝੂਠੇ ਸਾਗ ਨੇ ਸਾਰੇ। ਝੂਠੇ ਦਾ ਮਤਲਬ ਕੀ ਹੈ, ਝੂਠੇ ਦਾ ਮਤਲਬ ਕੀ ਹੁੰਦਾ ਹੈ, ਝੂਠ ਕਹਿੰਦੇ ਕਿਹਨੂੰ? ਤੁਸੀਂ ਕਦੀ ਨਾ ਬਹਿ ਕੇ ਦੇਖਿਓ, ਕਦੀ ਗੱਲ ਕਰਕੇ ਦੇਖਿਓ, ਉਹ ਬੰਦੇ ਬੈਠੇ ਸੀ ਤੇ ਉਹ ਕਹਿੰਦੇ ਬਾਬਾ ਜੀ ਝੂਠ ਬੋਲਣ ਡਿਆ। ਉਹਨੂੰ ਪੁੱਛਿਆ ਵੀ ਕਿਉਂ ਝੂਠ ਕਿਉਂ ਬੋਲਣ ਡਿਆ, ਸੱਚ ਬੋਲਣ ਡਿਆ? ਕਹਿ ਤੁਸੀਂ ਦੇਖਿਆ 3 ਵਾਰੀ ਗੱਲ ਕੀਤੀ, 3 ਵਾਰੀ ਨੇ ਵੱਖਰੀ ਵੱਖਰੀ ਗੱਲ ਕੀਤੀ ਹੈ। ਇਹਦਾ ਮੁੱਲ ਇੱਕ ਥਾਂ ਟਿਕਿਆ ਨਹੀਂ ਹੈ, ਇੱਕੇ ਗੱਲ ਤੇ ਵੱਜਾ ਨਹੀਂ ਰਿਹਾ ਹੈ, ਇਹਨੇ ਇੱਕੇ ਗੱਲ ਨੂੰ 3 ਵਾਰੀ ਘੁਮਾਇਆ ਹੈ, ਵੱਖਰੇ ਢੰਗ ਨਾਲ ਬੋਲਿਆ, ਝੂਠਾ ਆ। ਇਹਦਾ ਮੁੱਲ ਝੂਠ ਕਹਿੰਦੇ ਨੇ ਜਿੱਥੇ ਮਨ ਨਾ ਟਿੱਕੇ ਉਹਨੂੰ ਝੂਠ ਕਹਿੰਦੇ ਆ, ਨਾ ਤਾਂ ਨਾ ਜੁੜਿਆ ਇੱਕੋ ਗੱਲ ਯਾਦ ਨਾ ਰਹੇ। ਸੱਚੇ ਬੰਦੇ ਨੂੰ ਗੱਲ ਇੱਕੋ ਯਾਦ ਰਹਿੰਦੀ, ਠੀਕ ਹੈ। ਸੱਚਾ ਬੰਦਾ ਕਹਿੰਦਾ, ਕਹਿੰਦਾ ਵੀ ਸਾਈ ਸਾਹਿਬ ਮੈਂ ਚੋਰੀ ਕੀਤੀ ਹੈ, ਕਹਿੰਦਾ ਕੀਤੀ ਹੈ ਤੇ ਕੀਤੀ ਹੈ, ਸੱਚ ਬੋਲਦਾ ਕੀਤੀ ਹੈ ਨਾ। ਇੱਕ ਨੇ ਚੋਰੀ ਕੀਤੀ, ਕਹਿੰਦਾ ਮੈਂ ਚੋਰੀ ਕੀਤੀ ਨਹੀਂ। ਹੁਣ ਉਹ ਕੀ ਕਹਿੰਦਾ, ਕਹਿੰਦਾ ਭਾਈ ਸਾਹਿਬ ਮੈਂ ਚੋਰੀ ਕੀਤੀ ਨਹੀਂ, ਦੱਸ ਤੁਹਾਡੇ ਕੋਲ ਸਬੂਤ ਕੀ ਹੈ ਮੈਂ ਚੋਰੀ ਕੀਤੀ ਹੈ? ਸਬੂਤ ਪੁੱਛਦਾ, ਠੀਕ। ਫਿਰ ਉਹ ਡਰਦਾ ਹੀ ਕਹਿੰਦਾ, ਕਹਿੰਦਾ ਅੱਜ 10 ਦਿਨ ਹੋ ਗਏ ਮੈਂ ਤੁਹਾਡੇ ਘਰ ਗਿਆ ਹੀ ਨਹੀਂ, ਬਦਲ ਗਿਆ ਠੀਕ। ਅੱਜ ਕਹਿੰਦਾ 10 ਦਿਨ ਹੋ ਗਏ ਮੈਂ ਤੁਹਾਡੇ ਘਰ ਗਿਆ ਹੀ ਨਹੀਂ, ਤੇ ਫਿਰ ਹੌਲੀ ਜੀ ਕੀ ਕਹਿੰਦਾ ਵਿੱਚੋਂ, ਜੇ ਮੈਂ ਅੱਜ ਸਵੇਰੇ ਗਿਆ ਘੜੀ ਤੇ ਤੁਸੀਂ ਮੇਰੇ ਸਿਰ ਤੇ ਨਾਲ ਆ ਤਾਂ ਮੈਂ ਚੋਰਿਆ ਫੜਿਆ ਗਿਆ। ਹੁਣੇ ਤੂੰ ਕਿਹਾ ਮੈਂ 10 ਦਿਨ ਹੋ ਗਿਆ ਤੁਹਾਡੇ ਘਰ ਗਿਆ ਨਹੀਂ, ਹੁਣੇ ਤੂੰ ਕਹਿਤਾ ਮੈਂ ਸਵੇਰੇ ਸਵੇਰੇ ਗਿਆ 5 ਮਿੰਟ ਤੁਸੀਂ ਮੈਨੂੰ ਚੋਰ ਬਣਾਤਾ, ਇਹਦਾ ਮਤਲਬ ਕਿ ਉਹ ਝੂਠਾ ਆ। ਸੱਚਾ ਬੰਦਾ ਕੀ ਕਹਿੰਦਾ, ਕਹਿੰਦਾ ਭਾਈ ਸਾਹਿਬ ਲੋੜ ਸੀਗੀ ਲੈ ਕੇ ਚੱਕ ਕੇ ਪੈਸੇ, ਜਿੱਦਣ ਵਾਹ ਹੋਊਗੀ ਮੈਂ ਵਾਪਸ ਕਰ ਦੂੰਗਾ। ਉਹਨੇ ਇੱਕੋ ਗੱਲ ਹੀ ਰੱਖਣੀ ਹੈ ਵੀ ਮੈਂ ਕੀਤੀ ਹੈ, ਸੱਚ ਟਿਕਿਆ ਹੋਇਆ, ਝੂਠ ਨਾ ਟਿਕਣ ਵਾਲਾ। ਹੁਣ ਇੱਥੇ ਕੀ ਕਹਿੰਦੇ, ਹੱਬੇ ਸਾਗ ਕੁੜਾਵੇ ਡਿੱਠੇ। ਗੁਰੂ ਜੀ ਕਹਿਣ ਲੱਗੇ, ਕੁੜਾਵੇ ਦਾ ਭਾਵ ਝੂਠ। ਗੁਰੂ ਜੀ ਕਹਿਣ ਲੱਗੇ, ਕਹਿੰਦੇ ਵੀ ਜਿੰਨੇ ਸਾਕ ਸੰਬੰਧੀ ਨੇ, ਜਿਹਨਾਂ ਨਾਲ ਮੇਰਾ ਸੰਸਾਰੀ ਨਾਤਾ ਸਰੀਰ ਕਰਕੇ ਨਾਤਾ ਜੁੜਿਆ, ਮਾਂ ਬਾਪ ਨਾਲ ਸਾਡਾ ਸਰੀਰ ਕਰਕੇ ਨਾਤਾ ਜੁੜਦਾ ਹੈ ਠੀਕ ਹੈ, ਇਹ ਮੇਰੀ ਮਾਂ ਆ ਸਰੀਰ ਕਰਕੇ, ਇਹ ਮੇਰਾ ਪਿਓ ਆ ਸਰੀਰ ਕਰਕੇ, ਇਹ ਮੇਰਾ ਭਰਾ ਆ ਸਰੀਰ ਕਰਕੇ, ਇਹ ਮੇਰੀ ਘਰਵਾਲੀ ਆ ਸਰੀਰ ਕਰਕੇ, ਸਰੀਰ ਕਰਕੇ ਨਾਤਾ ਜੁੜਦਾ। ਤੇ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਜਿਹਨਾਂ ਨਾਲ ਮੇਰਾ ਸਰੀਰਕ ਨਾਤਾ ਨਾ, ਇਹ ਸਭੇ ਝੂਠ ਆ। ਝੂਠ ਦਾ ਭਾਵ ਕੀ ਆ ਵੀ ਇਹਨਾਂ ਸਕਿਆ ਸੰਬੰਧੀਆਂ ਦੇ ਵਿੱਚੋਂ ਮੇਰੇ ਨਾਲ ਨਿਭਣ ਵਾਲਾ ਤੇ ਕੋਈ ਵੀ ਨਹੀਂ ਹੈ, ਇੱਕ ਥਾਂ ਤੇ ਟਿਕਣ ਵਾਲੇ ਨਹੀਂ ਹੈ। ਝੂਠ ਦਾ ਮਾਂ ਇੱਕ ਥਾਂ ਤੇ ਨਾ ਟਿਕਣਾ, ਇੱਕ ਥਾਂ ਤੇ ਟਿਕਣ ਵਾਲੇ ਨਹੀਂ ਹੈ। ਕਿੱਦਾਂ ਵੀ ਪਤਾ ਨਹੀਂ ਪਿਛਲੇ ਜਨਮ 'ਚ ਜਿਹੜੀ ਅੱਜ ਮੇਰੀ ਮਾਂ ਆ, ਪਿਛਲੇ ਜਨਮ 'ਚ ਮੈਂ ਇਹਦੀ ਮਾਂ ਹੋਵਾਂ, ਪਤਾ ਨਹੀਂ ਅੱਜ ਮੇਰਾ ਖਸਮ ਹੈ, ਪਿਛਲੇ ਜਨਮ ਦੇ 'ਚ ਮੇਰਾ ਪੁੱਤਰ ਹੋਵੇ, ਹੈ ਨਾ, ਉਹ ਪਤਾ ਥੋੜ੍ਹੀ। ਇੱਕ ਥਾਂ ਟਿਕਿਆ ਹੋਇਆ ਨਾਤਾ ਨਹੀਂ ਹੈ। ਅਤੇ ਇੱਥੇ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਹੱਬੇ ਸਾਗ ਪੜਾਵੇ ਡਿੱਠੇ। ਕਹਿਣ ਲੱਗੇ ਜਦੋਂ ਮੈਂ ਮਹਿਸੂਸ ਕੀਤਾ, ਡਿੱਠੇ ਦਾ ਭਾਵ ਵੇਖਿਆ, ਮਹਿਸੂਸ ਕਰਨਾ, ਕਿ ਜਦੋਂ ਮੈਂ ਮਹਿਸੂਸ ਕੀਤਾ, ਮੈਂ ਵੇਖਿਆ ਵੀ ਭੈਣ ਭਰਾ ਮਾਂ ਬਾਪ ਬਾਕੀਆਂ ਨਾਲੋਂ ਤੇ ਮੈਂ ਛੱਡਤੀ, ਉਹਨਾਂ ਦੀ ਉਸਤਤ ਕਰਨੀ, ਨਿੰਦਿਆ ਕਰਨੀ ਛੱਡਤੀ, ਪਰ ਇਹਨਾਂ ਨਾਲ ਮੇਰਾ ਨਾਤਾ ਜੁੜਿਆ ਹੋਇਆ ਜੇ। ਕਹਿੰਦੇ ਫਿਰ ਮੈਂ ਵੇਖਿਆ ਇਹਨਾਂ ਦੇ ਨਾਲ ਵੀ ਇਹਨਾਂ ਨਾਲ ਤੇ ਮੇਰਾ ਨਿਭਣ ਵਾਲਾ ਤਾਂ ਕੋਈ ਵੀ ਨਹੀਂ, ਨਾ ਮਾਂ ਨੇ ਮੇਰੇ ਨਾਲ ਜਾਣਾ, ਨਾ ਪਿਓ ਨੇ ਮੇਰੇ ਨਾਲ ਜਾਣਾ, ਨਾ ਭਰਾ ਨੇ ਜਾਣਾ, ਨਾ ਘਰਵਾਲੀ ਨੇ ਜਾਣਾ, ਨਾ ਪੁੱਤਰ ਨੇ ਜਾਣਾ, ਨਾ ਖਸਮ ਨੇ ਮੇਰੇ ਨਾਲ ਜਾਣਾ। ਕਹਿੰਦੇ ਜਦੋਂ ਮੇਰੀ ਮਨ ਬਿਰਤੀ ਇੱਥੇ ਤੱਕ ਪਹੁੰਚ ਗਈ ਵੀ ਇਹਨਾਂ 'ਚ ਕੋਈ ਸਾਥੀ ਨਹੀਂ ਹੈ, ਕੋਈ ਨਾਲ ਨਿਭਣ ਵਾਲਾ ਨਹੀਂ ਹੈ, ਤੇ ਫਿਰ ਗੁਰੂ ਜੀ ਕਹਿੰਦੇ ਤਾਂ ਪੱਲੇ ਟੰਡੇ ਲੱਗੀ। ਤਾਂ ਦਾ ਭਾਵ ਇਸ ਲਈ, ਕਹਿੰਦੇ ਫਿਰ ਮੈਨੂੰ ਸੋਝੀ ਆਈ ਵੀ ਇਹਨਾਂ 'ਚ ਕੋਈ ਨਾਲ ਨਿਭਣ ਵਾਲਾ ਨਹੀਂ, ਪਰ ਗੁਰੂ ਤੇਰਾ ਸ਼ਬਦ ਮੇਰੇ ਨਾਲ ਨਿਭਣ ਵਾਲਾ ਹੈ, ਤੂੰ ਮੇਰਾ ਸਾਥੀ ਹੋ ਸਕਦਾ ਹੈ, ਕਿਉਂਕਿ ਗੁਰੂ ਸ਼ਬਦ ਟਿਕਿਆ ਹੋਇਆ। ਟਿਕਾ ਦਾ ਨਾਂ ਗੁਰ ਸ਼ਬਦ ਆ, ਟਿਕਾ ਦਾ ਨਾਂ ਗੁਰਬਾਣੀ ਹੈ, ਟਿਕਾ ਦਾ ਨਾਂ ਪ੍ਰਕਾਸ਼ ਆ, ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਆ ਠੀਕ ਹੈ। ਟਿਕਾ ਆ, ਤੁਸੀਂ ਦੇਖੋ ਟਿਕਾ ਕਿਵੇਂ ਆ, ਔਰ ਟਿਕਾ ਦੀ ਗੱਲ ਕਰਨ ਲਈ ਜੇ ਤਬਦੀਲੀ ਹੁੰਦੀ ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਸੰਸਾਰ ਨੂੰ ਇਹ ਗੱਲ ਨਾ ਕਹਿੰਦੇ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗ੍ਰੰਥ ਨਾ ਗੱਲ ਕਹਿੰਦੇ। ਕਿਹੜੀ ਗੱਲੋਂ ਕਿ ਜੇ ਮੈਂ ਇਹਨੂੰ ਗੁਰੂ ਦਾ ਖਿਤਾਬ ਦੇ ਦਿੰਦਾ, ਕੱਲ੍ਹ ਨੂੰ ਕਿਤੋਂ ਵੀ ਗਾਹ ਵੱਡਾ ਗੁਰੂ ਆ ਗਿਆ ਤੇ ਫਿਰ ਕੀ ਕਰਾਂਗੇ, ਇਹਦਾ ਮਤਲਬ ਟਿਕਾ ਆ ਵੀ ਇਹਦੇ 'ਚ ਤਬਦੀਲੀ ਨਹੀਂ ਆ ਸਕਦੀ। ਜੋ ਲਿਖ ਦਿੱਤਾ, ਜੋ ਕਹਿ ਦਿੱਤਾ, ਇਹ ਲਫ਼ਜ਼ ਪ੍ਰਪੱਖ ਨੇ ਕਹਿ ਦਿੱਤੇ ਨੇ, ਇਹ ਸੰਸਾਰ ਦੇ ਉੱਤੇ ਸੱਚ ਰਹਿਣੇ ਨੇ, ਇਹਨਾਂ ਹਿੱਲਣਾ ਨਹੀਂ ਹੈ, ਇਸ ਕਰਕੇ ਇਹ ਪ੍ਰਕਾਸ਼ ਆ, ਇਹ ਸੱਚ ਆ, ਇਹ ਟਿਕਿਆ ਹੋਇਆ ਠੀਕ ਹੈ ਬਈ। ਦੇਖੋ ਗੁਰੂ ਗ੍ਰੰਥ ਸਾਹਿਬ ਕੋਈ ਤਬਦੀਲੀ ਨਹੀਂ ਕਰ ਸਕਦਾ, ਇਹਦਾ ਮਤਲਬ ਟਿਕਾ ਦਾ ਨਾਂ ਸੱਚ ਆ, ਇਸ ਕਰਕੇ ਪ੍ਰਕਾਸ਼ ਸੱਚ ਨੂੰ ਕਹਿੰਦੇ ਆ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਹਿੰਦੇ ਆ। ਸੋ ਵਿਚਾਰ ਕਰਨਾ, ਕੋਈ ਬੰਦਾ ਟਿਕੇ ਨਾਲ ਟਿਕ ਸਕਦਾ, ਟਿਕੇ ਨਾਲ ਟਿਕ ਸਕਦਾ ਹੈ। ਹੁਣ ਬੰਦਾ ਇੱਕ ਥਾਂ ਖਲੋਤਾ ਹੈ, ਹੁਣ ਦੇਖੋ ਨਾ ਕਿੱਲਾ ਹੈ, ਆਪਾਂ ਕਿੱਲਾ ਗੱਡਦੇ ਹਾਂ, ਕਿੱਲਾ ਜ਼ੋਰ ਦੀ ਗੱਡ ਕੇ ਮੱਝ ਬੰਨ ਦਿੰਦੇ ਹਾਂ ਠੀਕ ਹੈ, ਜਦੋਂ ਆਪਾਂ ਮੱਝ ਬੰਨ ਦਿੰਦੇ ਹਾਂ, ਗਾਂ ਬੰਨ ਦਿੰਦੇ ਹਾਂ ਠੀਕ ਹੈ, ਤੇ ਕਦੀ ਵੇਖਿਓ ਜੋ ਡੰਗਰ ਖੁੱਲ ਜਾਵੇ ਤੇ ਸਾਡਾ ਪਹਿਲਾ ਸਵਾਲ ਹੁੰਦਾ, ਗਾਂ ਬੱਧੀ ਨਹੀਂ ਸੀ, ਮੱਝ ਬੱਧੀ ਨਹੀਂ ਸੀ। ਇਹਦਾ ਮਤਲਬ ਕੀ ਹੈ ਕਿ ਕਿੱਲੇ ਤੇ ਨਾ ਬੱਝਣਾ ਹੀ ਕਿਤੇ ਘੁੰਮਣਾ ਫਿਰਨਾ ਆ, ਕਿੱਲੇ ਤੇ ਬੱਝਾ ਘੁੰਮ ਫਿਰ ਨਹੀਂ ਸਕਦਾ, ਪਹਿਲਾ ਸਵਾਲ ਕਰਦਾ ਗਾਂ ਬੱਧੀ ਨਹੀਂ ਸੀ ਕਿੱਲੇ ਤੇ, ਕਹਿੰਦਾ ਕਿਉਂ ਗਾਂ ਤੇ ਉਹ ਫਿਰਨ ਰਹੀ ਹੈ। ਇਹਦਾ ਮਤਲਬ ਕੀ ਹੈ ਕਿ ਉਹਨੂੰ ਕਿੱਲੇ ਤੇ ਬੰਨਦੇ, ਕਿੱਲੇ ਦਾ ਮਤਲਬ ਕੀ ਹੈ ਟਿਕਾ, ਉਹ ਕਿਤੇ ਜਾ ਨਹੀਂ ਸਕਦੀ। ਤੇ ਗੁਰੂ ਪਿਆਰੇ ਸਾਹਿਬ ਜਿਹਨਾਂ ਦੀ ਮਨ ਬਿਰਤੀ ਗੁਰੂ ਗ੍ਰੰਥ ਸਾਹਿਬ ਚੰਨਾਂ ਜੁੜ ਗਈ ਹੈ ਨਾ, ਉਹਨਾਂ ਦੀ ਮਨ ਬਿਰਤੀ ਬੱਝ ਗਈ, ਉਹਨਾਂ ਦੀ ਫਿਰ ਮਨ ਬਿਰਤੀ ਕਿਤੇ ਜਾ ਨਹੀਂ ਸਕਦੀ। ਤਾਂ ਫਿਰ ਗੁਰੂ ਜੀ ਸਮਝਾਉਣ ਲੱਗੇ ਕੀ ਕਹਿਣ ਲੱਗੇ, ਕਹਿੰਦੇ ਤਾਂ ਪੱਲੇ ਟੰਡੇ ਲੱਗੀ। ਕਹਿੰਦੇ ਜਦੋਂ ਮੈਂ ਗੁਰੂ ਦੇ ਉਪਦੇਸ਼ ਨੂੰ ਸਰਵਣ ਕੀਤਾ, ਜਦੋਂ ਮੈਂ ਗੁਰੂ ਦੇ ਉਪਦੇਸ਼ ਨੂੰ ਸਰਵਣ ਕੀਤਾ, ਕਿਸੇ ਟਿਕੇ ਹੋਏ ਦੇ ਨਾਲ ਜੁੜਨਾ ਕੀਤਾ, ਕਿਸੇ ਕਿੱਲੇ ਦੇ ਨਾਲ ਬੱਝਣਾ ਕੀਤਾ, ਤੇ ਗੁਰੂ ਸਾਹਿਬ ਬਣ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਮੇਰੀ ਮਨ ਬਿਰਤੀ ਬਣ ਗਈ। ਕਹਿੰਦੇ ਕੈਸੀ ਬਣੀ? ਕਹਿੰਦੇ ਐਸੀ ਮਨ ਬਿਰਤੀ ਬਣ ਗਈ ਕਿ ਮੈਂ ਟਿਕ ਗਿਆ ਤੇ ਮੈਨੂੰ ਟਿਕੇ ਹੋਏ ਨੂੰ ਮਹਿਸੂਸ ਹੋਇਆ ਕਿ ਇਹ ਸੰਸਾਰ ਦੇ ਰਿਸ਼ਤੇਦਾਰਾਂ ਵਿੱਚੋਂ ਮੇਰਾ ਕੋਈ ਸਾਥੀ ਨਹੀਂ ਬਣ ਸਕਦਾ, ਪਰ ਗੁਰੂ ਤੂੰ ਤੇ ਤੇਰਾ ਸ਼ਬਦ ਮੇਰਾ ਸਾਥੀ ਬਣ ਸਕਦਾ। ਇਸ ਕਰਕੇ ਮੇਰੀ ਜਿਹੜੀ ਮਨ ਬਿਰਤੀ ਹੈ, ਸਰੀਰ ਤੋਂ ਨਹੀਂ ਮਨ ਬਿਰਤੀ ਜਿਹੜੀ ਹੈ, ਕਹਿੰਦੇ ਇਹਨਾਂ ਸ਼ਿਸ਼ਤਿਆਂ ਨਾਲੋਂ ਨਾਤਾ ਤੋੜ ਕੇ ਹੁਣ ਤੇਰੇ ਲੜ ਲੱਗ ਗਈ ਹੈ। ਦੇਖੋ ਕਦੋਂ ਲੜ ਲੱਗੀ, ਜਦੋਂ ਸੋਝੀ ਆ ਗਈ ਵੀ ਸੰਸਾਰ ਤੇ ਰਿਸ਼ਤੇ ਝੂਠੇ ਨੇ, ਅਸਲੀ ਨਾਤਾ ਤੇਰੇ ਨਾਲ ਆ। ਉਦਣ ਸਾਡਾ ਗੁਰੂ ਗ੍ਰੰਥ ਸਾਹਿਬ ਨਾਤਾ ਜੁੜਦਾ ਦੇ, ਉਹ ਤੋਂ ਪਹਿਲਾਂ ਸਾਡਾ ਨਾਤਾ ਨਹੀਂ ਜੇ ਜੁੜਦਾ। ਜੇ ਆਪਾਂ ਕਹੀਏ ਨਾ, ਜਦੋਂ ਆਪਾਂ ਗੁਰਬਾਣੀ ਪੜ੍ਹਦੇ ਪੜ੍ਹਦੇ ਸਾਡੇ ਮਨ 'ਚ ਆ ਜਾਵੇ ਆਪਾਂ ਬਾਣੀ ਪੜ੍ਹ ਰਹੇ ਹਾਂ, ਕਿਸੇ ਵੇਲੇ ਬੰਦਾ ਨਾ ਆਪਣੇ ਪਰਿਵਾਰ ਦੇ ਅੰਦਰ ਕੋਈ ਮੈਂਬਰ ਬਿਮਾਰ ਹੋ ਜਾਂਦਾ, ਕੋਈ ਦੁਖੀ ਹੋ ਜਾਂਦਾ, ਠੀਕ ਹੈ, ਤੇ ਆਪਾਂ ਗੁਰੂ ਘਰ ਆਉਂਦੇ ਹਾਂ, ਬਾਣੀ ਪੜ੍ਹਦੇ ਹਾਂ, ਸਤਸੰਗ ਸਰਵਣ ਕਰਦੇ ਹਾਂ, ਪਰ ਸਾਡੀ ਇੱਕ ਮਨ ਬਿਰਤੀ ਹੁੰਦੀ ਗੁਰੂ ਚਰਨਾਂ ਵਿੱਚ ਕਹਿਣ ਦੀ ਵੀ ਗੁਰੂ ਸਾਹਿਬਨ ਦੇਖੋ ਜੋ ਮਰਜ਼ੀ ਹੈ, ਮੈਂ ਕਹਿਣਾ ਤਾਂ ਨਹੀਂ ਚਾਹੁੰਦਾ, ਪਰ ਮੇਰੀ ਮਾਂ ਠੀਕ ਨਹੀਂ ਹੈ, ਮੇਰਾ ਪਿਓ ਠੀਕ ਨਹੀਂ ਹੈ, ਮੇਰੀ ਘਰਵਾਲੀ ਠੀਕ ਨਹੀਂ ਹੈ, ਮੇਰਾ ਪੁੱਤਰ ਠੀਕ ਨਹੀਂ ਹੈ, ਮੇਰੀ ਧੀ ਠੀਕ ਨਹੀਂ ਹੈ, ਉਹਨੂੰ ਸੁੱਖ ਨਹੀਂ ਹੈ, ਤੇ ਕਰੋ ਕਿਰਪਾ ਉਹਨੂੰ ਇਹ ਦਾਤ ਦੇ ਦਿਓ, ਉਹਨੂੰ ਠੀਕ ਕਰ ਦਿਓ। ਇਹਦਾ ਮਤਲਬ ਵੀ ਅਜੇ ਤੱਕ ਉਹ ਗੁਰੂ ਦੇ ਲੜ ਲੱਗਾ ਪਰ ਗੁਰੂ ਦੇ ਪੱਲੇ ਨਹੀਂ ਲੱਗਾ। ਦੇਖੋ ਕਿੱਦਾਂ ਜਿਹੜੀ ਧੀ ਸੀਗੀ ਉਹਦਾ ਰਿਸ਼ਤਾ ਕੀਤਾ ਤੇ ਵਿਆਹ ਕਰਾਉਣ ਲਈ ਲੈ ਕੇ ਆਏ। ਜਦੋਂ ਵਿਆਹ ਕਰਾਉਣ ਲਈ ਲੈ ਕੇ ਆਏ ਨਾ, ਹੁਣ ਵਿਚਾਰ ਕਰਨੀ ਹੈ, ਉੱਥੇ ਸਾਰੇ ਹੀ ਬੈਠੇ ਆ, ਉਹਦੀ ਮਾਂ ਭੈਣ ਭਰਾ ਸਕੇ ਸੰਬੰਧੀ ਸਾਰੇ ਬੈਠੇ ਨੇ, ਪਰ ਉਹ ਜਿਹੜੀ ਕੁੜੀ ਹੈ ਨਾ ਉਹਨੂੰ ਹੌਲੀ ਜਿਹੀ ਜਾ ਕੇ ਕਹਿੰਦੇ, ਕਹਿੰਦੇ ਚੱਲ ਕੁੜੀਏ ਹੁਣ ਬਈ ਜਾ ਕੇ ਮੁੰਡੇ ਨਾਲ ਬਹਿ ਜਾ। ਜਦੋਂ ਮੁੰਡੇ ਦੇ ਨਾਲ ਆ ਕੇ ਬਹਿੰਦੀ ਹੈ ਨਾ ਤੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਉਹ ਮੁੰਡੇ ਨਾਲ ਬਹਿੰਦੀ ਆ ਤੇ ਬਹਿ ਕੇ ਨਾ ਉਹਦੀ ਮਨ ਬਿਰਤੀ ਟਿਕ ਜਾਂਦੀ ਹੈ ਵੀ ਮੈਂ ਹੁਣ ਇਹਦੇ ਨਾਲ ਹੀ ਜਾਣਾ, ਠੀਕ ਹੈ। ਉਹਦਾ ਇੱਕ ਐਸਾ ਸੁਭਾਅ ਬਣ ਜਾਂਦਾ, ਉਹਦੇ ਮਗਰ ਮਗਰ ਫੇਰੇ ਲੈਂਦੀ, ਉਹਦੇ ਮਗਰ ਮਗਰ ਘੁੰਮਦੀ ਹੈ, ਪਰ ਵਿਚਾਰ ਕਰਨਾ ਜਦੋਂ ਬਹਿੰਦੀ ਹੈ ਨਾ ਤਾਂ ਉਦੋਂ ਉਹਦਾ ਮਨ ਵਿੱਚ ਇੱਕ ਗੱਲ ਆ ਜਾਂਦੀ ਹੈ ਵੀ ਲੈ ਹੁਣ ਮੈਂ ਤੇਰੀ ਹਾਂ, ਹੁਣ ਮੈਂ ਇਹ ਜਿਹੜਾ ਮੇਰੇ ਭੈਣ ਭਰਾ ਸਕੇ ਸੰਬੰਧੀ ਜਿਹੜੇ ਮੈਨੂੰ ਲੈ ਕੇ ਆਏ ਸੀ ਨਾ, ਇੱਥੋਂ ਤੱਕ ਹੀ ਮੇਰਾ ਇਹਨਾਂ ਦਾ ਨਾਤਾ ਆ, ਹੁਣ ਇਸ ਤੋਂ ਬਾਅਦ 'ਚ ਮੈਂ ਤੇਰੇ ਨਾਲ ਇਕੱਲੀ ਨਹੀਂ ਜਾਣਾ। ਗੱਲ ਸੱਚ ਆ, ਉਹੀ ਮਨ ਬਿਰਤੀ ਹੈ ਕਿ ਜਿਵੇਂ ਉਹਨੂੰ ਭੈਣ ਭਰਾ ਨਾਲ ਆਏ ਪਰ ਸਾਰੇ ਝੂਠੇ ਲੱਗਣ ਲੱਗ ਪਏ, ਤੇ ਸੱਚਾ ਕੌਣ ਲੱਗਣ ਲੱਗ ਪਿਆ ਜਿਹਦੇ ਨਾਲ ਫੇਰੇ ਲੈਂਦੀ ਅੱਜ। ਤੇ ਗੁਰੂ ਜੀ ਕਹਿੰਦੇ ਕਹਿੰਦੇ ਜਿੱਦਾਂ ਤੁਹਾਡੀ ਮਨ ਬਿਰਤੀ ਬਣ ਗਈ ਵੀ ਇਹ ਸੰਸਾਰ ਦੇ ਜਿੰਨੇ ਸਾਖ ਸੰਬੰਧੀ ਸਭ ਝੂਠੇ ਨੇ, ਉਦੋਂ ਤੁਸੀਂ ਗੁਰੂ ਦੇ ਪੱਲੇ ਲੱਗ ਜਾਓਗੇ। ਤੋਂ ਪੱਲੇ ਤੈਨੇ ਲੱਗੀ, ਕਹਿੰਦਾ ਪਵ ਤੋਂ ਦਾ ਪਵ ਇਸ ਲਈ ਆਤਮਾ ਕਹਿੰਦੀ ਵੀ ਮੈਨੂੰ ਅੱਜ ਸੋਝੀ ਆ ਗਈ ਹੈ ਵੀ ਇਹਨਾਂ ਸੰਸਾਰੀਆਂ ਨਾਲ ਮੇਰਾ ਕੋਈ ਨਾਤਾ ਨਹੀਂ, ਇਹਨਾਂ ਸੰਸਾਰੀਆਂ ਨੇ ਮੇਰੇ ਨਾਲ ਨਿਭਣਾ ਨਹੀਂ, ਇਸ ਕਰਕੇ ਇਸ ਲਈ ਮੈਂ ਤੇਰੇ ਲੜ ਲੱਗ ਗਈ ਹੁਣ, ਕਿਉਂ ਤੇਰਾ ਮੇਰਾ ਨਾਤਾ ਹੈ, ਤੂੰ ਇੱਥੇ ਵੀ ਮੈਨੂੰ ਛਡਾਉਣਾ ਹੈ ਤੇ ਤੂੰ ਦਰਗਾਹ ਵਿੱਚ ਵੀ ਮੈਨੂੰ ਛਡਾਉਣਾ ਹੈ, ਇਸ ਕਰਕੇ ਮੇਰਾ ਤੇਰੇ ਨਾਲ ਨਾਤਾ ਜੁੜ ਗਿਆ, ਮੇਰਾ ਇਹਨਾਂ ਨਾਲ ਕੋਈ ਨਾਤਾ ਨਹੀਂ। ਦੇਖਿਆ ਫਿਰ ਅੱਗੇ ਦੇਖੋ ਗੁਰੂ ਜੀ ਕੀ ਕਹਿਣ ਲੱਗੇ, ਕਹਿਣ ਲੱਗੇ ਫਿਰਦੀ ਫਿਰਦੀ ਨਾਨਕ ਜੀ ਹੋਂ ਫਾਵੀ। ਦੇਖੋ ਥੀ ਬਹੁਤ ਦਿਸਾਵਰ ਪੰਧਾ, ਧਿਆਨ ਦੇਣਾ ਇੱਥੇ ਗੁਰੂ ਜੀ ਕਹਿਣ ਲੱਗੇ ਫਿਰਦੀ ਫਿਰਦੀ ਨਾਨਕ ਜੀ ਹੋਂ ਫਾਵੀ। ਕਹਿੰਦੀ ਆਤਮਾ ਕਹਿੰਦੀ ਆ ਮੈਂ ਤੁਹਾਡੇ ਹੁਣ ਪੱਲੇ ਲੱਗੀ ਹਾਂ, ਇਸ ਤੋਂ ਪਹਿਲਾਂ ਮੈਂ ਫਿਰਦੀ ਫਿਰਦੀ ਕਹਿੰਦਾ ਪਾ ਮੈਂ ਪੂਰੇ ਸੰਸਾਰ 'ਚ ਫਿਰਦੀ ਰਹੀ, ਘੁੰਮਦੀ ਰਹੀ, ਭਟਕਦੀ ਰਹੀ, ਠੀਕ ਹੈ, ਫਿਰਦੀ ਫਿਰਦੀ ਹੋ ਨਾਨਕ ਜੀ। ਫਿਰ ਇੱਥੇ ਨਾਨਕ ਜੀ ਆ ਗਿਆ, ਠੀਕ ਹੈ, ਕੀ ਮਤਲਬ, ਹੇ ਗੁਰੂ ਜੀ ਹੇ ਪਾਤਸ਼ਾਹ ਆ ਤੁਹਾਡੀ ਕਿਰਪਾ ਹੋਈ ਹੈ ਤੇ ਮੈਨੂੰ ਸੋਝੀ ਆਈ ਹੈ, ਮੈਂ ਤਾਂ ਭਟਕਦੀ ਰਹੀ ਤੇ ਭਟਕਦੀ ਭਟਕਦੀ ਫਿਰਦੀ ਫਿਰਦੀ ਨਾਨਕ ਜੀ ਹੋ ਫਾਵੀ। ਫਾਵੀ ਕਿਹਨੂੰ ਕਹਿੰਦੇ ਆ, ਡੋਰੀ ਭੋਰੀ ਵਿਆਕਲ ਹੋਈ। ਸੱਚ ਜੇ ਜਿੰਨਾ ਚਿਰ ਗੁਰਬਾਣੀ ਦੀ ਸੋਝੀ ਨਾ ਆ ਜਾਵੇ, ਜਿੰਨਾ ਚਿਰ ਮਨ ਬਿਰਤੀ ਗੁਰੂ ਚੰਨਾਂ ਨਾਲ ਨਾ ਜੁੜ ਜਾਵੇ, ਉਹਨਾਂ ਚਿਰ ਸਾਡੀ ਮਨ ਬਿਰਤੀ ਡੋਰੀ ਭੋਰੀ ਫਿਰਦੀ ਹੈ, ਵਿਆਕਲੀ ਹੋਈ ਫਿਰਦੀ ਹੈ। ਜਿਨ੍ਹਾਂ ਨੂੰ ਗੁਰਬਾਣੀ ਦੀ ਸੋਝੀ ਨਹੀਂ ਹੈ ਨਾ, ਉਹ ਪੜ੍ਹਨ ਭਾਵੇਂ ਡਏ ਨੇ, ਪਾਠ ਭਾਵੇਂ ਕਰਨ ਡਏ ਨੇ, ਪਰ ਆਤਮਿਕ ਬਿਰਤੀ ਭਟਕਦੀ ਹੈ ਤੇ ਦੌਰੇ ਭੌਰੇ ਰਹਿੰਦੇ ਆ। ਪਤਾ ਨਹੀਂ ਯਾਰ ਇੰਨਾ ਚਿਰ ਹੋ ਗਿਆ, ਪਤਾ ਨਹੀਂ ਕੋਈ ਕੰਮ ਬਣਨਾ ਹੈ ਕਿ ਨਹੀਂ ਬਣਨਾ। ਕਈ ਸੱਜਣ ਤੱਕ ਵੀ ਕਹਿ ਦੇਣਗੇ, ਛੱਡ ਪਰਾਂ ਇੰਨੀ ਮਿਹਨਤ ਕੀਤੀ ਹੈ, ਪਤਾ ਨਹੀਂ ਰੱਬ ਲੱਭਣਾ ਵੀ ਕਿ ਨਹੀਂ ਲੱਭਣਾ, ਵੀ ਦੌਰਾ ਭੌਰਾ ਹੀ ਹੈ। ਤੇ ਜਿਹੜੇ ਰੱਬ ਦਾ ਨਾਮ ਸਿਮਰਨ ਕਰਦੇ ਆ ਨਾ, ਉਹਨਾਂ ਨੂੰ ਕਿਸੇ ਨੇ ਪੁੱਛਿਆ, ਭਾਈ ਸਾਹਿਬ ਬੜਾ ਚਿਰ ਹੋ ਗਿਆ ਤੁਹਾਨੂੰ ਇਸ ਪਾਸੇ ਮੁੜਿਆਂ ਨੂੰ, ਕੋਈ ਗੱਲ ਬਣੀ ਹੈ? ਤੱਗੋਂ ਹੱਸ ਕੇ ਕੀ ਕਹਿੰਦੇ? ਕਹਿੰਦੇ ਆਪਣਾ ਕੰਮ ਭਗਤੀ ਕਰਨਾ, ਗੱਲ ਬਣਨੀ ਤੇ ਬਣਾਉਣੀ ਰੱਬ ਦੀ ਮਰਜ਼ੀ ਹੈ। ਜਿੱਦਣ ਪਾਪ ਧੁੱਪ ਜਾਣਗੇ ਆ ਜਾਊਗਾ, ਆਪੇ ਮਿਲ ਜਾਊਗਾ। ਠੀਕ ਹੈ, ਉਹ ਡੇਟਾਂ ਫਿਕਸ ਨਹੀਂ ਕਰਦੇ, ਉਹ ਕਦੀ ਆ ਕੇ ਤਾਨਾ ਨਹੀਂ ਮਾਰਦੇ ਗੁਰੂ ਚਰਨਾਂ ਦੇ ਵਿੱਚ। ਇੰਨਾ ਚਿਰ ਹੋ ਗਿਆ, 20 ਸਾਲ ਹੋ ਗਏ, 30 ਸਾਲ ਹੋ ਗਏ, ਗੁਰੂ ਦੇ ਪਿਆਰੀ ਸਾਸਿਓ ਰੱਬ ਨਾਲ ਜੁੜੇ ਹੋਏ ਅੰਦਰੋਂ, ਜਿਹੜੇ ਪੱਲੇ ਲੱਗੇ ਆ ਗੁਰੂ ਦੇ, ਉਹਨਾਂ ਨੂੰ ਇਹ ਵੀ ਭੁੱਲ ਜਾਂਦਾ ਵੀ ਮੈਨੂੰ ਗੁਰੂ ਘਰ ਆਉਂਦਿਆਂ ਕਿੰਨਾ ਚਿਰ ਹੋ ਗਿਆ, ਭੁੱਲ ਜਾਂਦਾ। ਉਹਨਾਂ ਨੂੰ ਇਹ ਵੀ ਭੁੱਲ ਜਾਂਦਾ ਵੀ ਜੇ ਮੈਂ ਗੁਰੂ ਘਰ ਆਇਆ ਤੇ ਭਾਈ ਮੇਰੇ ਪਿੱਛੇ ਘਰ ਵਾਲੇ ਵੇਟ ਕਰਨ ਦੇ ਹੋਣਗੇ। ਉਹ ਇਹ ਵੀ ਭੁੱਲ ਜਾਂਦਾ ਵੀ ਮੈਂ ਘਰ ਜਾ ਕੇ ਫਲਾਣਾ ਕੰਮ ਕਰਨਾ ਤੇ ਮੈਂ ਟਾਈਮ ਦੇ ਕੇ ਆਇਆ ਤੇ ਮੈਂ ਕਿਤੇ ਲੇਟ ਨਾ ਹੋ ਜਾਵਾਂ। ਉਹ ਤਾਂ ਆ ਕੇ ਬਹਿ ਗਿਆ ਗੁਰੂ ਚਰਨਾਂ ਦੇ ਵਿੱਚ। ਕਿਸੇ ਨੇ ਆਵਾਜ਼ ਮਾਰੀ, ਕਹਿੰਦਾ ਭਾਈ ਸਾਹਿਬ ਤੁਸੀਂ ਉਹਨੂੰ ਟਾਈਮ ਦੇ ਕੇ? ਉਹ ਕਹਿੰਦਾ ਯਾਰ ਮੈਨੂੰ ਯਾਦ ਹੀ ਨਹੀਂ, ਸੱਚੀ ਮੁੱਚੀ ਯਾਰ ਮੈਨੂੰ ਯਾਦ ਨਹੀਂ ਹੈ। ਵੇਖੋ ਵੇਖੋ ਜਾ ਕੇ ਮਾਫ਼ੀ ਕਿੱਦਾਂ ਮੰਗਦਾ, ਉਹ ਮਾਫ਼ੀ ਮੰਗਣ ਦਾ ਸਟਾਈਲ ਉਹਦਾ ਦੇਖੋ। ਜਾ ਕੇ ਉਹਨੂੰ ਕੀ ਕਹਿੰਦਾ, ਕਹਿੰਦਾ ਭਾਈ ਸਾਹਿਬ ਵੀ ਮੇਰੀ ਗਲਤੀ ਕੋਈ ਨਹੀਂ ਹੈ, ਗੁਰਬਾਣੀ 'ਚ ਨੰਦ ਹੀ ਇੰਨਾ ਆਉਣ ਡਿਆ ਸੀ ਵੀ ਮੈਂ ਸਭ ਕੁਛ ਹੀ ਭੁੱਲ ਗਿਆ, ਮੈਨੂੰ ਮਾਫ਼ ਕਰਿਓ। ਦੇਖੋ ਉਹ ਕੀ ਕਹਿੰਦਾ, ਕਹਿੰਦਾ ਮੈਂ ਭੁੱਲ ਗਿਆ। ਇਹਦਾ ਮਤਲਬ ਸੱਚ ਜੇ ਜਿਹੜਾ ਸੰਸਾਰ ਨੂੰ ਭੁੱਲ ਗਿਆ ਉਹ ਗੁਰੂ ਦਾ, ਅਤੇ ਜਿਹਨੂੰ ਸੰਸਾਰ ਚੇਤੇ ਉਹ ਗੁਰੂ ਦਾ ਹੋ ਹੀ ਨਹੀਂ ਸਕਦਾ, ਹੋ ਹੀ ਨਹੀਂ ਸਕਦਾ। ਸੋ ਤਾਂ ਗੁਰੂ ਜੀ ਕਹਿਣ ਲੱਗੇ, ਫਿਰਦੀ ਫਿਰਦੀ ਨਾਨਕ ਜੀ ਹੋ ਫਾਵੀ। ਹੁਣ ਥੀ ਥੀ ਦਾ ਭਾਵ ਕੀ ਆ? ਹੋ ਗਈ। ਕਹਿੰਦੀ ਮੈਂ ਤਾਂ ਸੰਸਾਰ ਤੇ ਫਿਰਦੀ ਫਿਰਦੀ ਡੌਰੀ ਭੌਰੀ ਵਿਆਕਲ ਹੋਈ ਆ ਵੀ ਮੈਨੂੰ ਪਤਾ ਲੱਗਦਾ ਹੀ ਨਹੀਂ ਵੀ ਇਸ ਸੰਸਾਰ ਤੇ ਜਿਹਦੇ ਮਗਰ ਮੈਂ ਤੁਰੀ ਫਿਰਦੀ, ਇਹਨਾਂ 'ਚ ਮੇਰਾ ਕੋਈ ਹੈ ਹੀ ਨਹੀਂ, ਇਹਨਾਂ ਵਿੱਚ ਕੋਈ ਮੇਰਾ ਹੈ ਹੀ ਨਹੀਂ, ਮੈਂ ਕਿੰਨਾ ਮਗਰ ਭੱਜੀ ਫਿਰਦੀ ਹਾਂ। ਫਿਰ ਕੀ ਕਹਿਣ ਲੱਗੇ, ਬਹੁਤ ਦਿਸਾਵਰ ਪੰਧਾ, ਬਹੁਤ ਬਹੁਤ ਜ਼ਿਆਦਾ ਧਿਆਨ ਆਪਣਾ ਦਿਸਾਵਰ ਕਿਨੂੰ ਦਿਸ਼ਾ ਅਵਰ। ਕਹਿੰਦੇ ਮੇਰੀ ਦਿਸ਼ਾ ਤਾਂ ਸੀ ਪਰਮਾਤਮਾ ਵਾਲੇ ਪਾਸੇ ਜਾਣ ਦੀ, ਪਰ ਮੈਂ ਇਸ ਸੰਸਾਰ ਦੇ ਪਿਆਰ 'ਚ ਕਮਲੀ ਰਮਲੀ ਹੋ ਕੇ ਦਿਸਾਵਰ ਦਿਸ਼ਾ ਅਵਰ ਹੋਰ ਦਿਸ਼ਾ 'ਚ ਹੀ ਪੰਧਾ ਪੈਂਡਾ ਕਰਦੀ ਰਹੀ ਫਿਰਦੀ ਰਹੀ, ਤੇਰੇ ਮਗਰ ਲੱਗ ਕੇ ਮੈਂ ਸ਼ਬਦ ਦਾ ਪੈਂਡਾ ਕੀਤਾ ਹੀ ਨਹੀਂ, ਨਾਮ ਸਿਮਰਨ ਕੀਤਾ ਹੀ ਨਹੀਂ, ਮੈਂ ਤੇਰੇ ਮਗਰ ਤੇ ਤੁਰੀ ਨਹੀਂ, ਮੈਂ ਤਾਂ ਸੰਸਾਰ ਮਗਰ ਹੀ ਤੁਰੀ ਫਿਰਦੀ ਰਹੀ। ਫਿਰ ਗੁਰੂ ਜੀ ਕਹਿਣ ਲੱਗੇ, ਤਾਂ ਹੋ ਸੁੱਖ ਸੁਖਾਲੀ ਸੁੱਤੀ, ਤਾਂ ਹੋ ਸੁੱਖ ਸੁਖਾਲੀ ਸੁੱਤੀ, ਜਾਂ ਗੁਰ ਮਿਲ ਸੱਜਣ ਮੈਂ ਲੱਦਾ। ਧਿਆਨ ਦੇਣਾ, ਤਾਂ ਹੋ ਮੈਂ ਸੁੱਖ ਸੁਖਾਲੀ ਸੁੱਤੀ। ਹੁਣ ਸੁੱਖ ਸੁਖਾਲੀ ਕੀ ਹੈ? ਸੁੱਖ ਕੀ ਹੈ? ਐਵੇਂ ਨਾ ਕਿਤੇ ਕਹਿ ਦਿਓ ਕਿਸੇ ਵੇਲੇ ਬੰਦਾ ਨਾ ਚਾਰ ਕੁ ਪੈਸੇ ਇਕੱਠੇ ਹੋ ਜਾਂਦੇ ਆ, ਚਾਰ ਕੁ ਪੈਸੇ ਇਕੱਠੇ ਹੋ ਜਾਂਦੇ ਆ, ਕੰਮ ਕਾਰ ਚੰਗਾ ਚੱਲਣ ਲੱਗ ਪੈਂਦਾ, ਤੇ ਹੌਲੀ ਜਿਹੀ ਕੀ ਕਹਿ ਦਿੰਦਾ, ਕਹਿੰਦਾ ਸੁੱਖ ਦਾ ਕਿਤੇ ਸੁੱਖ ਦੀ ਘੜੀ ਆਈ ਹੈ, ਕਹਿੰਦਾ ਸੁੱਖ ਦਾ ਕਿਤੇ ਸੁੱਖ ਦੀ ਘੜੀ ਆਈ ਹੈ, ਕਿਤੇ ਅਸੀਂ ਵੀ ਸੁੱਖ ਵੇਖਿਆ ਅੱਜ, ਕਿਤੇ ਅਸੀਂ ਵੀ ਘੜੀ ਸੌਣ ਲੱਗੇ ਹਾਂ। ਉਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹ ਜਿਹਦੇ ਕੋਲ ਧਨ ਜ਼ਿਆਦਾ ਕਦੀ ਨੀਂਦ ਆ ਸਕਦੀ, ਕਦੀ ਨੀਂਦ ਨਹੀਂ ਆਉਂਦੀ, ਉੱਡ ਜਾਂਦੀ ਹੈ। ਠੀਕ ਹੈ, ਇੱਥੇ ਗੁਰੂ ਜੀ ਕਹਿੰਦੇ, ਕਹਿੰਦੇ ਤਾਂ ਹੋ ਸੁੱਖ ਸੁਖਾਲੀ ਸੁੱਤੀ। ਸੁੱਖ ਕੀ ਹੈ? ਆਤਮਿਕ ਆਨੰਦ। ਠੀਕ ਹੈ ਕਿ ਨਹੀਂ? ਕਹਿੰਦੇ ਕਿ ਜਦੋਂ ਮੈਨੂੰ ਪਤਾ ਲੱਗਾ ਵੀ ਮੈਂ ਫਿਰਦੀ ਫਿਰਦੀ ਵਿਆਕਲ ਹੋਈ ਫਿਰਦੀ ਹਾਂ, ਤੇ ਜਿੰਨਾ ਮਗਰ ਮੈਂ ਭੱਜੀ ਫਿਰਦੀ, ਇਹਨਾਂ ਚੋਂ ਮੇਰਾ ਹੈ ਹੀ ਕੋਈ ਨਹੀਂ, ਨਾਤਾ ਹੀ ਮੇਰਾ ਕਿਸੇ ਨਾਲ ਨਹੀਂ, ਫਿਰ ਕੀ ਹੋਇਆ? ਕਹਿੰਦੇ ਫਿਰ ਕੀ ਹੋਣਾ ਸੀ? ਮੈਂ ਬੜਿਆਂ ਹੋਰ ਦਿਸ਼ਾ 'ਚ ਫਿਰਦੀ ਰਹੀ ਤੇ ਪੈਂਡਾ ਪੂਰਾ ਕਰਦੀ ਰਹੀ, ਕਹਿੰਦਾ ਪਿੰਡ ਦਾ ਪਾਪ ਸਫ਼ਰ ਪੂਰਾ ਕਰਦੀ ਰਹੀ, ਜਿੰਨਾ ਪੈਂਡਾ ਆਪਾਂ ਨੂੰ ਮਿਲਿਆ, ਕਹਿੰਦੇ ਮੈਂ ਸਫ਼ਰ ਪੂਰਾ ਕਰਦੀ ਰਹੀ, ਸਵਾਸ ਪੂਰੇ ਕਰਦੀ ਰਹੀ। ਕਹਿੰਦੀ ਹੁਣ ਮੈਨੂੰ ਪਤਾ ਲੱਗਾ ਤਾਂ ਹਾਂ ਸੁੱਖ ਸੁਖਾਲੀ ਸੁੱਤੀ। ਕਦੋਂ? ਕਹਿੰਦੇ ਮੈਂ ਸੁਖੀ ਹੋ ਕੇ, ਕਹਿੰਦਾ ਆਤਮਿਕ ਆਨੰਦ ਮਾਲ ਕੇ ਸੁੱਤੀ ਦਾ ਭਾਵ ਬੇਫਿਕਰ ਹੋ ਗਈ। ਕਹਿੰਦੀ ਕਦੋਂ? ਕਦੋਂ ਬੇਫਿਕਰ ਹੋ ਗਈ? ਜਾਂ ਗੁਰ ਮਿਲ ਸੱਜਣ ਮੈਂ ਲੱਦਾ, ਜਾਂ ਗੁਰ ਮਿਲ। ਹੁਣ ਧਿਆਨ ਦੇਣਾ, ਇੱਥੇ ਗੁਰ ਮਿਲ ਆ ਗਿਆ, ਗੁਰੂ ਨਹੀਂ ਆਇਆ। ਹੁਣ ਜਿੰਨਾ ਚਿਰ ਤੁਸੀਂ ਗੁਰਬਾਣੀ ਪੜ੍ਹਦੇ ਰਹੇ, ਪਾਠ ਕਰਦੇ ਰਹੇ, ਪਰ ਤੁਹਾਡੀ ਮਨ ਬਿਰਤੀ ਗੁਰ ਨਾਲ ਨਹੀਂ ਜੁੜੀ, ਸ਼ਬਦ ਨਾਲ ਨਹੀਂ ਜੁੜੀ, ਜੁਗਤੀ ਨਾਲ ਨਹੀਂ ਜੁੜੀ, ਜਾਂ ਗੁਰ ਮਿਲ ਆ ਗਿਆ ਇੱਥੇ। ਠੀਕ ਹੈ ਬਈ? ਸੋ ਧਿਆਨ ਦੇਣਾ ਗੁਰੂ ਜੀ ਕੀ ਕਹਿਣ ਲੱਗੇ। ਕਹਿਣ ਲੱਗੇ ਜਦੋਂ ਮੈਂ ਘੁੰਮਦੀ ਫਿਰਦੀ ਉਹਨੂੰ ਮੈਨੂੰ ਸਮਝ ਲੱਗੀ ਵੀ ਇਹਨਾਂ ਨਾਲ ਮੇਰਾ ਨਾਤਾ ਕੋਈ ਨਹੀਂ, ਮੈਂ ਤੇਰੇ ਨਾਲ ਨਾਤਾ ਜੋੜ ਲਿਆ। ਕਹਿੰਦੇ ਜਦੋਂ ਮੈਂ ਨਾਤਾ ਜੁੜਿਆ, ਮੈਂ ਤੇਰੇ ਪੈਂਡੇ ਲੱਗੀ, ਤੇਰੇ ਪੱਲੇ ਲੱਗੀ, ਤੇਰੇ ਨਾਲ ਜੁੜ ਗਈ, ਮੈਂ ਤੇਰੀ ਹੋ ਗਈ। ਫਿਰ ਕੀ ਹੋਇਆ ਕਿ ਮੇਰੀ ਮਨ ਬਿਰਤੀ ਸ਼ਬਦ ਨਾਲ ਜੁੜੀ, ਜਾਂ ਗੁਰ ਮਿਲ। ਕਹਿੰਦੇ ਫਿਰ ਮੇਰੀ ਸ਼ਬਦ ਸੁੱਟ ਦਾ ਮਿਲਾਪ ਹੋਇਆ। ਉਹਨਾਂ ਚਿਰ ਮਿਲਾਪ ਨਹੀਂ ਜਾਂਦਾ ਜੇ ਆਪਾਂ ਕਿਤੇ ਕਹੀਏ ਨਾ, ਆਪਾਂ ਦੇਖੋ ਕਹਿੰਦੇ ਹਾਂ, ਤੁਸੀਂ ਤੁਹਾਡੇ ਮਨ ਬਿਰਤੀ 'ਚ ਆਉਂਦਾ ਤਾਂ ਹੈ ਵੀ ਯਾਰ ਅਸੀਂ ਵੀ ਤਾਂ ਪਾਠ ਕਰਦੇ ਹਾਂ, ਅਸੀਂ ਵੀ ਤਾਂ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਪਰ ਮਨ ਬਿਰਤੀ ਜੁੜਦੀ ਨਹੀਂ ਹੈ। ਉਹ ਨਾ ਜੁੜਨ ਦਾ ਕਾਰਨ ਸਿਰਫ ਇੰਨਾ ਸੀ ਕਿ ਤੁਸੀਂ ਜਿਨ੍ਹਾਂ 'ਚੋਂ ਰਹਿਣ ਡਏ ਉਹਨਾਂ ਨੂੰ ਤੁਸੀਂ ਆਪਣਾ ਮੰਨ ਕੇ ਬੈਠੇ ਹੋ, ਇਸ ਕਰਕੇ ਤੁਹਾਡਾ ਗੁਰੂ ਨਾਲ ਨਾਤਾ ਨਹੀਂ ਜੁੜਦਾ। ਜਿੱਦਾਂ ਤੁਹਾਡੀ ਮਨ ਬਿਰਤੀ ਚ ਆ ਗਿਆ ਠੀਕ ਹੈ, ਮੈਂ ਆਪਣੇ ਬੱਚਿਆਂ ਲਈ ਕੰਮ ਕਰਨ ਡਿਆ, ਮੈਂ ਆਪਣੇ ਘਰ ਵਾਲੇ ਲਈ ਕੰਮ ਕਰਨ ਡਿਆ, ਮੈਂ ਆਪਣੇ ਮਾਂ ਬਾਪ ਲਈ ਕੰਮ ਕਰਨ ਡਿਆ, ਚੰਗੀ ਗੱਲ ਕਰੀ ਜਾਓ, ਪਰ ਮਨ ਬਿਰਤੀ ਵਿੱਚ ਇਹ ਰੱਖੋ ਵੀ ਇਹਨਾਂ ਲਈ ਜਿਹੜਾ ਮੈਂ ਕੰਮ ਕਰਨ ਡਿਆ, ਮੈਨੂੰ ਹੁਕਮ ਹੈ, ਮੈਂ ਸੇਵਾ ਕਰਨ ਡਿਆ ਇਹਨਾਂ ਦੀ, ਪਰ ਇਹਨਾਂ ਦੇ ਨਾਲ ਮਿਲ ਕੇ ਤੇ ਮੈਂ ਗੁਰੂ ਦਾ ਦਰ ਨਹੀਂ ਛੱਡਣਾ। ਜਿੱਦਾਂ ਤੁਹਾਡੀ ਮਨ ਬਿਰਤੀ ਆ ਟਿੱਗੀ ਨਾ ਵੀ ਇਹਨਾਂ ਨਾਲ ਮਿਲ ਕੇ ਤੇ ਮੈਂ ਗੁਰੂ ਦਾ ਦਰ ਨਹੀਂ ਛੱਡਣਾ, ਮੈਂ ਆਪਣੇ ਪਿਓ ਦਾ ਦਰ ਨਹੀਂ ਛੱਡਣਾ, ਮੈਂ ਆਪਣੇ ਪਿਓ ਦਾ ਹੁਕਮ ਨਹੀਂ ਛੱਡਣਾ, ਮੈਂ ਹੁਕਮ ਅਬਦੁੱਲੀ ਨਹੀਂ ਕਰਨੀ। ਕਹਿੰਦਾ ਭਾਵ ਇਹ ਨਹੀਂ ਕਿ ਮੈਂ ਗੁਰੂ ਨਾਲ ਕੀਤਾ ਵਾਅਦਾ ਕੋਈ ਤੇ ਮੈਂ ਮੁਕਰ ਜਾਵਾਂ। ਜੇ ਮੈਂ ਮੁਕਰ ਗਿਆ ਇਹਨਾਂ ਦੀ ਖਾਤਰ, ਕਿਹਨਾਂ ਦੀ ਖਾਤਰ, ਆਪਣੇ ਭੈਣ ਭਰਾਵਾਂ ਬੱਚਿਆਂ ਦੀ ਖਾਤਰ ਅਗਰ ਮੈਂ ਮੁਕਰ ਗਿਆ ਨਾ, ਤੇ ਭਾਈ ਜੇ ਮੈਂ ਮੁਕਰ ਗਿਆ ਤੇ ਰੱਬ ਮੁਕਰ ਜੂ ਵੀ ਭਾਈ ਮੈਂ ਤੈਨੂੰ ਜਨਮ ਦਿੱਤਾ ਸੀ। ਉਹ ਕਹਿੰਦਾ ਦਿੱਤਾ ਤਾਂ ਸੀ ਮਿਲਣ ਲਈ, ਪਰ ਤੂੰ ਮੁਕਰ ਗਿਆ ਵੀ ਮੈਂ ਤੈਨੂੰ ਮਿਲਣਾ ਨਹੀਂ, ਤੇ ਫਿਰ ਮੈਂ ਵੀ ਮੁਕਰ ਗਿਆ ਵੀ ਮੈਂ ਵੀ ਤੈਨੂੰ ਮਿਲਣਾ ਨਹੀਂ, ਜਾ ਫਿਰ 84 ਦੇ ਗੇੜ ਦੇ ਵਿੱਚ। ਵਿਚਾਰ ਕਰਨੀ ਹੈ, ਜਿਹੜਾ ਵਾਅਦਾ ਕਰਕੇ ਆਇਓ ਨਾ ਮਨ ਚ ਤਾਰ ਲਓ। ਇੱਕ ਵਾਰੀ ਮੂੰਹ ਚੋਂ ਗੱਲ ਨਿਕਲ ਗਈ ਨਾ ਤੁਹਾਡੇ ਵੀ ਏਦਾਂ ਕਰਨੀ ਹੈ, ਜਾਓ ਕਦੀ ਉਹਨੂੰ ਚੁੱਕਿਓ ਨਾ, ਕਹਿ ਦਿਓ ਵੀ ਮੈਂ ਏਦਾਂ ਕਿਹਾ ਸੀ ਕਿ ਏਦਾਂ ਹੀ ਰਹਿਣੀ ਹੈ, ਇਹ ਤਬਦੀਲ ਨਹੀਂ ਹੋ ਸਕਦੀ। ਠੀਕ ਹੈ, ਜਿੱਥੇ ਤੁਹਾਡੀ ਮਨ ਬਿਰਤੀ ਆ ਗਈ ਵੀ ਮੈਂ ਏਦਾਂ ਕਿਹਾ ਸੀ ਏਦਾਂ ਹੀ ਰਹਿਣੀ ਹੈ, ਤਬਦੀਲ ਨਹੀਂ ਹੋ ਸਕਦੀ, ਸਮਝ ਲਓ ਫਿਰ ਤੁਹਾਡੀ ਮਨ ਬਿਰਤੀ ਤਬਦੀਲ ਨਹੀਂ ਹੋਈ, ਤੁਹਾਡਾ ਗੁਰੂ ਨਾਲ ਨਾਤਾ ਜੁੜ ਗਿਆ ਜੀ, ਨਾਤਾ ਜੁੜ ਗਿਆ ਜੀ। ਤਾਂ ਗੁਰੂ ਜੀ ਸਮਝਾਉਣ ਲੱਗੇ ਆਪ ਜੀ ਨੂੰ, ਕਹਿਣ ਲੱਗੇ ਜਾਂ ਗੁਰ ਮਿਲ ਸੱਜਣ ਮਿਲਦ ਦਾ। ਕਹਿੰਦੇ ਜਦੋਂ ਮੈਂ ਗੁਰ ਨਾਲ ਮਿਲਿਆ, ਕਹਿੰਦਾ ਭਾਵ ਸ਼ਬਦ ਨਾਲ ਮੇਰਾ ਮਿਲਾਪ ਹੋਇਆ ਤੇ ਸੱਜਣ ਕੀ ਇੱਥੇ ਪਰਮਾਤਮਾ ਆ ਗਏ, ਲੱਦ ਲੱਦ ਭਾਵ ਲੱਭ ਲਿਆ। ਕਹਿੰਦੇ ਫਿਰ ਮੈਂ ਆਪਣੇ ਅੰਦਰੋਂ ਪਰਮਾਤਮਾ ਲੱਭ ਲਿਆ। ਠੀਕ ਹੈ, ਕਹਿੰਦੇ ਫਿਰ ਕੀ ਹੋਣਾ ਸੀ, ਜਾਹੋ ਸੁੱਖ ਸੁਖਾਲੀ ਸੁੱਧੀ। ਕਹਿੰਦੀ ਤਾਂ ਫਿਰ ਜਦੋਂ ਮੈਂ ਇਹ ਸਭ ਕੁਛ ਲੱਭ ਲਿਆ, ਕਹਿੰਦੀ ਮੈਂ ਸੁਖੀ ਹੋ ਗਈ। ਕਹਿੰਦਾ ਭਾਵ ਮੇਰੇ ਕੋਲ ਧਨ ਇਕੱਠਾ ਹੋ ਗਿਆ। ਕਹਦਾ ਨਾਮ ਦਾ, ਕਹਿੰਦੇ ਧਨ ਇਕੱਠਾ ਹੋ ਗਿਆ ਮੇਰੇ ਕੋਲੋਂ, ਇੰਨਾ ਧਨ ਇਕੱਠਾ ਹੋ ਗਿਆ, ਮੈਨੂੰ ਚਿੰਤਾ ਰਹੀ ਕੋਈ, ਮੈਂ ਸੁਖੀ ਸੁਖਾਲੀ ਹੋ ਕੇ ਸੌਂ ਗਈ। ਕਹਿੰਦਾ ਮੈਂ ਬੇਫਿਕਰ ਹੋ ਗਈ, ਮੈਨੂੰ ਟੈਨਸ਼ਨ ਰਹੀ ਕੋਈ ਨਹੀਂ ਹੁਣ ਵੀ ਕੀ ਹੋਣ ਡਿਆ ਤੇ ਕੀ ਨਹੀਂ ਹੋਣ ਡਿਆ, ਜੋ ਹੁੰਦਾ ਹੁਣ ਹੋਈ ਜਾਵੇ। ਆਹ ਫਿਰ ਗੁਰੂ ਜੀ ਅੱਗੇ ਜਾ ਕੇ ਕੀ ਕਹਿੰਦੇ, ਕਹਿੰਦੇ ਕਰਨਾ ਕੀ ਹੈ। ਠੀਕ ਹੈ ਬਈ, ਮਨ ਬਿਰਤੀ ਬਣਾਉਣੀ ਆ। ਕਹਿਣ ਲੱਗੇ ਅੱਗੇ ਜਾ ਕੇ, ਕਹਿੰਦੇ ਸਭੇ ਦੁੱਖ ਸੰਤਾਪ ਜਾਂ ਤੁਧੇ ਭੁੱਲੀਏ। ਦੱਸੋ ਸਭੇ ਦੁੱਖ ਸੰਤਾਪ ਜਾਂ ਤੁਧੇ ਭੁੱਲੀਏ। ਕਹਿਣ ਲੱਗੇ ਵੀ ਜੇ ਪ੍ਰਾਣੀ ਇਸ ਜਨਮ ਦੇ ਅੰਦਰ ਲੜ ਲੱਗਾ ਗੁਰੂ ਦੇ ਤੇ ਪਰਮਾਤਮਾ ਨੂੰ ਭੁੱਲ ਕੇ ਬੈਠਾ, ਧਿਆਨ ਪਰਮਾਤਮਾ ਵਾਲੇ ਪਾਸੇ ਨਹੀਂ ਹੈ, ਧਿਆਨ ਸੰਸਾਰ ਵਾਲੇ ਪਾਸੇ, ਝੂਠੀਆਂ ਮੰਗਾਂ ਵਾਲੇ ਪਾਸੇ ਹੈ, ਸੰਸਾਰ ਦੀ ਕੋਈ ਝੂਠੀ ਚੀਜ਼ ਸਾਂਭਣ ਵਾਲੇ ਪਾਸੇ, ਵੀ ਮੇਰੀ ਹੋ ਜਾਵੇ ਕਿਤੇ ਖੁਸ਼ ਨਾ ਜਾਵੇ, ਹੈ ਨਾ, ਕਿਤੇ ਖੁਸ਼ ਨਾ ਜਾਵੇ। ਉਹ ਗੁਰੂ ਨੂੰ ਪਿਆਰੀ ਸਤਸੰਗ ਜੋ ਕਹਿਤੇ ਬੇਟਾ ਖੁਸ਼ ਨਾ ਜਾਵੇ, ਤੇ ਇੱਥੇ ਭੁੱਲਿਆ ਸੀ ਰੱਬ ਨੂੰ, ਆਪਣੀ ਜ਼ਬਾਨ ਹੀ ਭੁੱਲ ਗਿਆ, ਆਪਣਾ ਦਿੱਤਾ ਬਿਆਨ ਹੀ ਭੁੱਲ ਗਿਆ, ਆਪਣੀ ਜ਼ਬਾਨ ਚੋਂ ਬੋਲਿਆ ਲਫ਼ਜ਼ ਭੁੱਲ ਬੇਟਾ। ਤੇ ਜਦੋਂ ਭੁੱਲ ਗਿਆ ਤੇ ਗੁਰੂ ਜੀ ਕਹਿੰਦੇ ਸਭੇ ਦੁੱਖ ਸੰਤਾਪ। ਕਹਿੰਦਾ ਫਿਰ ਉਹਨੂੰ ਸਾਰੇ ਦੁੱਖ ਲੱਗਦੇ ਆ ਤੇ ਸੰਤਾਪ ਲੱਗਦਾ। ਦੁੱਖ ਕੀ ਹੈ, ਵਿਛੋੜਾ, ਤੇ ਸੰਤਾਪ ਕੀ ਹੈ, ਪਾਸਟ ਪ੍ਰੈਜੈਂਟ ਤੇ ਫਿਊਚਰ। ਕਹਿੰਦਾ ਪਾ ਬੀਤਿਆ ਕੱਲ, ਅੱਜ ਤੇ ਆਉਣ ਵਾਲਾ ਕੱਲ, ਚੰਬੜੇ ਰਹਿਣੇ ਉਹਨੂੰ, ਉਹ ਨਹੀਂ ਛੁੱਟ ਸਕਦਾ। ਠੀਕ ਹੈ, ਜਤ ਦੇ ਭੁੱਲੀਏ, ਜੇ ਕਿਚਨ ਲੱਖ ਪਾਵ ਤਾਂ ਕਹੀਂ ਨਾ ਭੁੱਲੀਏ। ਹੁਣ ਦੇਖੋ ਰੱਬ ਨੂੰ ਭੁੱਲਿਆ ਤੇ ਹੈ, ਪਰ ਫਿਰ ਵੀ ਤੇ ਉਹ ਪਾ ਕਰਦਾ ਹੀ ਹੈ, ਫਿਰ ਵੀ ਭੱਜ ਨੱਠ ਕਰਦਾ ਹੀ ਹੈ, ਫਿਰ ਵੀ ਗੁਰੂ ਘਰ ਮੱਥੇ ਟੇਕਣ ਜਾਂਦਾ ਹੀ ਹੈ, ਫਿਰ ਵੀ ਪਾਠ ਕਰਦਾ ਹੀ ਹੈ। ਐਡੀ ਕਿਹੜੀ ਗੱਲ ਕੀਤੀ, ਕਿਹੜਾ ਵੀ ਛੱਡ ਗਿਆ ਉਹ ਵੀ ਮੈਂ ਭੁੱਲਿਆ, ਕਦੇ ਮੰਨਦਾ ਕੋਈ, ਕੋਈ ਨਹੀਂ ਮੰਨਦਾ ਮੈਂ ਰੱਬ ਭੁੱਲਿਆ, ਪਰ ਰੱਬ ਨੂੰ ਪਤਾ ਮੈਨੂੰ ਭੁੱਲਿਆ। ਤੁਸੀਂ ਕਿਸੇ ਬੰਦੇ ਨੂੰ ਪੁੱਛ ਕੇ ਦੇਖ ਲਓ ਵੀ ਭਾਈ ਸਾਹਿਬ ਕਦੇ ਰੱਬ ਯਾਦ ਕੀਤਾ, ਤੇ ਕਹਿੰਦਾ ਫਿਰ ਸਵੇਰੇ ਤੜਕੇ ਉੱਠ ਗਿਆ ਜੀ 2 ਵਜੇ ਕੱਲ ਸਾਡੇ ਘਰ, ਦੇਖੀ ਚੱਲ ਵੀ ਪੈਂਦਾ ਕੱਲ 2 ਵਜੇ ਗੁਰਦੁਆਰੇ ਮੱਥਾ ਟੇਕਣ, ਤੈਨੂੰ ਪਤਾ ਲੱਗ ਜੂ ਮੈਂ ਭੁੱਲਿਆ ਕਿ ਨਹੀਂ ਭੁੱਲਿਆ। ਇਹਦਾ ਮਤਲਬ ਉਹਨੂੰ ਘਮੰਡ ਹੋ ਗਿਆ ਵੀ ਮੈਂ ਗੁਰਦੁਆਰੇ 2 ਵਜੇ ਜਾਂਦਾ, ਮੈਂ ਪਾਠ ਕਰਦਾ, ਤੇ ਮੈਨੂੰ ਰੱਬ ਥੋੜੀ ਭੁੱਲਿਆ। ਉਹ ਗੁਰੂ ਰੂਪ ਪਿਆਰੀ ਸਾਹਿਬ ਜੀ ਉਹ ਪਾ ਕਰਦਾ, ਜੇ ਕੀਚਨ ਲੱਖ ਪਾਵ ਤਾਂ ਕਹੀਂ ਨਾ ਭੁੱਲੀਏ। ਕਹਿੰਦਾ ਜਿਹਨੂੰ ਅੰਦਰੋਂ ਰੱਬ ਭੁੱਲਾ, ਜਿਹੜਾ ਉਹਦਾ ਵਾਅਦਾ ਭੁੱਲ ਚੁੱਕਾ ਅੰਦਰੋਂ, ਕਹਿੰਦਾ ਉਹ ਜਿੰਨੇ ਮਰਜ਼ੀ ਉਹ ਪਾ ਕਰੇ, ਕਹਿੰਦਾ ਭਾਵ ਜਿੰਨੇ ਮਰਜ਼ੀ ਉਹ ਪਖੰਡ ਕਰੇ, ਪਰ ਤਾਂ ਕਹੀਂ ਨਾ ਘੁਲੀਏ। ਘੁਲੀਏ ਦਾ ਭਾਵ ਕੀ ਹੁੰਦਾ, ਕਈ ਗੋਲੀਆਂ ਆਪ ਜੀ ਵੇਖਦੇ ਹੋ ਡਿਸਪਰਸੀਬਲ ਗੋਲੀਆਂ ਹੁੰਦੀਆਂ, ਪਾਣੀ ਪਾਇਆ ਡਿਸਪਰੀਨ ਦੀ ਗੋਲੀ ਜਿਹੜੀ ਹੈ ਉਹ ਡਿਸਪਰਸੀਬਲ ਹੈ, ਘੁਲ ਜਾਂਦੀ ਹੈ। ਅੱਧਾ ਗਲਾਸ ਪਾਣੀ ਪਾਇਆ ਚ ਗੋਲੀ ਪਾ ਦਿਓ ਤੇ ਘੁਲ ਜਾਂਦੀ ਹੈ, ਉਹ ਐਕਸਪਾਇਰੀ ਹੋ ਗਈ, ਡੇਟ ਖਤਮ ਹੋ ਗਈ ਉਹਦੀ। ਠੀਕ ਹੈ, ਤੇ ਬੱਚਾ ਸਿਰ ਪੀੜ ਹੁੰਦੀ ਹੈ, ਮਾਂ ਕਹਿੰਦੀ ਪੁੱਤ ਮੈਂ ਤੈਨੂੰ ਗੋਲੀ ਦਿੰਦੀ ਹੈ, ਇਹਨੂੰ ਘੋਲ ਕੇ ਪੀਲਾ, ਛੇਤੀ ਇਫੈਕਟ ਕਰਦੀ ਹੈ। ਉਹ ਗੋਲੀ ਸੁੱਟੀ ਪਾਣੀ 'ਚ ਘੁਲੀ ਨਹੀਂ ਅਤੇ ਕੀ ਕਹੀਦਾ ਇਹ ਗੋਲੀ ਡਿਸਪਲੀਨ ਦੀ ਨਹੀਂ ਹੋ ਸਕਦੀ ਠੀਕ ਹੈ ਇਹ ਘੁਲੀ ਨਹੀਂ ਇਹ ਗੋਲੀ ਕੋਈ ਦੂਜੀ ਪਾਤੀ ਤੁਸੀਂ ਇਹ ਘੁਲੀ ਨਹੀਂ ਐਕਸਪਾਇਰ ਹੋ ਚੁੱਕੀ ਸੀ ਐਕਸਪਾਇਰ ਦਾ ਮਤਲਬ ਕਿ ਇਹਦੀ ਡੇਟ ਲੰਘ ਚੁੱਕੀ ਸੀ ਇੱਥੇ ਫਿਰ ਗੁਰੂ ਜੀ ਇਸ਼ਾਰਾ ਕਰਦੇ ਆ ਕਹਿੰਦੇ ਜਿਹੜੀ ਸਾਡੀ ਮਨ ਬਿਰਤੀ ਹੈ ਨਾ ਜਦੋਂ ਬਾਣੀ ਪੜ੍ਹਦ੦ੀ ਹੈ ਅਤੇ ਉਸ ਜਿਹੜੀ ਗੋਲੀ ਘੁਲਦੀ ਹੈ ਉਹ ਆਪਣਾ ਆਪ ਛੱਡ ਦਿੰਦੀ ਹੈ ਆਪਣਾ ਆਪ ਘੁਲ ਜਾਂਦੀ ਅਤੇ ਘੁਲ ਜਾਂਦੀ ਹੈ ਪਾਣੀ ਤਾਂ ਕੀ ਬਣ ਜਾਂਦੀ ਹੈ ਅਤੇ ਗੁਰੂ ਜੀ ਕਹਿੰਦੇ ਜਿਹਨਾਂ ਦੀ ਮਨ ਬਿਰਤੀ ਜਦੋਂ ਗੁਰਬਾਣੀ ਪੜ੍ਹਦੀ ਆਪਣੇ ਆਪ ਨੂੰ ਭੁੱਲ ਜਾਂਦੀ ਹੈ ਨਾ ਉਹ ਪਰਮਾਤਮਾ 'ਚ ਘੁਲ ਜਾਂਦੀ ਹੈ ਉਹ ਪਰਮਾਤਮਾ 'ਚ ਘੁਲ ਜਾਂਦੀ ਹੈ ਘੁਲਣਾ ਭਾਵ ਕੀ ਹੈ ਛੱਡਣਾ ਉਸ ਗੋਲੀ ਨੇ ਆਪਣਾ ਆਪ ਛੱਡ ਦਿੱਤਾ ਅਤੇ ਕੀ ਕੀਤਾ ਘੁਲ ਗਈ ਪਾਣੀ ਵਰਗੀ ਬਣ ਗਈ ਅਤੇ ਗੁਰੂ ਜੀ ਕਹਿੰਦੇ ਫਿਰ ਜਿਹੜੀਆਂ ਆਤਮਾ ਆਪਣੇ ਆਪ ਛੱਡ ਦਿੰਦੀਆਂ ਉਹ ਪਰਮਾਤਮਾ 'ਚ ਘੁਲ ਜਾਂਦੀਆਂ ਪਰ ਕਹਿੰਦੇ ਜਿਹਨਾਂ ਨੂੰ ਰੱਬ ਚੇਤੀ ਹੈ ਨਹੀਂ ਕਹਿੰਦੇ ਉਹ ਜਿੰਨੇ ਮਰਜ਼ੀ ਉਪਾਅ ਕਰ ਲੈਣ ਉਹ ਕਦੀ ਹਉਮੈ ਛੱਡ ਨਹੀਂ ਸਕਦੇ ਅਤੇ ਕਦੀ ਪਰਮਾਤਮਾ ਦੇ ਸ਼ਬਦ 'ਚ ਘੁਲ ਨਹੀਂ ਸਕਦੇ ਉਹਦੇ 'ਚ ਮਿਲ ਨਹੀਂ ਸਕਦੇ ਉਹਦੇ 'ਚ ਲੀਨ ਹੋ ਨਹੀਂ ਸਕਦੇ ਫਿਰ ਗੁਰੂ ਜੀ ਕੀ ਕਹਿਣ ਲੱਗੇ ਜਿਸ ਨੂੰ ਵਿਸਰੇ ਨਾਉ ਸੋ ਨਿਰਧਨ ਕਾਢੀਏ ਕਹਿੰਦੇ ਜਿਹਨੂੰ ਨਾਮ ਭੁੱਲ ਜਾਂਦਾ ਜਿਹੜਾ ਨਾਮ ਸਿਮਰਨ ਨਹੀਂ ਕਰਦਾ ਜਿਹੜਾ ਭਗਤੀ ਨਹੀਂ ਕਰਦਾ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਦਾ ਕਹਿਣਾ ਨਹੀਂ ਮੰਨਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ ਕਹਿੰਦੇ ਸੋ ਨਿਰਧਨ ਕਾਢੀਏ ਨਿਰਧਨ ਕਿਹਨੂੰ ਕਹਿੰਦੇ ਆ ਕੰਗਾਲ ਨੂੰ ਗਰੀਬ ਨੂੰ ਠੀਕ ਹੈ ਕਾਢੀਏ ਦਾ ਭਾਵ ਜਾਣਿਆ ਜਾਂਦਾ ਹੈ ਠੀਕ ਹੈ ਕਿੱਦਾਂ ਦਸ ਬੰਦੇ ਖੜੇ ਸੀ ਅਤੇ ਦਸਾਂ ਦੇ ਵਿੱਚ ਕਿਹਨਾਂ ਨੂੰ ਬਾਹਰ ਕੱਢਦਾ ਉਹ ਤੂੰ ਚੋਰ ਹੈ ਤੇ ਰਾਜਾ ਤੇ ਮਤਲਬ ਜਾਣ ਲਿਆ ਵੀ ਇਹ ਚੋਰ ਹੈ ਕਾਢੀਏ ਦਾ ਭਾਵ ਜਾਣ ਲੈਣਾ ਠੀਕ ਹੈ ਇੱਥੇ ਫਿਰ ਗੁਰੂ ਜੀ ਕਹਿਣ ਲੱਗੇ ਕਹਿੰਦੇ ਵੀ ਜਿਹਨਾਂ ਨੂੰ ਇਸ ਜਨਮ ਦੇ ਅੰਦਰ ਬਾਕੀ ਗੱਲਾਂ ਤਾਂ ਯਾਦ ਆ ਵੀ ਮੈਂ ਗੁਰਬਾਣੀ ਪੜ੍ਹਦਿਆਂ ਵੀ ਮੰਗਣਾ ਤਾਂ ਵੀ ਮੰਗਣਾ ਪਰ ਨਾਮ ਦੀ ਸੋਝੀ ਯਾਦ ਨਹੀਂ ਹੈ ਨਾਮ ਸਿਮਰੇ ਸੋਝੀ ਨਹੀਂ ਲੈਂਦੇ ਨਾਮ ਨਾਲ ਨਹੀਂ ਜੁੜਦੇ ਸ਼ਬਦ ਨਾਲ ਨਹੀਂ ਜੁੜਦੇ ਕਹਿੰਦੇ ਫਿਰ ਉਹ ਪਰਮਾਤਮਾ ਜਾਣਦਾ ਇਹ ਕੰਗਾਲ ਆ ਇਹ ਕੰਗਾਲ ਨੇ ਇਹਨਾਂ ਦੇ ਪੱਲੇ ਕੁਛ ਨਹੀਂ ਹੈ ਗਰੀਬ ਨੇ ਕੰਗਾਲ ਕੌਣ ਹੈ ਜਿਹਦੇ ਕੋਲ ਕੁਛ ਵੀ ਹੈ ਨਹੀਂ ਕਹਿੰਦੇ ਕੰਗਾਲ ਨੇ ਆਂਦਾ ਫਿਰ ਕਿਉਂ ਆਂਦਾ ਜਿਸ ਨੂੰ ਵਿਸਰੇ ਨਾਉ ਸੋ ਜੋਨੀ ਹਾਂਡੀਏ ਕਹਿੰਦੇ ਫਿਰ ਜਿਹਨਾਂ ਨੂੰ ਨਾਮ ਭੁੱਲਿਆ ਜਿਹਨਾਂ ਨੂੰ ਪਰਮਾਤਮਾ ਨੇ ਜਾਣਿਆ ਵੀ ਇਹ ਕੰਗਾਲ ਹੀ ਹੈ ਇਹਨਾਂ ਕੋਲ ਕੁਛ ਨਹੀਂ ਹੈਗਾ ਹੁਣ ਤੁਸੀਂ ਹਿਸਾਬ ਲਓ ਇੱਕ ਬੰਦਾ ਕੰਗਾਲ ਹੈ ਕੁਛ ਨਹੀਂ ਹੈਗਾ ਰੋਟੀ ਤੇ ਖਾਣੀ ਹੈ ਠੀਕ ਅਤੇ ਕੀ ਕਰਦਾ ਸਵੇਰੇ ਉੱਠਦਾ ਅਤੇ ਤੁਰ ਪੈਂਦਾ ਦਰ ਦਰ ਤੇ ਮੰਗਣ ਲੱਗ ਪੈਂਦਾ ਕਿਸੇ ਨੇ ਪੁੱਛਿਆ ਭਾਈ ਸਾਹਿਬ ਤੁਸੀਂ ਮੰਗਦੇ ਕਿਉਂ ਫਿਰਦੇ ਹੋ ਕਹਿੰਦਾ ਕੀ ਕਰੀਏ ਕੰਗਾਲ ਹੈਗੇ ਸਾਡੇ ਪੱਲੇ ਕੁਛ ਨਹੀਂ ਹੈਗਾ ਤੇ ਮੰਗਣਾ ਹੀ ਪੈਣਾ ਹੈ ਨਾ ਫਿਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਕਹਿੰਦੇ ਜਿਹਨਾਂ ਨੂੰ ਇਸ ਜਨਮ 'ਚ ਨਾਮ ਵਿਸਰਿਆ ਨਾਮ ਚੇਤੇ ਨਹੀਂ ਹੈ ਸਿਮਰਨ ਨਹੀਂ ਕਰਦੇ ਕਹਿੰਦੇ ਫਿਰ ਪਰਮਾਤਮਾ ਉਹਨਾਂ ਨੂੰ ਕੰਗਾਲ ਜਾਣ ਕੇ ਸਾਰੀਆਂ ਜੋਨਾਂ 'ਚ ਘੁਮਾਉਂਦਾ ਕਹਿੰਦੇ ਸਾਰੀਆਂ ਜੋਨਾਂ ਜਾ ਕੇ ਫਿਰ ਦਾਤ ਮੰਗਦੇ ਰਹੋ ਵੀ ਦੇਹ ਸਮਾਂ ਦੇਹ ਸਮਾਂ ਦੇਹ ਸਮਾਂ ਦੇਹ ਸਮਾਂ ਦੇਹ ਸਮਾਂ ਜਾਓ ਕਹਿੰਦੇ ਜਾਓ ਜੋਨੀਆਂ 'ਚ ਘੁੰਮੋ ਜਾ ਕੇ ਫਿਰ ਕਿਉਂ ਕੰਗਾਲ ਹੈ ਨਾ ਉਹਨਾਂ ਕੋਲ ਸੀਗਾ ਕੁਛ ਨਹੀਂ ਧਨ ਇਕੱਠਾ ਕੀਤਾ ਹੀ ਨਹੀਂ ਕਾਹਦਾ ਨਾਮ ਦਾ ਧਨ ਇਕੱਠਾ ਕੀਤਾ ਹੀ ਨਹੀਂ ਸਿਮਰਨ ਕੀਤਾ ਹੀ ਨਹੀਂ ਸਿਮਰਨ ਦੀ ਬੜੀ ਵੱਡੀ ਗੱਲ ਆ ਗੁਰੂ ਪਿਆਰੀ ਸਾਹਿਬ ਸਿੰਘ ਜੀ ਇਹ ਨਹੀਂ ਕਿ ਆਪਾਂ ਤੇ ਮੰਨ ਲਿਆ ਵੀ ਚੱਲ ਠੀਕ ਹੈ ਆਹ ਫਿਰ ਗੁਰੂ ਜੀ ਨੇ ਨਾ ਇਹਨਾਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਹੋਰ ਬੜੀ ਵੱਡੀ ਗੱਲ ਕਹਿ ਦਿੱਤੀ ਇਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿ ਰਹੇ ਆ ਮਹਲਾ ਚੌਥਾ ਦੇ ਅੰਦਰ ਉਹ ਜਵਾਬ ਦੇਣ ਲੱਗੇ ਆ ਕੀ ਕਹਿਣ ਲੱਗੇ ਕਹਿੰਦੇ ਵੀ ਕਿਹਨਾਂ ਦੀ ਅਵਸਥਾ ਇੱਦਾਂ ਦੀ ਕੌਣ ਨੇ ਉਹ ਤੇ ਦੱਸਣ ਲੱਗੇ ਨਿੱਤ ਨਿੱਤ ਕਾਇਆ ਮਜਨ ਕੀਆ ਨਿੱਤ ਮਲ ਮਲ ਦੇਹ ਸਵਾਰੇ ਨਿੱਤ ਨਿੱਤ ਕਾਇਆ ਮਜਨ ਕੀਆ ਨਿੱਤ ਮਲ ਮਲ ਦੇਹ ਸਵਾਰੇ ਕਹਿੰਦਾ ਬੜੇ ਜਾਣੇ ਇੱਦਾਂ ਦੇ ਨੇ ਨਿੱਤ ਨਿੱਤ ਕਾਇਆ ਮਜਨ ਕੀਆ ਕਹਿੰਦੇ ਰੋਜ਼ ਰੋਜ਼ ਸਰੀਰ ਨੂੰ ਨਹਾਉਂਦੇ ਆ ਧੋਂਦੇ ਆ ਰੋਜ਼ ਨਹਾਉਂਦੇ ਆ ਨਿੱਤ ਮਲ ਮਲ ਦੇਹ ਸਵਾਰੇ ਕਹਿੰਦੇ ਵੀ ਜਿਹੜਾ ਸਰੀਰ ਹੈ ਇਹਨੂੰ ਮਲ ਮਲ ਕੇ ਮੈਲ ਲਾਉਣ ਡੇ ਮਲ ਮਲ ਕੇ ਸਾਬਣ ਲਾਉਣ ਡੇ ਨੇ ਬੜਾ ਘੰਟਾ ਘੰਟਾ ਨਹਾਉਂਦੇ ਰਹਿੰਦੇ ਨੇ ਪਰ ਗੁਰੂ ਜੀ ਕਹਿੰਦੇ ਮੇਰੇ ਸਤਿਗੁਰ ਕੇ ਮਨ ਬਚਣ ਨਾ ਪਾਏ ਸਭ ਫੋਕਟ ਚਾਰ ਸਿੰਗਾਰੇ ਦੇਖੋ ਕਹਿੰਦੇ ਭਾਵੇਂ ਮਲ ਮਲ ਕੇ ਨਹਾਉਂਦੇ ਨੇ ਮੈਲਾਂ ਲਾਉਂਦੇ ਨੇ ਸਰੀਰ ਦੀਆਂ ਪਰ ਮੇਰੇ ਸਤਿਗੁਰ ਕੇ ਬਚਨ ਮਨ ਨਾ ਪਾਏ ਮੇਰੇ ਸਤਿਗੁਰ ਆ ਗਿਆ ਹੁਣ ਮੇਰੇ ਗੁਰੂ ਜੀ ਆਪਣੇ ਕਹਿਣ ਲੱਗੇ ਮੇਰੇ ਸਤਿਗੁਰ ਕਹਿੰਦਾ ਮੇਰੇ ਸਤਿਗੁਰ ਸਤਿਗੁਰ ਕਿਹਨੂੰ ਕਹਿੰਦੇ ਉਪਦੇਸ਼ ਨੂੰ ਕਹਿੰਦੇ ਪਰ ਕਰੀਏ ਕੀ ਜਿਹੜਾ ਮੈਂ ਉਪਦੇਸ਼ ਦੇ ਰਿਹਾ ਸੰਸਾਰ ਨੂੰ ਮੈਂ ਗੱਲ ਸਮਝਾ ਰਿਹਾ ਮੇਰੇ ਸਤਿਗੁਰ ਕੇ ਮਨ ਬਚਨ ਨਾ ਪਾਏ ਕਹਿੰਦੇ ਮੇਰੇ ਉਪਦੇਸ਼ ਦੇ ਮਨ ਇਹਨਾਂ ਦੇ ਬਚਨ ਮਨ ਨੂੰ ਚੰਗੇ ਨਹੀਂ ਲੱਗਦੇ ਇਹਦਾ ਮਤਲਬ ਕਿ ਮੇਰੀ ਉਪਦੇਸ਼ ਦੀ ਗੱਲ ਨਹੀਂ ਮੰਨਦੇ, ਉੱਦਾਂ ਭਾਵੇਂ ਜਾ ਕੇ ਤੀਰਥਾਂ 'ਤੇ ਨਹਾਉਂਦੇ ਨੇ, ਮਲ ਮਲ ਕੇ ਨਹਾਉਂਦੇ ਨੇ, ਇਸ਼ਨਾਨ ਕਰਦੇ ਨੇ, ਪਰ ਗੁਰੂ ਸਾਹਿਬਾਂ ਕਹਿੰਦੇ ਮੇਰੇ ਉਪਦੇਸ਼ ਨੂੰ ਨਹੀਂ ਮੰਨਦੇ। ਮੇਰੇ ਸਤਿਗੁਰ ਕੇ ਮਨ ਬਚਨ ਨਾ ਪਏ ਸਭ ਫੋਕਟ, ਚਾਰ ਸ਼ਿੰਗਾਰੇ ਦੱਸੋ ਸਭ ਫੋਕਟ। ਚਾਰ ਦਾ ਭਾਵ ਕੀ ਹੁੰਦਾ? ਸ਼ਿੰਗਾਰ ਕਰਨਾ, ਆਪਣੇ ਆਪ ਨੂੰ ਚਾਰ ਚੰਨ ਲਾਉਣਾ, ਸੁੰਦਰ ਬਣਨਾ। ਕਹਿਣ ਲੱਗੇ ਭਾਵੇਂ ਸਵੇਰੇ ਰੋਜ਼ ਨਹਾ ਕੇ ਬੜੇ ਸੁੰਦਰ ਬਣੇ ਫਿਰਦੇ ਨੇ, ਬੜੇ ਸੋਹਣੇ ਲੱਗਦੇ ਨੇ, ਪਰ ਕਹਿੰਦੇ ਜਿਹੜਾ ਬੰਦਾ ਮੇਰੇ ਉਪਦੇਸ਼ ਨੂੰ ਨਹੀਂ ਮੰਨਦਾ, ਕਹਿੰਦਾ ਉਹਦੇ ਸਾਰੇ ਕੀਤੇ ਸ਼ਿੰਗਾਰ ਤੇ ਮਲ ਮਲ ਨਹਾਉਣਾ ਸਾਰਾ ਕੁਝ ਫੋਕਟ ਹੀ ਹੈ, ਵਿਅਰਥ ਹੀ ਹੈ। ਹੁਣ ਲਓ ਸਾਹਿਬ ਮਾਰੋ ਝਾਤੀ। ਇਹਦਾ ਮਤਲਬ ਗੁਰੂ ਜੀ ਕਹਿੰਦੇ ਬਾਹਰਲੇ ਪਹਿਰਾਵੇ ਨਾਲ ਗੱਲ ਨਹੀਂ ਬਣੀ, ਇੱਕ ਪਹਿਰਾਵਾ ਅੰਦਰ ਵੀ ਪਾਉਣਾ ਪੈਣਾ, ਅੰਦਰ ਵੀ ਪਾਉਣਾ ਪੈਣਾ। ਬਾਹਰ ਪਹਿਰਾਵਾ ਪਾਇਆ, ਸਕੂਲ ਦੀ ਵਰਦੀ ਪਾ ਲਈ ਆਪਾਂ, ਵਰਦੀ ਪਾ ਕੇ ਵੀ ਪੜ੍ਹਨਾ ਪੈਂਦਾ, ਅੰਮ੍ਰਿਤ ਛੱਕ ਕੇ ਵੀ ਧੰਨ ਗੁਰੂ ਗ੍ਰੰਥ ਸਾਹਿਬ ਦਾ ਕਹਿਣਾ ਮੰਨਣਾ ਪੈਂਦਾ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਉਹ ਕਰਨਾ ਆ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ? ਇਸ ਯੁੱਗ ਮੈਂ ਸੋਭਾ ਨਾਮ ਕੀ, ਬਿਨ ਨਾਵੇਂ ਸੋਭ ਨਾ ਹੋਏ। ਇਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਉਪਦੇਸ਼ ਦੇ ਰਹੇ ਨੇ। ਫਿਰ ਆਓ ਗੁਰੂ ਜੀ ਪਤਾ ਕੀ ਕਹਿਣ ਲੱਗੇ? ਅੱਗੇ ਜਾ ਕੇ ਸਮਝਾਉਂਦੇ ਬੜੇ ਪਿਆਰ ਦੇ ਨਾਲ, ਧੰਨੋ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਧੰਨੋ, ਭੁੱਲਿਆਂ ਪਟਕਿਆਂ ਨੂੰ ਪਹਿਲਾਂ ਆਪੇ ਚਪੇੜਾਂ ਮਾਰਦੇ ਹੋ, ਮੁੜ ਕੇ ਗਲੇ ਲਾ ਲੈਂਦੇ ਹੋ। ਆਹ ਦੇਖੋ ਹੁਣ ਅੱਗੇ ਜਾ ਕੇ ਗਲੇ ਲਾਉਣ ਲੱਗੇ। ਕੀ ਕਹਿੰਦੇ ਆ? ਉਹ ਕਹਿੰਦੇ ਮਟਕ ਮਟਕ ਚੱਲ ਸਖੀ ਸਹੇਲੀ, ਮੇਰੇ ਠਾਕੁਰ ਕੇ ਗੁਣ ਸਾਰੇ। ਧਿਆਨ ਦੇਣਾ ਹੁਣ ਕੀ ਕਹਿਣ ਲੱਗੇ, ਕਹਿੰਦੇ ਮਟਕ ਮਟਕ ਚੱਲ ਸਖੀ ਸਹੇਲੀ। ਮਟਕ 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 ਕਿਹਨੂੰ ਕਹਿੰਦੇ ਆ? ਕਿਸੇ ਵੇਲੇ ਕੋਈ ਕੁੜੀ ਦੋ ਸਹੇਲੀਆਂ ਆਪਸ ਚ ਜਾਣ ਰਹੀਆਂ, ਇੱਕ ਹੌਲੀ ਹੌਲੀ ਤੁਰਦੀ ਹੈ, ਜਿਹੜੀ ਹੌਲੀ ਹੌਲੀ ਤੁਰਦੀ ਹੈ ਇੱਕ ਤੇਜ਼ ਤੁਰਦੀ, ਜਿਹੜੀ ਤੇਜ਼ ਤੁਰਦੀ ਹੈ ਉਹ ਹੌਲੀ ਉਹਨੂੰ ਕਹਿੰਦੇ ਤੂੰ ਕੀ ਮਟਕ ਮਟਕੇ ਤੁਰਨ ਰਹੀ, ਇਹ ਤਾਂ ਮਤਲਬ ਤੂੰ ਹੌਲੀ ਹੌਲੀ ਤੁਰਨ ਰਹੀ ਹੈ। ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਕੀ ਕਹਿੰਦੇ? ਕਹਿੰਦੇ ਮਟਕ ਮਟਕ ਚੱਲ। ਕਹਿੰਦੇ ਏਦਾਂ ਕਰ ਜਦੋਂ ਬਾਣੀ ਪੜ੍ਹਦਾ ਨਾ, ਸਖੀ ਸਹੇਲੀ, ਸਖੀ ਦਾ ਭਾਵ ਕੀ ਹੈ? ਦੋ ਕੁੜੀਆਂ ਸੀਗੀਆਂ ਤੇ ਇਕੱਠੀਆਂ ਰਹਿੰਦੀਆਂ ਹੁੰਦੀਆਂ ਸੀ, ਇੱਕ ਦਾ ਵਿਆਹ ਹੋ ਗਿਆ, ਇੱਕ ਦਾ ਵਿਆਹ ਹੋ ਗਿਆ ਤੇ ਵਿਆਹ ਚੰਗੇ ਘਰ ਚ ਹੋਇਆ, ਅਮੀਰ ਘਰ ਚ ਹੋਇਆ, ਤੇ ਉਹ ਥੋੜਾ ਟਾਈਮ ਉੱਥੇ ਰਹੀ ਤੇ ਉਹਨੂੰ ਮੌਕਾ ਲੱਗਾ ਕਿਤੇ ਵਾਪਸ ਪਿੰਡ ਆਉਣ ਦਾ। ਤੇ ਉਹ ਕੀ ਕਰਦੀ ਹੈ? ਵੇਖਦੀ ਹੈ ਆਪਣੇ ਹਾਂ ਦੀਆਂ ਕੁੜੀਆਂ ਜਿਹਨਾਂ ਦੇ ਨਾਲ ਖੇਡਦੀ ਰਹੀ, ਉਹਨਾਂ ਨੂੰ ਮਿਲਦੀ ਹੈ ਤੇ ਆਪਣੇ ਸਹੁਰੇ ਦੀ ਗੱਲ ਸੁਣਾਉਂਦੀ, ਆਪਣੇ ਸਹੁਰੇ ਘਰ ਦੀ। ਦੇਖਿਓ ਕਦੇ ਵੀ ਵਿਆਹ ਵਾਲੀ ਕੁੜੀ ਜਿਹੜੀ ਆ ਸਹੁਰੇ ਘਰੋਂ ਵਾਪਸ ਆ ਕੇ ਨਾ ਕਦੀ ਪੇਕੇ ਨੇ ਗੱਲਾਂ ਨਹੀਂ ਸੁਣਾਊਗੀ ਤੇ ਨਾ ਸੁਣਨਗੀਆਂ ਦੂਜੀਆਂ। ਕੀ ਕਹਿਣਗੀਆਂ? ਤੂੰ ਸੁਣਾ ਵਿਆਹੀ, ਤੂੰ ਗਈਆਂ, ਤੂੰ ਸੁਣਾ ਆਪਣੇ ਸਹੁਰੇ ਘਰ ਦੀ ਗੱਲ ਕੋਈ। ਇੱਦਾਂ ਹੀ ਗੁਰੂ ਪਿਆਰੋ, ਜਿਹੜੀਆਂ ਆਤਮਾ ਪਰਮਾਤਮਾ ਚ ਲੀਨ ਹੋ ਗਈਆਂ ਜਦੋਂ ਜੱਗ ਤੇ ਆਉਂਦੀਆਂ ਨਾ, ਉਹ ਤੇ ਹੈ ਤੇ ਉਹਨਾਂ ਵਰਗੀਆਂ ਹੀ ਜਿਹਨਾਂ ਦੇ ਵਿੱਚੋਂ ਲੰਘ ਕੇ ਗਈਆਂ। ਤੁਹਾਡਾ ਵੀ ਸਮਾਂ ਉਹੀ, ਉਹਨਾਂ ਕੋਲ ਸਮਾਂ ਉਹੀ ਸੀਗਾ, ਪਰ ਉਹਨਾਂ ਦਾ ਵਿਆਹ ਹੋ ਗਿਆ ਪਰਮਾਤਮਾ ਨਾਲ, ਖਸਮ ਮਿਲ ਗਿਆ ਉਹਨਾਂ ਨੂੰ, ਉਹ ਸੱਚਖੰਡ ਚਲੀਆਂ ਗਈਆਂ। ਜਦੋਂ ਕਿਸੇ ਸਾਧੂ ਸੰਤ ਦਾ ਰੂਪ ਲੈ ਕੇ ਸੰਸਾਰ ਦੇ ਉੱਤੇ ਆਈਆਂ, ਠੀਕ ਹੈ, ਤੇ ਸੰਸਾਰ ਦੀਆਂ ਸਹੇਲੀਆਂ ਇਕੱਠੀਆਂ ਹੋਈਆਂ, ਠੀਕ। ਕਦੀ ਵੇਖਿਓ ਸਾਧੂ ਸੰਤ ਦੇ ਲਾਗੇ ਬੈਠੇ ਹੋਈਏ ਤੇ ਕਦੀ ਕਹੀਦਾ ਉਹਨਾਂ ਨੂੰ ਵੀ ਸੰਸਾਰ ਦੀ ਗੱਲ ਸਾਡੇ ਕੋਲ ਸੁਣੋ? ਕੀ ਕਹੀਦਾ? ਆਂਦਾ ਮਹਾਂਪੁਰਖੋ ਕੋਈ ਰੱਬ ਦੀ ਗੱਲ ਸੁਣਾਓ। ਇਹਦਾ ਮਤਲਬ ਤੁਸੀਂ ਆਪਣੇ ਘਰ ਦੀ ਗੱਲ ਸੁਣਾਓ, ਸਹੁਰੇ ਘਰ ਦੀ ਗੱਲ ਸੁਣਾਓ। ਪੇਕਿਆਂ ਦੀ ਸੁਣਨਾ ਕੀ ਫਾਇਦਾ? ਪੇਕਿਆਂ ਤੁਸੀਂ ਇੱਥੋਂ ਹੀ ਗਏ ਸੀ, ਇੱਥੇ ਤੇ ਤੁਸੀਂ ਜਾਣਦੇ ਹੋ ਤੇ ਅਸੀਂ ਜਾਣਦੀਆਂ ਹੀ ਹਾਂ ਪੇਕੇ ਕੀ ਹੋਣ ਰਿਹਾ। ਪਰ ਤੁਸੀਂ ਸਹੁਰਿਆਂ ਦੀ ਗੱਲ ਸੁਣਾਓ, ਸਹੁਰੇ ਦਾ ਆਨੰਦ ਕਿੱਦਾਂ, ਉਸ ਘਰ ਦਾ ਆਨੰਦ ਕਿੱਦਾਂ। ਉੱਦਾਂ ਹੀ ਸਖੀ ਸਹੇਲੀ, ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਵੀ ਮੇਰਾ ਵਿਆਹ ਹੋ ਗਿਆ, ਅਕਾਲ ਪੁਰਖ ਨਾਲ ਨਾਤਾ ਜੁੜ ਗਿਆ, ਮੈਂ ਸੱਚਖੰਡ ਪਹੁੰਚ ਗਈ ਹਾਂ। ਉੱਥੋਂ ਵਾਪਸ ਆ ਕੇ ਤੇ ਤੁਹਾਨੂੰ ਦੱਸਣ ਲੱਗੀ ਹਾਂ ਵੀ ਤੁਸੀਂ ਪੇਕੇ ਘਰ ਰਹਿੰਦੀਆਂ, ਇੱਥੇ ਰਹਿੰਦੀਆਂ, ਜੇ ਸਹੁਰੇ ਘਰ ਦੀ ਗੱਲ ਸੁਣ ਲਓ। ਤੇ ਕੀ ਕਹਿੰਦੀ? ਕਹਿੰਦੀ ਵੀ ਜੇ ਸਹੁਰੇ ਜਾਣਾ ਤਾਂ ਪਤਾ ਕੀ ਕਰੋ? ਕਹਿਣ ਲੱਗੇ ਮਟਕ ਮਟਕ ਚੱਲ ਸਕੀ ਸਹੇਲੀ। ਕਹਿੰਦੇ ਜਦੋਂ ਉਪਦੇਸ਼ ਸੁਣਦੇ ਹੋ, ਗੁਰਬਾਣੀ ਪੜ੍ਹਦੇ ਹੋ ਨਾ, ਤੇ ਭੱਜਿਆ ਨਾ ਕਰੋ, ਹੌਲੀ ਹੌਲੀ ਚੱਲਿਆ ਕਰੋ। ਦੇਖੋ ਮਟਕ ਮਟਕ, ਆਪਾਂ ਤਾਂ ਭਾਰੀ ਬਣੀ ਪਈ ਹੈ ਸਾਡੇ ਵੀ, ਮੈਂ ਇੰਨੇ ਚਿਰ ਚ ਪਾਠ ਕਰਨਾ ਤੇ ਮੈਂ ਇੰਨੇ ਪਾਠ ਕਰਨੇ ਆ, ਇੱਥੇ ਪੜ੍ਹ ਲਓ। ਇੱਥੇ ਤਾਂ ਗੁਰੂ ਜੀ ਸਿੱਧਾ ਇੱਕ ਲਿਖਣ ਦਾ ਕਹਿੰਦੇ ਕਹਿੰਦੇ ਮਟਕ ਮਟਕ ਚੱਲ ਸਖੀ ਸਹੇਲੀ। ਕਹਿੰਦੇ ਇੱਦਾਂ ਕਰ, ਤੂੰ ਵੀ ਜੇ ਇੱਥੇ ਰਹਿੰਦੀ ਆ ਨਾ, ਤੇ ਮੈਂ ਤਜਰਬਾ ਕਰਕੇ ਦੇਖਿਆ ਹੈ, ਹੌਲੀ ਹੌਲੀ ਤੁਰਿਆ ਕਰ, ਐਵੇਂ ਨਾ ਭੱਜਿਆ ਕਰ, ਮਟਕ ਮਟਕ ਆਰਾਮ ਨਾਲ, ਹੈ ਨਾ, ਹੌਲੀ ਹੌਲੀ ਪੈਰ ਧਰਿਆ ਕਰ, ਠੀਕ ਆ, ਤੇ ਚੱਲ ਸਖੀ ਸਹੇਲੀ। ਕਹਿੰਦੇ ਚੱਲ ਦਾ ਭਾਵ ਕੀ ਆ? ਉਹ ਆਪਣਾ ਜਿਹੜਾ ਜੀਵਨ ਸਫ਼ਰ ਹੈ ਨਾ ਤੇਰਾ, ਇਸ ਜ਼ਿੰਦਗੀ ਦਾ ਜਿਹੜਾ ਸਫ਼ਰ ਬਤੀਤ ਕਰਨਾ ਨਾ, ਹੌਲੀ ਹੌਲੀ, ਕਾਹਲੀ ਨਾ ਪੈ ਕੇ ਜੀਵਨ ਸਫ਼ਰ ਬਤੀਤ ਕਰ, ਹੌਲੀ ਹੌਲੀ, ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਨਾ, ਉਹਨਾਂ ਦੇ ਆਖੇ ਲੱਗ ਤੇ ਆਰਾਮ ਨਾਲ ਪੜ, ਫਿਰ ਤੈਨੂੰ ਗੁਰਬਾਣੀ ਦੀ ਸੋਝੀ ਆ ਜਾਊਗੀ। ਗੁਰੂ ਦੇ ਪਿਆਰੇ ਸਤਸੰਗ ਜੀ, ਹੌਲੀ ਹੌਲੀ ਤੁਰਨ ਵਾਲਾ ਸਾਰੇ ਰਾਹ ਬਾਰੇ ਜਾਣਦਾ, ਕਿੱਥੇ ਕੀ ਪਿਆ ਸੀ, ਰਸਤੇ 'ਚ ਚੀਜ਼ ਪਈ ਵੀ ਦਿਸ ਪੈਂਦੀ ਹੈ, ਤੇਜ਼ੀ ਨਾਲ ਤੁਰਨ ਵਾਲਾ ਪੈਰਾਂ ਥੱਲੇ ਅੰਗੂਠੀ ਪਈ ਵੀ ਸੁੱਟ ਜਾਂਦਾ, ਦਿਸਦੀ ਨਹੀਂ, ਪਰ ਹੌਲੀ ਹੌਲੀ ਤੁਰਨ ਵਾਲਾ ਪੈਰਾਂ ਥੱਲੇ ਕਿਣਕੇ ਦਾ ਵੀ ਪਤਾ ਹੁੰਦਾ ਹੈ। ਕਦੀ ਦੇਖਿਓ ਹੌਲੀ ਹੌਲੀ ਤੁਰਦਾ ਬੰਦਾ। ਦੂਜੇ ਨੇ ਪੁੱਛਿਆ, ਭਾਈ ਸਾਹਿਬ ਯਾਰ ਮੇਰੀ ਨਾ ਅੰਗੂਠੀ ਡਿੱਗ ਪਈ ਰਸਤੇ ਚ। ਤੇ ਕੀ ਕਹਿੰਦਾ? ਭਾਈ ਸਾਹਿਬ ਮੈਂ ਨੀ ਖਿਆਲ ਕੀਤਾ, ਕਿਉਂਕਿ ਮੈਂ ਤੇ ਫਟਾਫਟ ਤੁਰਿਆ ਆਉਂਦਾ ਸੀ, ਮੈਂ ਨੀ ਧਿਆਨ ਦਿੱਤਾ, ਹੈਨਾ। ਹੁਣ ਜਿਹੜਾ ਅੰਗੂਠੀ ਲੱਭਣ ਵਾਲਾ ਆ, ਜਿਹਦੀ ਗੁਆਚ ਗਈ ਅੰਗੂਠੀ, ਉਹ ਲੱਭਣ ਵਾਲਾ ਆ। ਤੁਸੀਂ ਦੇਖਿਆ ਕਦੀ ਕਿੱਦਾਂ ਤੁਰਦਾ ਉਹ? ਹੌਲੀ ਹੌਲੀ ਪੈਰ ਧਰਦਾ। ਕਿਹੜੀ ਗੱਲੋਂ? ਵੀ ਪਤਾ ਨੀ ਕਿੱਥੇ ਡਿੱਗੀ ਹੋਣੀ, ਮੈਨੂੰ ਲੱਭ ਲਵੇ। ਤੇ ਫਿਰ ਗੁਰੂ ਜੀ ਕਹਿੰਦੇ, ਜੇ ਤੂੰ ਇਸ ਉਪਦੇਸ਼ ਵਿੱਚੋਂ ਹੀਰੇ ਮੋਤੀ ਦੀ ਨਹੀਂ ਸ਼ਬਦ ਦੀ ਖੋਜ ਕਰਦੀ ਆ, ਤੇ ਗੁਰਬਾਣੀ ਹੌਲੀ ਹੌਲੀ ਪੜਿਆ ਕਰ, ਆਰਾਮ ਨਾਲ ਪੜਿਆ ਕਰ। ਮਟਕ ਮਟਕ ਚੱਲ ਸਕੀ ਸਹੇਲੀ, ਮੇਰੇ ਠਾਕੁਰ ਕੇ ਗੁਣ ਸਾਰੇ। ਦੇਖਿਓ ਮੇਰੇ ਠਾਕੁਰ, ਠਾਕੁਰ ਪਰਮਾਤਮਾ ਅਕਾਲ ਪੁਰਖ ਕੇ ਗੁਣ ਸਾਰੇ, ਸਾਰੇ ਮੈਂ ਸੰਭਾਲ ਲੈ। ਠੀਕ, ਉਹ ਹੌਲੀ ਹੌਲੀ ਤੁਰਨ ਵਾਲੇ ਨੇ ਮੁੰਦਰੀ ਲੱਭ ਲਈ। ਕਹਿੰਦਾ ਮੈਂ ਹੌਲੀ ਹੌਲੀ ਤੁਰਿਆ ਗਿਆ, ਮੈਨੂੰ ਲੱਭ ਹੀ ਉਹ। ਤੇ ਗੁਰੂ ਜੀ ਕਹਿੰਦੇ, ਆਹਦੇ ਫਿਰ ਜਿਹੜੀਆਂ ਆਤਮਾ ਗੁਰਬਾਣੀ ਹੌਲੀ ਹੌਲੀ ਪੜ੍ਹ ਕੇ ਇਸ ਜੀਵਨ ਸਫ਼ਰ 'ਚ ਹੌਲੀ ਹੌਲੀ ਮਸਤੀ ਵਿੱਚ ਤੁਰਦੀਆਂ ਨੇ, ਕਹਿੰਦੇ ਫਿਰ ਉਹ ਗੁਰੂ ਗ੍ਰੰਥ ਸਾਹਿਬ ਦੇ ਅੰਦਰੋਂ ਉਸ ਪਰਮਾਤਮਾ ਦੇ ਗੁਣ ਸਾਂਭ ਲੈਂਦੀਆਂ ਨੇ। ਸਾਰੇ ਦਾ ਭਾਵ ਸੰਭਾਲਣਾ, ਕਹਿੰਦੇ ਗੁਣ ਸਾਂਭ ਲੈਂਦੀਆਂ ਨੇ। ਤੇ ਜਿਹਨਾਂ ਦੀ ਸਪੀਡ ਹੀ ਬੜੀ ਆ, ਜਿਹਨਾਂ ਦੇ ਕੋਲ ਖਲੋਣਾ ਹੀ ਨਹੀਂ ਮਿਲ ਰਿਹਾ, ਕਹਿੰਦੇ ਉਹਨਾਂ ਦੇ ਆਪਣੇ ਪੱਲੇ ਗੁਣ ਹੁੰਦੇ, ਉਹ ਵੀ ਗਵਾ ਜਾਂਦੀਆਂ ਨੇ। ਤੇਜ਼ ਤੁਰਨ ਵਾਲਾ ਬੰਦਾ ਆਪਣੀ ਚੀਜ਼ ਹੀ ਗਵਾ ਲੈਂਦਾ ਕਿਸੇ ਵੇਲੇ, ਹੈ ਨਾ। ਤੇ ਹੌਲੀ ਤੁਰਨ ਵਾਲਾ ਕਿਸੇ ਹੋਰ ਦੀ ਵੀ ਚੁੱਕ ਲੈਂਦਾ। ਠੀਕ, ਤੇ ਗੁਰੂ ਜੀ ਕਹਿੰਦੇ, ਕਹਿੰਦੇ ਫਿਰ ਹੌਲੀ ਹੌਲੀ ਤੁਰ, ਹੌਲੀ ਹੌਲੀ ਤੁਰ। ਫਿਰ ਦੇਖੋ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਗੁਰਮੁਖ ਸੇਵਾ ਮੇਰੇ ਪ੍ਰਭ ਭਾਈ, ਮੈਂ ਸਤਿਗੁਰ ਅਲਖ ਲਿਖਾਰੇ। ਵਿਚਾਰ ਕਰਕੇ ਦੇਖੋ, ਧੰਨ ਗੁਰੂ ਗ੍ਰੰਥ ਸਾਹਿਬ ਜੀ ਬੜੇ ਪਿਆਰ ਦੇ ਨਾਲ ਸਾਨੂੰ ਸਮਝਾਉਣ ਲੱਗੇ। ਕੀ ਕਹਿਣ ਲੱਗੇ? ਕਹਿੰਦੇ ਗੁਰਮੁਖ ਸੇਵਾ ਮੇਰੇ ਪ੍ਰਭ ਭਾਈ, ਗੁਰਮੁਖ ਸੇਵਾ। ਕਹਿੰਦੇ ਗੁਰਮੁਖਾਂ ਵਾਂਗਣਾ ਸੇਵਾ ਦਾ ਭਾਵ ਭਗਤੀ। ਠੀਕ ਹੈ, ਸਾਧਗੀ ਸੇਵਾ ਨਾਮ ਦੇਈ ਹੈ। ਕਹਿੰਦੇ ਗੁਰਮੁਖ ਸੇਵਾ ਮੇਰੇ ਪ੍ਰਭ ਭਾਈ, ਕਹਿੰਦੇ ਆਤਮਾ ਜਦੋਂ ਹੌਲੀ ਹੌਲੀ ਤੁਰੇਗੀ ਨਾ, ਹੌਲੀ ਹੌਲੀ ਗੁਰਬਾਣੀ ਨੂੰ ਪੜ੍ਹੇਗੀ, ਵਿਚਾਰ ਕਰੇਗੀ ਗੁਰਬਾਣੀ ਦੀ, ਸ਼ਬਦ ਨੂੰ ਹੌਲੀ ਹੌਲੀ ਸੁਣੇਗੀ। ਹੌਲੀ ਹੌਲੀ ਸੁਣਨ ਦੇ ਨਾਲ ਕੀ ਹੋਏਗਾ? ਹੌਲੀ ਹੌਲੀ ਪੜ੍ਹਨ ਦੇ ਨਾਲ ਕੀ ਹੋਏਗਾ? ਤੈਨੂੰ ਇਹਦੇ ਵਿੱਚੋਂ ਮੋਤੀ ਲੱਭ ਪੈਣਗੇ, ਤੈਨੂੰ ਸ਼ਬਦ ਦੀ ਸੋਝੀ ਆ ਜਾਏਗੀ। ਜਦੋਂ ਸ਼ਬਦ ਦੀ ਸੋਝੀ ਆ ਜਾਏਗੀ, ਫਿਰ ਕੀ ਕਰੀ? ਗੁਰਮੁਖ ਸੇਵਾ ਮੇਰੇ ਪ੍ਰਭ ਭਾਈ, ਕਹਿੰਦੇ ਫਿਰ ਤੂੰ ਭਗਤੀ ਨਾਲ ਜੁੜ ਜਾਏਗੀ, ਸਿਮਰਨ ਨਾਲ ਜੁੜ ਜਾਏਗੀ। ਤੇ ਜਦੋਂ ਜੁੜ ਜਾਏਗੀ, ਫਿਰ ਗੁਰਮੁਖਾਂ ਵਾਂਗਣਾ ਜਿਹੜੀਆਂ ਆਤਮਾ ਭਗਤੀ ਨਾਲ ਜੁੜੀਆਂ, ਸੇਵਾ ਨਾਲ ਜੁੜੀਆਂ, ਕਹਿੰਦੇ ਫਿਰ ਉਹ ਆਤਮਾ ਮੇਰੇ ਪਰਮਾਤਮਾ ਨੂੰ ਸੋਹਣੀਆਂ ਲੱਗਦੀਆਂ ਨੇ, ਉਹ ਆਤਮਾ ਪਰਮਾਤਮਾ ਨੂੰ ਸੋਹਣੀਆਂ ਲੱਗਦੀਆਂ। ਜਿਹੜਾ ਉਹਦਾ ਨਾਮ ਸਿਮਰਨ ਨਹੀਂ ਕਰਦੀਆਂ, ਉਹ ਪਰਮਾਤਮਾ ਨੂੰ ਸੋਹਣੀਆਂ ਨਹੀਂ ਲੱਗਦੀਆਂ। ਠੀਕ ਹੈ ਬਈ, ਗੱਲ ਵੀ ਸੱਚ ਆ। ਜਦੋਂ ਆਪਾਂ ਕਹਿੰਦੇ ਹਾਂ ਨਾ ਕਿਸੇ ਕੁੜੀ ਨੂੰ ਵੀ ਤੈਨੂੰ ਵੇਖਣ ਵਾਲੇ ਆ ਰਹੇ ਆ, ਜਦੋਂ ਆਪਾਂ ਕਹਿੰਦੇ ਤੈਨੂੰ ਵੇਖਣ ਵਾਲੇ ਆ ਰਹੇ, ਕਹਿੰਦੀ ਆਉਂਦੇ ਹੋ, ਮੈਂ ਇੰਨੀ ਸੋਹਣੀ ਹਾਂ, ਬਰਾਬਰ ਨੇ ਮੈਨੂੰ ਸੋਹਣੀ ਬਣਾਇਆ। ਫਿਰ ਵੀ ਮਾਂ ਅਤੇ ਬਾਪ ਕੀ ਕਹਿੰਦੇ ਆ? ਕਹਿੰਦੇ ਪੁੱਤ ਤੂੰ ਭਾਵੇਂ ਸੋਹਣੀ ਆ, ਪਰ ਫਿਰ ਵੀ ਕੱਪੜੇ ਸੋਹਣੇ ਪਾਉਣੇ ਪੈਣੇ ਆ, ਸ਼ਿੰਗਾਰ ਕਰਨਾ ਪੈਣਾ, ਕਿਉਂਕਿ ਵੇਖਣ ਵਾਲੇ ਆ ਰਹੇ, ਤੂੰ ਵੱਖਰੀ ਲੱਗਣੀ ਚਾਹੀਦੀ ਹੈ ਬਾਕੀਆਂ ਦੇ ਵਿੱਚੋਂ। ਪਤਾ ਲੱਗ ਜਾਵੇ ਇਹ ਕੁੜੀ ਜਿਹਨੂੰ ਅਸੀਂ ਵੇਖਣਾ ਹੈ। ਇਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ ਕਿ ਆਤਮਾ ਤੂੰ ਹੈ ਤੇ ਪਰਮਾਤਮਾ ਦੀ ਅੰਸ਼ ਚੋਂ, ਤੂੰ ਵੈਸੇ ਸੋਹਣੀ ਹੈ, ਕਿਉਂਕਿ ਕਹੋ ਕਬੀਰ ਇਹ ਰਾਮ ਕੀ ਅੰਸ਼, ਤੂੰ ਵੈਸੇ ਸੋਹਣੀ ਆ, ਪਰ ਫਿਰ ਵੀ ਤੂੰ ਪਰਮਾਤਮਾ ਦੇ ਪਸੰਦ ਆ ਜਾਵੇ, ਉਹ ਤੈਨੂੰ ਨਾਮ ਦਾ ਗਹਿਣਾ ਪਾਉਣਾ ਪੈਣਾ ਹੈ, ਇਸ ਸੰਸਾਰ ਤੋਂ ਵੱਖਰੀ ਹੋਣਾ ਪੈਣਾ, ਇੱਕ ਐਸਾ ਸ਼ਿੰਗਾਰ ਕਰਨਾ ਪੈਣਾ ਜਿਸ ਸ਼ਿੰਗਾਰ ਨੂੰ ਦੇਖ ਕੇ ਪਰਮਾਤਮਾ ਦੀ ਨਜ਼ਰ 'ਚ ਆ ਜਾਵੇ, ਤੇ ਸਾਰਿਆਂ ਵਿੱਚ ਬੈਠੀ ਨੂੰ ਕਹਿ ਦੇਵੇ। ਦੇਖੋ ਕਈ ਇਹਦੀ ਮੁੰਡਾ ਆ ਕੇ ਬੈਠਾ, ਤੇ ਮੁੰਡੇ ਨੇ ਪੁੱਛਿਆ ਨਹੀਂ ਕੁੜੀ ਕਿਹੜੀ ਇਹਨਾਂ 'ਚੋਂ, ਪੁੱਛਿਆ ਨਹੀਂ। ਠੀਕ ਹੈ, ਤੇ ਨਾਲ ਆਪਣੀ ਭੈਣ ਭਰਾ ਨੂੰ ਕਹਿੰਦਾ, ਕਹਿੰਦਾ ਪਸੰਦ ਆ ਮੈਨੂੰ, ਸੋਹਣੀ ਹੈ। ਉਹ ਮੁੰਡੇ ਨੂੰ ਪੁੱਛਦੇ ਵੀ ਤੈਨੂੰ ਦੱਸਿਆ ਤਾਂ ਨਹੀਂ ਅਜੇ ਵੀ ਕੁੜੀ ਕਿਹੜੀ ਹੈ, ਆਈ ਆਈ ਹੈ ਕਿ ਨਹੀਂ ਆਈ, ਪਤਾ ਨਹੀਂ ਸਾਨੂੰ ਆਪਣੇ ਨਹੀਂ ਪਤਾ ਹੈਗਾ। ਤੇ ਹੌਲੀ ਜਿਹੀ ਆਪਣੀ ਮਾਂ ਨੂੰ ਕਹਿੰਦਾ, ਭੈਣ ਨੂੰ ਕਹਿੰਦਾ, ਕਹਿੰਦਾ ਦੇਖੋ ਜੇ ਅੱਜ ਉਹਨੇ ਮੈਨੂੰ ਪਸੰਦ ਆਉਣਾ ਤਾਂ ਉਹਨਾਂ ਨੇ ਵੱਖਰੀ ਬਣਾਈ ਹੋਣੀ ਆ, ਉਹਦਾ ਸ਼ਿੰਗਾਰ ਵੱਖਰਾ ਹੀ ਹੋਣਾ। ਕਹਿੰਦਾ ਉਹਦੀ ਸਾਹਮਣੇ ਬੈਠੀ, ਉਹਦਾ ਸ਼ਿੰਗਾਰ ਵੇਖੋ, ਸਾਰਿਆਂ ਨੂੰ ਵੱਖਰਾ, ਇਹੋ ਹੀ ਹੋਣੀ। ਉਹਦੀ ਮਾਂ ਭੈਣ ਜਾ ਕੇ ਪੁੱਛਦੀ ਹੈ, ਕਹਿੰਦੀ ਭਾਈ ਸਾਹਿਬ ਕੁੜੀ ਕਿਹੜੀ ਆ, ਸਾਹਮਣੇ ਬੈਠੀ ਹੈ। ਕਹਿੰਦੀ ਸਾਡੇ ਮੁੰਡੇ ਨੇ ਪਹਿਲਾਂ ਹੀ ਕਹਿਤਾ ਵੀ ਪਸੰਦ ਹੈ ਮੈਨੂੰ, ਇਹੋ ਹੀ ਹੋਣੀ। ਉਹ ਉਹੀ ਗੱਲ ਜੇ ਉਹ ਵੱਖਰੀ ਸੀ, ਤੇ ਜਿੱਦਾਂ ਤੁਹਾਡੇ ਉਹਦੇ ਨਾਮ ਦਾ ਗਹਿਣਾ ਪਾ ਗਿਆ, ਫਿਰ ਤੁਸੀਂ ਵੱਖਰੀਆਂ ਹੋ ਜਾਣਾ, ਤੁਸੀਂ ਰੱਬ ਨੂੰ ਜਿੱਥੇ ਮਰਜ਼ੀ ਬਹਿ ਜਾਓ ਪਸੰਦ ਆ ਜਾਣਾ, ਪਰ ਗਹਿਣਾ ਪਾਉਣਾ ਪੈਣਾ। ਸੰਸਾਰ ਨੂੰ ਵੱਖਰੇ ਹੋਣ ਲਈ, ਉਹਨੂੰ ਪਸੰਦ ਆਉਣ ਲਈ ਨਾਮ ਦਾ ਗਹਿਣਾ ਹੋਣਾ ਪੈਣਾ। ਬਿਨਾਂ ਸ਼ਿੰਗਾਰ ਤੋਂ ਕੋਈ ਪਸੰਦ ਨਹੀਂ ਆਉਂਦੀ, ਬਿਨਾਂ ਨਾਮ ਤੋਂ ਕੋਈ ਪਰਮਾਤਮਾ ਨੂੰ ਪਸੰਦ ਨਹੀਂ ਆਉਂਦੀ। ਉਹੀ ਗੱਲ ਗੁਰੂ ਜੀ ਕਹਿਣ ਲੱਗੇ, ਕਹਿਣ ਲੱਗੇ ਗੁਰਮੁਖ ਸੇਵਾ ਮੇਰੇ ਪ੍ਰਭ ਭਾਈ, ਮੈਂ ਸਤਿਗੁਰ ਅਲਖ ਲਿਖਾਰੇ। ਅਲਖ ਅਲੱਗ ਕਹਿੰਦਾ ਜਿਹਦੀ ਗਿਣਤੀ ਨਹੀਂ ਹੈਗੀ, ਕੌਣ ਹੈ ਉਹ? ਅਕਾਲ ਪੁਰਖ ਹੈ, ਪਰਮਾਤਮਾ ਆ। ਲਿਖਾਰੇ ਦਾ ਭਾਵ ਕੀ ਆ? ਸਮਝ ਲੱਗ ਜਾਣੀ ਕਿਸੇ ਦੀ। ਲਿਖਾਰੇ ਕਿਹਨੂੰ ਕਹਿੰਦੇ ਆ? ਸਮਝ ਲੱਗ ਜਾਣੀ। ਹੁਣ ਦੇਖੋ ਕਿਸੇ ਚੀਜ਼ ਦੀ ਆਪਾਂ ਨੂੰ ਸਮਝ ਲੱਗ ਜਾਂਦੀ ਹੈ, ਲਿਖਾਰੀ ਹੈ, ਠੀਕ ਹੈ ਨਾ? ਆਪਾਂ ਇਹ ਲਿਖਾਰੀ ਹੈ, ਉਹਨੂੰ ਸਮਝ ਲੱਗ ਗਈ ਕਿਸੇ ਦੀ ਉਹ ਲਿਖਣ ਲੱਗ ਪਿਆ, ਠੀਕ ਹੈ, ਇਹ ਲਿਖਾਰੀ ਹੈ, ਇੱਥੇ ਲਿਖਾਰੇ ਆ ਗਿਆ। ਗੁਰੂ ਜੀ ਕਹਿੰਦੇ ਆਉਂਦੇ ਪਰ ਜਿਹਨਾਂ ਨੂੰ ਗੁਰਬਾਣੀ ਦੀ ਸਮਝ ਲੱਗ ਗਈ ਉਹ ਵੀ ਤਾਂ ਲਿਖਾਰੇ ਨੇ, ਲਿਖਾਰੀ ਨੇ, ਉਹ ਇਸ ਗੁਰਬਾਣੀ ਨੂੰ ਆਪਣੇ ਮਨ ਤੇ ਲਿਖ ਲੈਂਦੇ ਨੇ। ਉਹ ਸੋਝੀ ਆ ਗਈ ਨਾ ਉਹਨਾਂ ਨੂੰ, ਸਮਝ ਲੱਗ ਗਈ ਉਹਨਾਂ ਨੇ ਜਿੰਨੀ ਗੁਰਬਾਣੀ ਸੀ ਜੋ ਪੜਿਆ ਸੀ ਆਪਣੇ ਮਨ ਤੇ ਹੀ ਲਿਖ ਲਿਆ, ਉਹ ਲਿਖਾਰੀ ਬਣ ਗਏ। ਉਹ ਲਿਖਾਰੀ ਨੂੰ ਗੁਰੂ ਜੀ ਨੇ ਲਿਖਾਰੇ ਅੱਖਰ ਕਰ ਦਿੱਤਾ, ਕਹਿੰਦੇ ਸਮਝ ਆ ਗਈ ਉਹਨਾਂ ਨੂੰ, ਠੀਕ ਹੈ ਨੀ? ਲਿਖਾਰੀ ਕੌਣ ਬਣਦਾ? ਕਦੀ ਦੇਖਣਾ ਕਿਸੇ ਨੇ ਚੋਟ ਖਾਧੀ ਹੈ, ਉਹਨੂੰ ਕਿਸੇ ਗੱਲ ਦੀ ਸਮਝ ਲੱਗ ਗਈ ਹੈ, ਤੇ ਉਹ ਲਿਖਾਰੀ ਬਣ ਗਿਆ, ਉਹਨੇ ਨਾਵਲ ਲਿਖਿਆ, ਠੀਕ ਹੈ। ਤੇ ਕਹਿੰਦਾ ਜੀ ਇਹ ਲਿਖਾਰੀ ਹੈ, ਕਿਹੜੀ ਗੱਲੋਂ ਲਿਖਾਰੀ ਹੈ? ਕਹਿੰਦਾ ਬਸ ਜੀ ਇਹਨਾਂ ਦੀ ਆਪਣੀ ਘਟਨਾ ਇੱਦਾਂ ਹੋਈ, ਇਹਨਾਂ ਨੇ ਆਪਣੀ ਸਾਰੀ ਕਹਾਣੀ ਲਿਖ ਦਿੱਤੀ। ਉਹ ਹਿਸਾਬ ਆ, ਜਿੱਦਣ ਸਾਨੂੰ ਗੁਰਬਾਣੀ ਦੀ ਸਮਝ ਲੱਗ ਗਈ ਉਦਣ ਇਹੀ ਸਾਰੀ ਗੁਰਬਾਣੀ ਅਸੀਂ ਆਪਣੇ ਮਨ ਤੇ ਲਿਖ ਲੈਣੀ ਹੈ ਵੀ ਗੁਰੂ ਜੀ ਨੇ ਸਾਨੂੰ ਕਿਹਾ ਕੀ ਹੈ। ਇਹਦਾ ਮਤਲਬ ਉਪਦੇਸ਼ ਸੁਣਦੇ ਹਾਂ, ਲਿਖਾਰੀ ਬਣੇ ਨਹੀਂ, ਮਨ ਤੇ ਲਿਖਿਆ ਹੀ ਨਹੀਂ। ਮਨ ਤੇ ਲਿਖ ਲਓ, ਲਿਖਾਰੀ ਬਣ ਜਾਓਗੇ। ਉਸ ਲਿਖਾਰੀ ਨੂੰ ਲਿਖਾਰੇ ਅੱਖਰ ਕਹਿ ਕੇ ਬੁਲਾ ਦਿੱਤਾ ਗੁਰੂ ਜੀ ਨੇ। ਕਹਿੰਦੇ ਮੈਂ ਸਤਿਗੁਰ ਅਲਖ ਲਿਖਾਰੇ। ਕਿਸੇ ਨੇ ਪੁੱਛਿਆ ਹੋਣਾ ਨਾ ਗੁਰੂ ਜੀ ਨੂੰ ਕਿ ਤੁਹਾਡੀ ਏਡੀ ਉੱਚੀ ਸੋਚੀ ਕਿੱਥੋਂ ਬਣ ਗਈ। ਗੁਰੂ ਰਾਮਦਾਸ ਜੀ ਨੂੰ ਪੁੱਛਿਆ ਵੀ ਤੁਹਾਡੀ ਏਡੀ ਉੱਚੀ ਸੋਚੀ ਕਿੱਥੋਂ ਬਣ ਗਈ, ਹੈਂ? ਆ ਤੁਸੀਂ ਬੜੀਆਂ ਸੋਹਣੀਆਂ ਗੱਲਾਂ ਸਮਝਾਉਣ ਡਏ ਹੋ। ਤੇ ਗੁਰੂ ਰਾਮਦਾਸ ਜੀ ਪਾਤਸ਼ਾਹ ਕਹਿੰਦੇ ਹੋ ਭਾਈ ਜੋ ਮੇਰੇ ਗੁਰੂ ਨੇ ਮੈਨੂੰ ਉਪਦੇਸ਼ ਦਿੱਤਾ ਨਾ ਮੈਂ ਆਪਣੇ ਉੱਤੇ ਲਿਖ ਕੇ ਰੱਖ ਲਿਆ ਸੀ, ਇਸ ਕਰਕੇ ਮੈਂ ਸਤਿਗੁਰ। ਕਹਿੰਦਾ ਭਾਵ ਕਿ ਮੈਂ ਆਪਣੇ ਗੁਰੂ ਦੇ ਕੋਲੋਂ ਜਿਹੜੀ ਦਾਤ ਲਈ, ਜਿਹੜਾ ਉਪਦੇਸ਼ ਸੁਣਿਆ, ਉਹਨੂੰ ਆਪਣੇ ਮਨ ਦੇ ਉੱਤੇ ਲਿਖਿਆ। ਕਿਹਦਾ? ਅਲਖ, ਜਿਹਦੀ ਗਿਣਤੀ ਨਹੀਂ ਹੋ ਸਕਦੀ, ਉਹਦਾ ਸ਼ਬਦ ਮੈਂ, ਉਹਦਾ ਉਪਦੇਸ਼ ਮੈਂ ਆਪਣੇ ਮਨ ਤੇ ਲਿਖ ਕੇ ਰੱਖਿਆ, ਇਸ ਕਰਕੇ ਮੈਨੂੰ ਸਮਝ ਲੱਗ ਗਈ ਹੈ। ਕਿੱਦਾਂ? ਕਾਹਦੀ ਸਮਝ ਲੱਗ ਗਈ ਆ? ਹੌਲੀ ਹੌਲੀ ਤੁਰਨਾ, ਹੌਲੀ ਹੌਲੀ ਤੁਰਨਾ, ਭੱਜਣਾ ਨਹੀਂ ਹੈ। ਦੱਸੋ ਜਿਹਨਾਂ ਗੁਰੂਆਂ ਦੀ ਅਸੀਂ ਬਾਣੀ ਪੜ੍ਹਨ ਰਹੇ ਹਾਂ, ਉਹ ਸਾਨੂੰ ਗੁਰੂ ਖੁਦ ਕਹਿਣ ਲੱਗ ਵੀ ਹੌਲੀ ਹੌਲੀ ਤੁਰੋ, ਆਰਾਮ ਨਾਲ ਤੁਰੋ, ਪਿਆਰ ਨਾਲ ਤੁਰੋ, ਸਾਡੀ ਚਾਲ ਹੀ ਬੜੀ ਹੈ, ਅਸੀਂ ਤਾਂ ਭੱਜੇ ਹੀ ਤੁਰੇ ਜਾਣ ਰਹੇ ਹਾਂ, ਸਾਡੀ ਤਾਂ ਸਪੀਡ ਹੀ ਇੰਨੀ ਕੁ ਵੱਧ ਗਈ, ਜਦੰਤੀ ਕੁਝ ਨਹੀਂ, ਠੀਕ ਹੈ, ਅਸੀਂ ਤਾਂ ਟਾਈਮ ਫਿਕਸ ਕੀਤੇ ਹੋਏ ਆ, ਇੰਨੇ ਚਿਰ ਦੇ ਅੰਦਰ ਮੈਂ ਆਹ ਪਾਠ ਕਰ ਲੈਂਦਾ, ਇੰਨੇ ਚਿਰ ਦੇ ਅੰਦਰ ਮੈਂ ਆਹ ਪਾਠ ਕਰ ਲੈਂਦਾ। ਉਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹ ਕਦੀ ਜ਼ਿੰਦਗੀ 'ਚ ਵਿਚਾਰ ਕੇ ਦੇਖਿਓ, ਜੇ ਤੁਹਾਨੂੰ ਕੋਈ ਪੁੱਛ ਲਵੇ ਕਿ ਭਾਈ ਸਾਹਿਬ ਤੁਹਾਨੂੰ ਇੰਨੇ ਚਿਰ 'ਚ ਇਹ ਪਾਠ ਕਰਦੇ ਤਜਰਬਾ ਕੀਤਾ ਹੋਊ? ਕਹਿੰਦੇ ਹਾਂ, ਸਟਾਰਟਿੰਗ ਵਿੱਚ ਤਾਂ ਮੈਨੂੰ ਡੇਢ ਘੰਟਾ ਲੱਗਦਾ ਸੀ, ਹੁਣ ਤਾਂ ਮੈਂ ਘੰਟੇ 'ਚ ਕਰ ਦਿੰਦਾ। ਕਹਿੰਦਾ ਕਹਿੰਦਾ ਫਿਰ ਇਹ ਵੇਖੋ ਵੀ ਟਾਈਮ ਤਾਂ ਘੱਟ ਗਿਆ ਪਰ ਤੁਹਾਡੀ ਮਨ ਬਿਰਤੀ ਦੇ ਵਿੱਚ ਕੋਈ ਮਨਮੁਖਤਾ ਵੀ ਘਟੀ ਹੈ, ਮਨਮੁਖਤਾ ਵੱਧ ਗਈ, ਹਉਮੈ ਵੱਧ ਗਈ, ਹੰਕਾਰ ਵੱਧ ਗਿਆ। ਕਿਵੇਂ ਵੱਧ ਗਿਆ? ਆਹ ਫਿਰ ਗੁਰੂ ਜੀ ਨੇ ਕੀ ਕਹਿ ਦਿੱਤਾ? ਕਹਿੰਦੇ ਜਿਸ ਖਸਮ ਨਾ ਆਵੇ ਚਿੱਤ ਤਿਸ ਜਮ ਡੰਡ ਦੇ। ਕਹਿੰਦਾ ਜਿਹਨੂੰ ਖਸਮ ਚੇਤੇ ਨਹੀਂ ਨਾ ਹੈਗਾ, ਜਿਹਨੂੰ ਪਰਮਾਤਮਾ ਚੇਤੇ ਨੇ, ਜਿਹੜਾ ਨਾਮ ਸਿਮਰਨ ਨਹੀਂ ਕਰਦਾ, ਕਹਿੰਦੇ ਫਿਰ ਉਹਨੂੰ ਜਿਹੜਾ ਜਮ ਹੈ ਨਾ ਧਰਮਰਾਜ, ਉਹਨੂੰ ਸਜ਼ਾ ਦਿੰਦਾ, ਡੰਡ ਦੇ, ਉਹਨੂੰ ਸਜ਼ਾ ਦਿੰਦਾ। ਕਦੀ ਜੰਮਣ ਮਰਨ ਦੀ, ਠੀਕ ਹੈ। ਫਿਰ ਗੁਰੂ ਜੀ ਕੀ ਕਹਿਣ ਲੱਗੇ? ਕਹਿਣ ਲੱਗੇ ਜਿਸ ਖਸਮ ਨਾ ਆਵੇ ਚਿੱਤ ਰੋਗੀ ਸੇ ਗਣੇ। ਕਹਿੰਦੇ ਜਿਹਨਾਂ ਨੂੰ ਪਰਮਾਤਮਾ ਚੇਤੇ ਹੀ ਨਹੀਂ ਹੈ, ਕਹਿੰਦੇ ਉਹਨਾਂ ਦੀ ਗਿਣਤੀ ਰੋਗੀਆਂ 'ਚ ਹੋ ਜਾਂਦੀ, ਇਹਨਾਂ ਰੋਗੀ ਹੀ ਰਹਿਣਾ। ਕਹਿੰਦਾ ਭਾਵੇਂ ਇਹਨਾਂ ਨੇ ਸਰੀਰਾਂ 'ਚ ਹੀ ਰਹਿਣਾ, ਇਹ ਨਹੀਂ ਛੁੱਟਦੇ, ਇਹਨਾਂ ਸਰੀਰਾਂ 'ਚ ਹੀ ਰਹਿਣਾ, ਇਹਨਾਂ ਜੰਮਦੇ ਮਰਦੇ ਰਹਿਣਾ, ਇਹਨਾਂ ਦੀ ਗਿਣਤੀ ਹੋ ਗਈ ਹੈ। ਕਾਹਦੇ 'ਚ? ਰੋਗੀਆਂ 'ਚ ਗਿਣਤੀ ਹੋ ਗਈ ਹੈ। ਕਹਿੰਦਾ ਭਾਵੇਂ ਗਿਣੇ ਗਏ ਨੇ ਵੀ ਜੰਮਣ ਮਰਨ ਦੇ ਗੇੜਦੇ ਰਹਿਣਗੇ। ਫਿਰ ਗੁਰੂ ਜੀ ਕੀ ਕਹਿਣ ਲੱਗੇ? ਜਿਸ ਖਸਮ ਨਾ ਆਵੀ ਚਿੱਤ ਸੋ ਖਰੋ ਹੰਕਾਰੀਆ। ਹੋ ਗਿਆ ਹੁਣ ਕਲੀਅਰ? ਹੁੰਦਾ ਜਿਹੜਾ ਬੰਦੇ ਨੂੰ ਰੱਬ ਚੇਤੇ ਨਹੀਂ ਹੈ, ਨਾਮ ਸਿਮਰਨ ਨਹੀਂ ਕਰਦਾ, ਖਰੋ ਦਾ ਪਾਪ ਬਹੁਤ, ਹੰਕਾਰੀਆ, ਕਹਿੰਦਾ ਮੈਂ ਕਰਨ ਵਾਲਾ ਹੀ, ਮੈਂ ਆਹ ਕਰਦਾ ਤੇ ਮੈਂ ਆਹ ਕਰਦਾ ਤੇ ਮੈਂ ਆਹ ਕਰਦਾ, ਉਹਦੇ ਅੰਦਰ ਹੰਕਾਰ ਹੀ ਹੈ। ਕਿਹਨੂੰ? ਜਿਹਨੂੰ ਰੱਬ ਚੇਤੇ ਨਹੀਂ ਹੈ, ਜਿਹਨੂੰ ਸਿਮਰਨ ਨਹੀਂ ਕਰਦਾ। ਰੱਬ ਚੇਤੇ ਸਿਰਫ ਉਹਨੂੰ ਆ ਜਿਹੜਾ ਨਾਮ ਸਿਮਰਨ ਕਰਦਾ, ਜਿਹੜਾ ਨਾਮ ਸਿਮਰਨ ਨਹੀਂ ਕਰਦਾ ਉਹਨੂੰ ਰੱਬ ਚੇਤੇ ਨਹੀਂ ਜੇ। ਫਿਰ ਗੁਰੂ ਜੀ ਕਹਿਣ ਲੱਗੇ, ਕਹਿੰਦੇ ਸੋਈ ਦੁਹੇਲਾ ਜੱਗ ਜਿਨ ਨਾਉ ਵਿਸਾਰੀਆਂ। ਸੋਈ ਦੁਹੇਲਾ ਜੱਗ ਜਿਨ ਨਾਉ ਵਿਸਾਰੀਆਂ। ਦੁਹੇਲਾ ਕਹਿੰਦੇ ਦੁਖੀ ਨੂੰ, ਕਹਿੰਦੇ ਜਿਹਨੇ ਨਾਮ ਵਿਸਾਰਿਆ ਨਾ ਉਹ ਸੰਸਾਰ ਤੇ ਦੁਖੀ ਰਹੂਗਾ, ਉਹ ਪਰਮਾਤਮਾ ਤੋਂ ਵਿਛੜਿਆ ਹੀ ਰਹੂਗਾ, ਉਹ ਕਦੀ ਪਰਮਾਤਮਾ ਚ ਲੀਨ ਨਹੀਂ ਹੋ ਸਕਦਾ। ਦੇਖੋ ਨਾਮ ਦੀ ਵਡਿਆਈ, ਦੇਖੋ ਸਿਮਰਨ ਦੀ ਵਡਿਆਈ, ਜਿਹੜੀ ਆਪਾਂ ਲੋਕਾਂ ਨੇ ਪੜ੍ਹ ਕੇ ਤੇ ਆਪਾਂ ਬੜੇ ਖੁਸ਼ ਵੀ ਸਵੇਰੇ ਉੱਠੇ ਹਾਂ, ਪਾਠ ਕੀਤਾ, ਰਾਤ ਨੂੰ ਵੀ ਆਪਾਂ ਪਾਠ ਕੀਤਾ, ਬੜਾ ਬੜਾ ਮਨ ਦੇ ਵਿੱਚ ਚਾਹਿਆ ਵੀ ਅਸੀਂ ਪਾਠ ਕਰਦੇ ਹਾਂ, ਪਰ ਮਨ ਬਿਰਤੀ ਲਈ ਨਹੀਂ, ਧੰਨ ਗੁਰੂ ਗ੍ਰੰਥ ਸਾਹਿਬ ਕੋਲ ਸੋਚੀ ਲਈ ਨਹੀਂ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਮੈਂ ਪਾਠ ਕੀਤਾ, ਤੁਸੀਂ ਮੈਨੂੰ ਪਾਠ ਦੱਸਿਆ ਕੀ ਹੈ। ਤੇ ਪਾਠ ਗੁਰੂ ਜੀ ਕੀ ਦੱਸਦੇ ਆ? ਜਿੰਨੀ ਨਾਮ ਤੇ ਆਇਆ ਗਏ ਸਿੱਖ ਦੇ ਕਾਲ। ਦੇਖੋ ਕਹਿੰਦੇ ਜਿਹਨਾਂ ਨੇ ਨਾਮ ਧਿਆਇਆ ਉਹ ਕਾਲ ਨੂੰ ਸਫਲ ਹੋ ਜਾਂਦੇ। ਸੋ ਨਾਮ ਦੀ ਵਡਿਆਈ ਹੈ ਵਡ ਭਾਗੀ ਉਹ ਕਰਮਾਂ ਵਾਲੇ ਉਹ ਸਮਾਂ ਹੋ ਗਿਆ। ਗੁਰੂ ਦੇ ਪਿਆਰੀ ਸਤ ਸੰਗਤ ਜੀਓ, ਸੋ ਆਓ ਮਾਲਕ ਚੜ੍ਹਦੀਆਂ ਕਲਾ ਕਿੱਥੇ ਫਤਿਹ ਕੇ ਜਾਈਏ। ਉਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।